ਚੜਨ ਵਾਲੇ ਹੋ ਹੱਕਾਂ ਦੀ
ਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜਦੇ। हाथों पे धरे हम हार बचेंगे कब तक, क्या बदले हैं हालात ऐसे अब तक, कब तक रोना पड़ेगा जो है खोना पड़ेगा, कहता वो सुन लो मेरे यार अब खुद कुछ करना पड़ेगा।
तमाम श्रोतियों का स्वागत है प्रोग्राम रेडियो इनकलब विच। दोस्तों आज दिन सोमवार 2 सितंबर 2019 वाले दिन एक बार फिर मैं यानी अनु और मेरे नाल भारती जी स्टूडियो च असी दोवे हाजिर हाँ। अज का जड़ा प्रोग्राम है ठीक 6:30 बजे तक तुहाडा और साडा साथ बनिया रहेगा, इस तरह ही तुसी साडे नाल जुड़े रहना। तो जल्द ही असी तुहाडे नाल दोबारा हो जावांगे अज दे जिहड़े साडे खास बुलारे ने उहनां नूं नाल लेके, तो तुसी इस तरह साडे नाल बने रहना।
पड़ेगा जो है खोना पड़ेगा, कहता हूं सुन लो मेरे यार अब खुद कुछ करना पड़ेगा, हमको चलना पड़ेगा मरना पड़ेगा अब खुद कुछ करना पड़ेगा। कितने लोगों की सुनी जुबानी, तुम्हें जो कहना है कह दो यही वक्त है, जमाना कहेगा इस कहानी का, फिर अब तुमको बदलना पड़ेगा अब खुद कुछ करना पड़ेगा, अब तो चलना पड़ेगा मरना पड़ेगा अब खुद कुछ करना पड़ेगा, हम तो चलना पड़ेगा मरना पड़ेगा अब खुद करना पड़ेगा, हम तो सुनने वाले श्रोतियों का एक बार फिर स्वागत है अज के प्रोग्राम रेडियो इनकलब विच। तो दोस्तों अज एक बहुत ही जड़ा गंभीर स्थानक विषय एक मसला है उदे ते असी गलबात करन जा रहे हैं। अंतरराष्ट्रीय विद्यार्थी तुसी बहुत वारी बीते 2 सालां च सुनिया होगा कि फलाना फलाना कॉलेज बंद हो गया और विद्यार्थी जड़े ने उदे विच हमेशा पिसदे ने पीड़ित हुंदे ने। तो इस तरह ही इत्थे पिछले करीब साल तो ही चल रहा है काइट्स नाम का कॉलेज जिदे कैंपस ऑकलैंड च ने नॉर्थ शोर हैमिल्टन क्राइस्ट चर्च। तो माइग्रेंट वर्करस एसोसीएशन सपोर्ट करती आ रही है उन्होंने विद्यार्थियों। तो हुण पिछले 10 दिन च की होया कि कॉलेज जड़ा लिक्विडेशन च बिजनेस पा दिता गया। तो
100-150 ਦੇ ਕਰੀਬ ਵਿਦਿਆਰਥੀ ਨੇ ਜਿਹੜੇ ਇਸ ਵਕਤ ਉਹ ਨਾ ਆਰ ਨੇ ਨਾ ਪਾਰ ਨੇ ਉਹਨਾਂ ਨੂੰ ਪਤਾ ਨਹੀਂ ਆ ਕਿ ਪਾਸ ਹੋਣਗੇ ਜਾਂ ਨਹੀਂ ਹੋਣਗੇ ਜਾਂ ਉਹਨਾਂ ਦੇ ਰਿਜ਼ਲਟਸ ਕੁਝ ਕੁ ਉਹਨਾਂ ਨੂੰ ਮਿਲ ਚੁੱਕੇ ਨੇ ਬਾਕੀ ਪੈਂਡਿੰਗ ਨੇ ਤੋ ਉਸ ਸਾਰੇ ਸਿਲਸਿਲੇ ਵਿੱਚ ਜਿਹੜੇ ਵਿਦਿਆਰਥੀ ਉਸ ਚੀਜ਼ ਚੋਂ ਲੰਘ ਰਹੇ ਨੇ ਉਹਨਾਂ ਦੇ ਨਾਲ ਤਾਂ ਅਸੀਂ ਗੱਲਬਾਤ ਕਰਾਂਗੇ ਹੀ ਪਰ ਉਸ ਤੋਂ ਪਹਿਲਾਂ ਜਿਹੜੀਆਂ ਇੱਥੇ ਇਨਸਾਫ ਪਸੰਦ ਜਿਹੜੀਆਂ ਆਰਗਨਾਈਜੇਸ਼ਨਸ ਨੇ ਟ੍ਰੇਡ ਯੂਨੀਅਨਿਸਟਸ ਨੇ ਵਰਕਰਸ ਐਸੋਸੀਏਸ਼ਨਸ ਨੇ ਉਹ ਬੀਤੇ ਸਮੇਂ 'ਚ ਜਿਹੜਾ ਵਿਦਿਆਰਥੀਆਂ ਵਾਸਤੇ ਸੰਘਰਸ਼ ਲੜ ਚੁੱਕੀਆਂ ਨੇ ਔਰ ਜਿੱਤ ਹਾਸਲ ਕਰ ਚੁੱਕੀਆਂ ਨੇ ਉਸ ਪੁਆਇੰਟ ਆਫ ਵਿਊ ਤੋਂ ਅਸੀਂ ਸਵਾਗਤ ਕਰਦੇ ਹਾਂ ਸਾਡੇ ਸਾਥੀ ਨੇ ਮਨਦੀਪ ਸਿੰਘ ਵੇਲਾ ਜਿਹੜੇ ਕਿ ਫਸਟ ਯੂਨੀਅਨ 'ਚ ਨੇ ਐਜ਼ ਐਨ ਆਰਗਨਾਈਜ਼ਰ ਔਰ ਕੋਆਰਡੀਨੇਟਰ ਨੇ ਯੂਨੀਮੈਗ ਦੇ ਇੰਡੀਅਨ ਵਰਕਰਸ ਐਸੋਸੀਏਸ਼ਨ ਦੇ ਔਰ ਉਹਨਾਂ ਨੇ ਥੋੜ੍ਹਾ ਹੀ ਅਰਸਾ ਪਹਿਲਾਂ ਦੀ ਗੱਲ ਹੈ ਕਿ ਟਾਜ਼ਮਨ ਕਾਲਜ ਨਾਮ ਦਾ ਇੱਕ ਕਾਲਜ ਜਿਹੜਾ ਉੱਥੇ 35-40 ਦੇ ਕਰੀਬ ਵਿਦਿਆਰਥੀ ਜਿਹੜੇ ਪੀੜਤ ਸਨ ਉਹਨਾਂ ਨੂੰ ਲੀਡ ਦੇ ਕੇ ਜਿਹੜੀ ਇੱਕ ਫਾਈਟ ਜਿਹੜਾ ਸੰਘਰਸ਼ ਲੜਿਆ ਤੋ ਸਭ ਤੋਂ ਪਹਿਲਾਂ ਅਸੀਂ ਮਨਦੀਪ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਮਸਲਾ ਸੀਗਾ ਔਰ ਉਹਦੇ ਵਿੱਚੋਂ ਕਿਸ ਤਰ੍ਹਾਂ ਦੇ ਇਤਿਹਾਸਕ ਜਿਹੜੇ ਵਿਕਟਰੀਜ਼ ਅਸੀਂ ਹਾਸਲ ਕੀਤੀਆਂ ਔਰ ਇਹ ਜਿਹੜੇ ਹੁਣ ਵਿਦਿਆਰਥੀ ਨੇ ਉਹ ਉਹਦੇ ਤੋਂ ਕੀ ਸਿੱਖ ਸਕਦੇ ਨੇ ਕਿਸ ਤਰ੍ਹਾਂ ਦੀ ਸੇਧ ਲੈ ਸਕਦੇ ਨੇ ਤੋ ਮਨਦੀਪ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ
ਬਹੁਤ ਧੰਨਵਾਦ ਅਨੂ ਜੀ
ਹਾਂਜੀ ਤੋ ਤੁਹਾਨੂੰ ਅਸੀਂ ਪੁੱਛਣਾ ਚਾਹਾਂਗੇ ਕਿ ਤੁਸੀਂ ਬਿਲਕੁਲ ਬਰੀਫ ਚ ਅਗਰ ਟੈਜ਼ਮਨ ਕਾਲਜ ਦੇ ਜਿਹੜੇ ਸਟੂਡੈਂਟਸ ਉਹਨਾਂ ਦੀ ਜਿਹੜੀ ਉਸ ਵਕਤ ਫਾਈਟ ਸੀ ਉਹ ਕੀ ਪ੍ਰੋਬਲਮ ਸੀ ਔਰ ਕਿਸ ਤਰ੍ਹਾਂ ਉਹਦਾ ਤੁਸੀਂ ਸੋਲੂਸ਼ਨ ਲੱਭਿਆ ਉਹ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ
ਬਿਲਕੁਲ ਜੀ ਹਾਂਜੀ ਟੈਜ਼ਮਨ ਜਦੋਂ ਕਾਲਜ ਬੰਦ ਹੋਇਆ ਸੀਗਾ ਉੱਥੇ ਦੇ ਕੁਝ ਸਟੂਡੈਂਟਸ ਇਕੱਠੇ ਹੋ ਕੇ ਉਹਨਾਂ ਨੇ ਸਾਨੂੰ ਜਦੋਂ ਅਪਰੋਚ ਕੀਤਾ ਤੇ ਉਹਨਾਂ ਦੇ ਨਾਲ ਅਸੀਂ ਬੈਠ ਕੇ ਮੀਟਿੰਗ ਕੀਤੀ ਤੇ ਇੱਕ ਚੀਜ਼ ਅਸੀਂ ਉਹਨਾਂ ਨੂੰ ਵੈਰੀ ਕਲੀਅਰ ਕਰਤੀ ਸੀ ਕਿ ਬਿਨਾਂ ਸੰਘਰਸ਼ ਲੜੇ ਬਿਨਾਂ ਇੱਕ ਜੁੱਟਤਾ ਤੋਂ ਜਿਹੜੀ ਤੁਸੀਂ ਇਹ ਜਿੱਤ ਨਹੀਂ ਹਾਸਲ ਕਰ ਸਕਦੇ ਜੋ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਯੂਨਿਟੀ ਬਣਾ ਕੇ ਕਰਨੀ ਹੈ ਜੋ ਵੀ ਚੀਜ਼ ਕਰਨੀ ਹੈ ਉਸ ਤੋਂ ਬਿਨਾਂ ਨਹੀਂ ਹੋਣੀ ਕਿਉਂਕਿ ਅਸੀਂ ਤੁਹਾਨੂੰ ਸਪੋਰਟ ਕਰ ਸਕਦੇ ਹਾਂ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਬਟ ਐਂਡ ਆਫ ਦਾ ਟਾਈਮ ਜਦੋਂ ਤੁਹਾਡਾ ਫੇਸ ਤੁਹਾਡੀ ਜਿਹੜੀ ਉਹ ਹੈ ਕਿਉਂਕਿ ਤੁਸੀਂ ਉਸ ਸੰਘਰਸ਼ ਦੇ ਵਿੱਚੋਂ ਗੁਜ਼ਰ ਰਹੇ ਹੋ ਜਦੋਂ ਤੱਕ ਤੁਸੀਂ ਉਸ ਚੀਜ਼ ਦੇ ਲਈ ਆਪਣਾ ਕੋਈ ਸਟੈਪ ਨਹੀਂ ਲੈਂਦੇ ਉਦੋਂ ਤੱਕ ਇਹ ਜਿੱਤ ਹਾਸਲ ਨਹੀਂ ਹੋਣੀ ਫਿਰ ਅਸੀਂ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਇੱਕ ਗੱਲ ਇਹ ਵੀ ਕਹਿਤੀ ਸੀ ਕਿ ਜਿੱਥੇ ਵੀ ਅਸੀਂ ਕੋਈ ਮੀਡੀਆ ਸਟੋਰੀ ਕਰਨੀ ਆ ਜਾਂ ਕੁਝ ਵੀ ਅਸੀਂ ਕਰਨਾ ਹੈ ਤੁਹਾਨੂੰ ਜਦੋਂ ਅਸੀਂ ਬੁਲਾਇਆ ਜਾਏਗਾ ਤੁਹਾਨੂੰ ਛੱਡ ਕੇ ਆਉਣਾ ਪਏਗਾ ਦ ਰੀਜ਼ਨ ਬੀਂਗ ਬਿਕੋਜ਼ ਉਹ ਸਿਚੁਏਸ਼ਨ ਉਹਨਾਂ ਦੀ ਇੰਨੀ ਟਫ ਸੀ ਕਿ ਜੇ ਉਹ ਨਾ ਆਉਣ ਤੇ ਉਹ ਸੰਘਰਸ਼ ਨਾ ਜਿੱਤਿਆ ਜਾਂਦਾ ਤਾਂ ਉਹਨਾਂ ਦੀਆਂ ਜਿਹੜੀਆਂ ਜੋਬਾਂ ਉਹ ਕਰਦੇ ਨੇ ਜਾਂ ਫਿਰ ਉਹ ਇੱਥੇ ਰਹਿ ਰਹੇ ਨੇ ਉਹ ਸਾਰੀ ਚੀਜ਼ ਜੈਪਰਡਾਈਜ਼ ਹੋ ਜਾਣੀ ਸੀ ਖਤਮ ਹੋ ਜਾਣੀ ਸੀ ਤੋ ਇਹ ਜਿਹੜਾ ਸੰਘਰਸ਼ ਸੀ ਉਹਨਾਂ ਲਈ ਸਭ ਤੋਂ ਜ਼ਿਆਦਾ ਪਹਿਲ ਹੋਣੀ ਚਾਹੀਦੀ ਸੀ ਤੇ ਉਹਨਾਂ ਨੇ ਐਗਰੀ ਵੀ ਕੀਤਾ ਤੇ ਉਸ ਤੋਂ ਬਾਅਦ ਅਸੀਂ ਬੈਠ ਕੇ ਸਟੈਪ ਹੈ ਜਿਹੜੇ ਕਿਸ ਕਿਸ ਸਟੈਪ ਦੇ ਥਰੂ ਆਪਾਂ ਨੂੰ ਜਾਣਾ ਪਏਗਾ ਉਹ ਸਾਰੇ ਸਟੈਪ ਅਸੀਂ ਡਿਸਕਸ ਕੀਤੇ ਕਿ ਮੀਡੀਆ ਸਟ੍ਰੈਟਜੀ ਲੀਡ ਕਿਵੇਂ ਕਰਨਾ ਹੈ ਕਦੋਂ ਉਹਦੇ ਰਿਜ਼ਲਟ ਜੇ ਨਹੀਂ ਆਉਂਦੇ ਤਾਂ ਅੱਗੇ ਦਾ ਕੀ ਸਟੈਪ ਹੋਣਾ ਚਾਹੀਦਾ ਹੈ ਤੇ ਕਿਹਨੂੰ ਕਿਹਨੂੰ ਕੰਟੈਕਟ ਕਰਨਾ ਚਾਹੀਦਾ ਇਸਦੇ ਲਈ ਪ੍ਰੈਸ਼ਰ ਕਿਸ ਤਰ੍ਹਾਂ ਪਾਇਆ ਜਾ ਸਕਦਾ ਸਾਰੀ ਜਗ੍ਹਾ ਤੋਂ ਤੇ ਬਸ ਇਹ ਸੀਗਾ ਕਿ ਇੱਕ ਐਕਸ਼ਨ ਨਾਲ ਗੱਲ ਨਹੀਂ ਬਣੇਗੀ ਬੀ ਰੈਡੀ ਟੂ ਟੇਕ ਫਰਦਰ ਐਕਸ਼ਨਸ ਹੈ ਨਾ ਤਾਂ ਉਹਨਾਂ ਨੇ ਸਟ੍ਰਾਈਕ ਐਕਸ਼ਨ ਵੀ ਕੀਤੇ ਸੋਰੀ ਉੱਥੇ ਐਕਸ਼ਨ ਵੀ ਕੀਤਾ ਐਮ ਬੀ ਆਫਿਸ ਦੇ ਬਾਹਰ 280 ਕੁਇਨ ਸਟਰੀਟ ਤੇ ਤਾਜਮਹਿਲ ਕਾਲਜ ਵੀ ਉਸਦੇ ਨੇੜੇ ਸੀਗਾ ਉਹ ਵੀ ਕੀਤਾ ਨਿਊਜ਼ੀਲੈਂਡ ਦੇ ਵਿੱਚ ਕੋਈ ਮੀਡੀਆ ਇਹੋ ਜਿਹੀ ਨਹੀਂ ਸੀ ਜਿਸ ਨੇ ਉਹ ਸਟੋਰੀ ਨੂੰ ਕਵਰ ਨਹੀਂ ਕੀਤਾ ਸਾਰੀ ਮੀਡੀਆ ਨੇ ਕੀਤਾ ਤੇ ਕੰਟੀਨਿਊਸਲੀ ਕੀਤਾ ਉਸਦੇ ਨਾਲ ਪ੍ਰੈਸ਼ਰ ਇੰਨਾ ਪਿਆ ਕਿ ਉਸੇ ਦਿਨ ਹੀ ਇਮੀਗ੍ਰੇਸ਼ਨ ਮਿਨਿਸਟਰ ਦੀ ਵੀ ਸਟੇਟਮੈਂਟ ਆ ਗਈ ਕਿ ਇਹਨਾਂ ਦੀ ਕੋਈ ਗਲਤੀ ਨਹੀਂ ਹੈ ਅਗਲੇ ਦਿਨ ਹੀ ਸਾਡੀ ਮੀਟਿੰਗ ਸੈਟਅਪ ਹੋਈ ਕਾਲਜ ਦੇ ਨਾਲ ਅਗਲੇ ਦਿਨ ਹੀ ਕਾਲਜ ਜਿੱਥੇ ਕੁਛ ਉਹਨਾਂ ਦੇ ਉਹਨਾਂ ਨੂੰ ਕੋਈ ਆਨਸਰ ਨਹੀਂ ਸੀ ਦੇਣਾ ਜਾਂਦਾ ਮੈਂ ਉਹਨਾਂ ਦੇ ਨਾਲ ਗਿਆ ਸੀਗਾ ਮੀਟਿੰਗ ਦੇ ਵਿੱਚ ਤੇ ਉੱਥੇ ਅਸੀਂ ਸਵਾਲ ਜਵਾਬ ਕੀਤੇ ਤੇ ਉਹਨਾਂ ਤੋਂ ਆਊਟਕਮ ਲਿਆ ਤੇ ਜੋ ਚੀਜ਼ਾਂ ਅਸੀਂ ਓਬਵੀਅਸਲੀ ਅਸੀਂ ਇਹ ਤਾਂ ਡਿਮਾਂਡ ਨਹੀਂ ਕਰ ਸਕਦੇ ਕਿ ਡੋਜੀ ਜਿਹੜੇ ਸਰਟੀਫਿਕੇਟ ਉਹਨਾਂ ਨੂੰ ਦਿੱਤੇ ਜਾਣ ਦੇ ਕਾਲਜ ਡੋਜੀ ਸੀਗਾ ਸਾਡੀ ਮੇਨ ਚੀਜ਼ ਇਹ ਸੀਗੀ ਅਸੀਂ ਇਹ ਹਾਈਲਾਈਟ ਕਰ ਰਹੇ ਸੀ ਇਹ ਜਿਹੇ ਡੋਜੀ ਕਾਲਜ ਨੂੰ ਓਪਰੇਟ ਹੀ ਕਿਉਂ ਕਰਨ ਦਿੱਤਾ ਜਾਂਦਾ ਤੇ ਇਹਨਾਂ ਦੇ ਇਹਨਾਂ ਯੰਗ ਲੋਕਾਂ ਦੇ ਉਹਨਾਂ ਨਾਲ ਖਿਲਵਾੜ ਕੀਤਾ ਜਾਂਦਾ ਲਾਈਫ ਦੇ ਨਾਲ ਬਟ ਐਟ ਦ ਸੇਮ ਟਾਈਮ ਜੋ ਚੀਜ਼ ਹੋ ਚੁੱਕੀ ਸੀ ਅਸੀਂ ਇਹ ਇਨਸ਼ੋਰ ਕਰਨਾ ਸੀਗਾ ਕਿ ਜੋ ਪਬਲਿਕ ਸਿੰਪਥੀ ਹੈ ਜੋ ਪਬਲਿਕ ਉਹ ਚੀਜ਼ ਆ ਉਹ ਵੀ ਨਾਲ ਰਹੇ ਉਹ ਇਸ ਨਾਲ ਹੀ ਰਹਿਣੀ ਸੀ ਕਿ ਜੇ ਅਸੀਂ ਇਹ ਕਲੇਮ ਨਾ ਕਰੀਏ ਕਿ ਸਰਟੀਫਿਕੇਟ ਚਾਹੀਦੇ ਆ ਅਸੀਂ ਇਹ ਕਲੇਮ ਕਰੀਏ ਕਿ ਜੋ ਚੀਜ਼ ਜੋ ਬੱਚਾ ਕਿਸੇ ਚੀਜ਼ ਚੋਂ ਫੇਲ ਆ ਜਾਂ ਕੁਝ ਵੀ ਉਹਨਾਂ ਨੂੰ ਨੈਸੈਸਰੀ ਸਪੋਰਟ ਤੇ ਐਸ ਸੂਨ ਐਸ ਪੋਸੀਬਲ ਉਹਨਾਂ ਨੂੰ ਪਾਸ ਕੀਤਾ ਜਾਏ ਤੇ ਕੋਈ ਵੀ ਜਿਹੜੇ ਚਾਰਜਿਸ ਹੈ ਉਹਨਾਂ ਨੂੰ ਪੇ ਨਾ ਕਰਨੇ ਪੈਣ ਭਾਵੇਂ ਇਮੀਗ੍ਰੇਸ਼ਨ ਚਾਰਜਿਸ ਹੋਰ ਵੀ ਤੇ ਉਸ ਚੀਜ਼ ਦੇ ਨਾਲ ਐਂਡ ਰਿਜ਼ਲਟ ਇਹ ਹੋਇਆ ਸੀਗਾ ਕਿ ਉਹਨਾਂ ਨੂੰ ਜਿਹੜੀ ਇਮੀਗ੍ਰੇਸ਼ਨ ਫੀਸ ਸੀਗੀ ਕਾਲਜ ਨੇ ਐਗਰੀ ਕਰ ਦਿੱਤਾ ਸੀਗਾ ਕਿ ਉਹ ਉਹਨਾਂ ਨੂੰ ਵਾਪਸ ਦੇਣਗੇ ਜਿਹੜੀ ਜਿਹੜੇ ਸਟੂਡੈਂਟਸ ਨੇ ਭਰ ਵੀ ਦਿੱਤੀ ਹੋਏਗੀ ਤੇ ਜਿਹਨੇ ਨਹੀਂ ਵੀ ਭਰੀ ਉਹਨਾਂ ਨੇ ਕਹਿਤਾ ਸੀਗਾ ਤੁਸੀਂ ਉਹ ਭਰ ਦਿਓ ਤੇ ਅਸੀਂ ਤੁਹਾਨੂੰ ਰਿਫੰਡ ਕਰ ਦਾਂਗੇ ਤੇ ਉਹਨਾਂ ਨੂੰ ਚੈੱਕ ਵਾਪਸ ਦੇ ਦਿੱਤੇ ਸੀਗੇ ਐਟ ਦ ਸੇਮ ਟਾਈਮ ਉਹਨਾਂ ਨੂੰ ਜਿਹੜੀ ਜਿਹੜੀ ਫੀਸ ਸੀਗੀ ਉਹ ਤਾਂ ਰਿਫੰਡ ਹੋਈ ਗਈ ਸੀਗੀ ਸੋ ਤੇ ਇਮੀਗ੍ਰੇਸ਼ਨ ਨੇ ਵੀ ਉਹਨਾਂ ਨੂੰ ਆਈ ਥਿੰਕ U16 ਵੀਜ਼ਾ ਦਿੱਤਾ ਸੀਗਾ ਪਾਉਣ ਨੂੰ ਜਾਂ ਕੁਛ ਵੀ ਤੇ ਪ੍ਰਿਯੰਕਾ ਰਾਧਾ ਕ੍ਰਿਸ਼ਨ ਨਾਲ ਵੀ ਉਸੇ ਰਾਤ ਹੀ ਮੀਟਿੰਗ ਹੋ ਗਈ ਸੀਗੀ ਲੇਬਰ ਜੋ ਉਹਨਾਂ ਦੇ ਮੰਗ ਕੀ ਏਰੀਆ ਤੋਂ ਨੇ ਤੇ ਉਹਨਾਂ ਨਾਲ ਵੀ ਅਸੀਂ ਉਹਨਾਂ ਸਾਰੇ ਸਟੂਡੈਂਟਸ ਦੇ ਨਾਮ ਲਿਖ ਕੇ ਦਿੱਤੇ ਕੌਣ ਕੌਣ ਨੇ ਤੇ ਤਾਂ ਕਿ ਇਹ ਡਿਮਾਂਡ ਕੀਤੀ ਕਿ ਉਹਨਾਂ ਨੂੰ ਫੰਡਸ ਵਗੈਰਾ ਨਾ ਸ਼ੋ ਕਰਨ ਪੈਣ ਤੇ ਬਿਨਾਂ ਫੰਡ ਸ਼ੋ ਕੀਤੇ ਤੇ ਬਿਨਾਂ ਐਕਸਟਰਾ ਫੀਸ ਪੇ ਕੀਤੇ ਉਹਨਾਂ ਦੇ ਜਿਹੜੇ ਅੱਗੇ ਜਿਹੜੇ ਵੀਜ਼ੇ ਆ ਉਹ ਅਲਾਓ ਕੀਤੇ ਜਾਣ ਹੈ ਨਾ ਸੋ ਰਿਜ਼ਲਟ ਉਸਦਾ ਇਹੀ ਹੋਇਆ ਸੀਗਾ ਕਿ ਉਹਨਾਂ ਨੂੰ ਉਹਨਾਂ ਨੇ ਨਾਮ ਵਗੈਰਾ ਲੈ ਲਏ ਸੀਗੇ ਸੋ ਮੋਸਟਲੀ ਜਿਹਨਾਂ ਕੋਲ ਫੰਡ ਸੀਗੇ ਉਹਨਾਂ ਨੇ ਸ਼ੋਅ ਕਰ ਦਿੱਤੇ ਜਿਹਨੇ ਨਹੀਂ ਸੀਗੇ ਆਈ ਥਿੰਕ ਉਹਨਾਂ ਨੇ ਜੋਬ ਆਫਰ ਜਿਹੜੇ ਹੈਗੇ ਸੀਗੇ ਆਪਣੇ ਜਿੱਥੇ ਕੰਮ ਕਰਦੇ ਸੀਗੇ ਉਹ ਵਗੈਰਾ ਨਾਲ ਲਗਾ ਕੇ ਫਾਈਨਲ ਆਤੀਆਂ ਸੀ ਜਿੱਥੇ ਤੱਕ ਮੈਨੂੰ ਪਤਾ ਸਾਰਿਆਂ ਦੇ ਵੀਜ਼ੇ ਆ ਗਏ ਸੀ
ਵੈਰੀ ਗੁੱਡ
ਬਹੁਤ ਵਧੀਆ ਮਨਦੀਪ ਸਿੰਘ ਮੈਂ ਇੱਕ ਹੋਰ ਸਵਾਲ ਕਰਨਾ ਚਾਹੁੰਦਾ ਇਸ ਮਸਲੇ ਦੇ ਵਿੱਚ ਕਿਉਂਕਿ ਫੇਸਬੁੱਕ ਜਿਹੜਾ ਕਾਇਟ ਕਾਲ ਦਾ ਜਿਹੜਾ ਮਸਲਾ ਚੱਲਣ ਡਿਆ ਆ ਉਹਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਵਾਰ ਵਾਰ ਖਾਸ ਅਟੈਕ ਤੇ ਵੈਸੇ ਖੈਰ ਉਹ ਸਾਡੇ ਯੂਨੀਅਨ ਦੇ ਉੱਪਰ ਹੁੰਦਾ ਕਿ ਇਹ ਕਿੰਨਾ ਵਧੀਆ ਇਹਨਾਂ ਦੀ ਮੀਡੀਆ ਕਵਰੇਜ ਹੋ ਰਹੀ ਹੈ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਜਾ ਰਹੀਆਂ ਨੇ ਤੇ ਇਹ ਤੁਸੀਂ ਮੁਜ਼ਾਹਰੇ ਕਿਉਂ ਕਰਨ ਲੱਗ ਪੈਂਦੇ ਹੋ ਨਾ ਬਿਨਾਂ ਕਿਸੇ ਮਤਲਬ ਤੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੋ ਜਿਹੜਾ ਟਾਸਮੈਨ ਕਾਲਜ ਦਾ ਸੰਘਰਸ਼ ਹੋਇਆ ਸੀਗਾ ਮੁਜ਼ਾਹਰਾ ਕਰਨ ਤੋਂ ਪਹਿਲਾਂ ਕੀ ਕੁਛ ਹੋ ਚੁੱਕਿਆ ਸੀਗਾ ਉਹ ਥੋੜਾ ਜਿਹਾ ਸਰੋਤਾਂ ਦੇ ਨਾਲ ਸਾਂਝ ਪਾਓ ਕਿ ਮੁਜ਼ਾਹਰਾ ਇੱਕ ਸਾਡੀ ਲਾਸਟ ਰਿਜ਼ੋਰਟ ਹੁੰਦਾ ਆ ਉਹ ਅਸੀਂ ਨਹੀਂ ਚਾਹੁੰਦੇ ਵੀ ਝੰਡੇ ਚੁੱਕ ਕੇ ਅਸੀਂ ਸਿੱਧਾ ਜਿਹੜਾ ਮੁਜ਼ਾਹਰਾ ਕੀਤਾ ਜਾਵੇ
ਬਿਲਕੁਲ ਜੀ ਆਈ ਥਿੰਕ ਇਹ ਕਾਫੀ ਜਿਹੜੀ ਸੋਚਣੀ ਆ ਬਹੁਤ ਗਲਤ ਹੈ ਜਿਹੜੇ ਲੋਕ ਸੋਚਦੇ ਆ ਕਿ ਨਹੀਂ ਉਹ ਨਾ ਕਰੋ ਤੇ ਐਵੇਂ ਸਭ ਕੁਛ ਹੋ ਜਾਏਗਾ ਜਦੋਂ ਤੱਕ ਤੁਸੀਂ ਕਿਸੇ ਚੀਜ਼ ਦੇ ਲਈ ਲੜਦੇ ਨਹੀਂ ਜਿਹੜੀ ਚੀਜ਼ ਤੁਸੀਂ ਪਾਣੀ ਆ ਉਸ ਚੀਜ਼ ਤੁਹਾਨੂੰ ਬੈਠੇ ਬੈਠੇ ਨਹੀਂ ਮਿਲਦੀ ਤੇ ਐਵੇਂ ਜਿਹੜੇ ਕਾਲਜ ਸੀਗੇ ਪਹਿਲਾਂ ਕੇਸ ਨਹੀਂ ਸੀ ਵੀ ਜਿੱਥੇ ਕਾਲਜ ਬੰਦ ਹੋਇਆ ਬਹੁਤ ਕਾਲਜ ਬੰਦ ਪਹਿਲਾਂ ਹੋ ਚੁੱਕੇ ਸੀਗੇ ਇਨਫੈਕਟ ਜਿਹੜੇ ਤਾਜਮਨ ਕਾਲਜ ਦੇ ਸਟੂਡੈਂਟਸ ਜਿਹੜੇ ਸਟਰਗਲ ਕਰ ਰਹੇ ਸੀਗੇ ਉਹ ਪਹਿਲਾਂ ਦੂਜੇ ਕਾਲਜਾਂ ਜੋ ਬੰਦ ਹੋ ਚੁੱਕੇ ਸੀ ਉਹਨਾਂ ਤੋਂ ਨਿਕਲ ਕੇ ਆਏ ਸੀਗੇ ਤੇ ਉਹਨਾਂ ਨੂੰ ਫੀਸਾਂ ਦੁਬਾਰਾ ਭਰਨੀਆਂ ਪਈਆਂ ਸੀ ਉਹਨਾਂ ਨੂੰ ਇਮੀਗ੍ਰੇਸ਼ਨ ਫੀਸ ਦੁਬਾਰਾ ਭਰਨੀ ਪਈ ਸੀ ਉਹਨਾਂ ਨੂੰ ਜਿਹੜੇ ਲੈਂਥੀ ਪ੍ਰੋਸੈਸ ਦੇ ਥਰੂ ਜਾਣਾ ਪਿਆ ਸੀ ਵਿਜ਼ਟਰ ਵੀਜ਼ੇ ਅਪਲਾਈ ਕਰਨੇ ਪਏ ਸੀ ਇਨ ਦਾ ਮੇਨ ਟਾਈਮ ਸੋ ਉਹਨਾਂ ਨੂੰ ਉਹ ਜੋ ਕਿੰਨਾ ਲਾਈਫ ਟਾਈਮ ਉਹਨਾਂ ਦਾ ਬਰਬਾਦ ਹੋਇਆ ਬਿਕੋਜ਼ ਉਹਨਾਂ ਨੇ ਕੁਛ ਉਸ ਚੀਜ਼ ਦੇ ਲਈ ਫਾਈਟ ਨਹੀਂ ਸੀ ਕੀਤਾ ਬਿਲਕੁਲ ਫਾਈਟ ਨਹੀਂ ਸੀ ਕੀਤਾ ਇਹ ਚੀਜ਼ ਦੇ ਨਾਲ ਫਾਈਟ ਕਰਨ ਦੇ ਨਾਲ ਜਿੱਦਾਂ ਅਸੀਂ ਹਮੇਸ਼ਾ ਗੱਲ ਵੀ ਕਰਦੇ ਹਾਂ ਇਸ ਚੀਜ਼ ਨੇ ਇੱਕ ਪ੍ਰੈਜ਼ੀਡੈਂਟ ਸੈੱਟ ਕਰਤਾ ਸੀਗਾ ਉਹ ਜਿਹੜੇ ਜਿਨ੍ਹਾਂ ਨੇ ਇਸ ਚੀਜ਼ ਸੰਘਰਸ਼ ਨੂੰ ਸਟੂਡੈਂਟਸ ਨੇ ਇਕੱਠੇ ਹੋ ਕੇ ਲੜਿਆ ਉਹਨਾਂ ਦੇ ਕਾਰਨ ਵੀ ਤੇ ਅੱਜ ਇਹ ਪ੍ਰੈਜ਼ੀਡੈਂਟ ਸੈੱਟ ਹੋ ਗਿਆ ਸੀ ਕਿ ਬਾਅਦ ਚ ਜਿਹੜੇ ਹੁਣ ਇਹ ਸਟੂਡੈਂਟਾਂ ਦੇ ਵੀ ਜਿੱਦਾਂ ਪੂਰੀ ਫੀਸ ਵਾਪਸ ਕੀਤੀ ਜਾਂਦੀ ਹੈ ਪਹਿਲਾਂ ਸਟੂਡੈਂਟਸ ਦੀ ਫੀਸ ਵੀ ਨਹੀਂ ਸੀ ਵਾਪਸ ਹੁੰਦੀ ਇਹ ਉਹਨਾਂ ਕਰਕੇ ਹੋ ਰਹੀ ਹੈ ਜੋ ਇਹਨਾਂ ਦੀ ਹੋਈ ਹੈ ਵਾਪਸ ਤੇ ਅੱਜ ਇਹ ਨੋਮ ਬਣ ਗਿਆ ਕਿ ਉਹ ਵਾਪਸ ਹੁੰਦੀ ਹੈ ਹੁਣ ਇਹ ਹੈ ਕਿ ਇਸ ਚੀਜ਼ ਨੂੰ ਅੱਗੇ ਵਧਾ ਕੇ ਜਿਹੜੇ ਉਹਨਾਂ ਦੇ ਹੋਰ ਰਾਈਟਸ ਦੀ ਜਿਹੜੀ ਉਹ ਹੋ ਰਹੀ ਹੈ ਕਹਿੰਦੇ ਆ ਕਿ ਜੋ ਉਹਨਾਂ ਦੇ ਰਾਈਟਸ ਹੋਰ ਖੋਏ ਜਾਂਦੇ ਨੇ ਜਿੱਦਾਂ ਫੋਰ ਐਗਜ਼ਾਮਪਲ ਲਾਈਫ ਟਾਈਮ ਜਿਹੜਾ ਉਹਨਾਂ ਦਾ ਬਰਬਾਦ ਹੋਇਆ ਇੱਕ ਸਾਲ ਦੋ ਸਾਲ ਜਿੰਨੇ ਵੀ ਉਹਨਾਂ ਨੇ ਪੜ੍ਹਾਈ ਕੀਤੀ ਹੁੰਦੀ ਹੈ ਤੇ ਜਿਹੜਾ ਪੈਸਾ ਬਰਬਾਦ ਹੋਇਆ ਉਸਦੀ ਭਰਪਾਈ ਕਿਵੇਂ ਕੀਤੀ ਜਾਵੇ ਤਾਂ ਉਸ ਚੀਜ਼ ਦੇ ਲਈ ਬਿਨਾਂ ਲੜੇ ਉਹ ਚੀਜ਼ਾਂ ਉਹਨਾਂ ਨੇ ਬੈਠੇ ਬੈਠੇ ਨਹੀਂ ਦੇਣੀਆਂ ਕਈਆਂ ਨੂੰ ਲੱਗਦਾ ਕਿ ਫੀਸ ਵਾਪਸ ਹੋ ਗਈ ਹੈ ਬਿਕੋਜ਼ NZQA ਇਜ਼ ਲੁਕਿੰਗ ਆਫਟਰ ਦੈਮ ਨੋ ਇਹ ਵਨ ਕੀਤੀ ਗਈ ਹੈ ਆਫਟਰ ਸੰਘਰਸ਼ ਜਿਹੜਾ ਆਪਾਂ ਕੀਤਾ ਸੀਗਾ ਉਸ ਟਾਈਮ ਉਹਨਾਂ ਦੀ ਵੀਡੀਓਜ਼ ਪਈਆਂ ਸਾਡੇ ਕੋਲ ਸਾਰਾ ਪ੍ਰੂਫ ਪਿਆ ਕਿ ਕਿਵੇਂ ਉਹ ਸੰਘਰਸ਼ ਚੱਲਿਆ ਸੀਗਾ ਕਿੰਨੀ ਦੇਰ ਚੱਲਿਆ ਸੀਗਾ ਸਾਰੇ ਉਹ ਵੀ ਇਕੱਲਾ ਇੰਡੀਅਨ ਵਰਕਰ ਐਸੋਸੀਏਸ਼ਨ ਕਰਕੇ ਨਹੀਂ ਹੋਇਆ ਹੋਰ ਕਈ ਆਰਗਨਾਈਜੇਸ਼ਨ ਤੁਹਾਡੀ ਆਰਗਨਾਈਜੇਸ਼ਨ ਨੇ ਵੀ ਸਪੋਰਟ ਕੀਤਾ ਬਟ ਇਹ ਹੈ ਕਿ ਉਹ ਇਕੱਠੇ ਹੋਣ ਨਾਲੇ ਲੜਕੇ ਹੀ ਮਿਲਦਾ ਬਿਨਾਂ ਉਹ ਤੋਂ ਬਿਨਾਂ ਲੜਾਈ ਤੋਂ ਨਹੀਂ ਹੁੰਦਾ
ਐਕਚੁਅਲੀ ਮਨਦੀਪ ਸਿੰਘ ਮੈਂ ਅਨੂ ਹੁਣਾਂ ਕੋਲ ਪੁੱਛਣਾ ਚਾਹਾਂਗਾ ਕਿਉਂਕਿ ਇੱਕ ਪ੍ਰੈਜ਼ੀਡੈਂਟ ਸੈੱਟ ਕਰਨਾ ਬਹੁਤ ਜ਼ਰੂਰੀ ਜਿਵੇਂ ਮਨਦੀਪ ਸਿੰਘ ਹੁਣਾਂ ਨੇ ਕਿਹਾ ਹਾਂਜੀ ਤੁਸੀਂ ਵੀ ਸੰਖੇਪ ਦੱਸੋ ਇਸ ਤੋਂ ਬਾਅਦ ਜਿਹੜੀ ਚੀਨੀਆਂ ਸਟੂਡੈਂਟ ਜਿਹੜੇ ਸੀਗੇ ਚਾਈਨਾ ਤੋਂ ਉਹਦੇ ਵਾਸਤੇ ਸੰਘਰਸ਼ ਲੜਿਆ ਗਿਆ ਉਹ ਵੀ ਜਿੱਤ ਹੋਈ ਉਹਦੇ ਬਾਰੇ ਵੀ ਸਰੋਤਿਆਂ ਨਾਲ
ਹਾਂਜੀ ਉਸ ਤੋਂ ਟੈਸਮਨ ਕਾਲਜ ਦੇ ਜਿਹੜੇ ਸਟੂਡੈਂਟਸ ਉਹਨਾਂ ਦੇ ਸੰਘਰਸ਼ ਤੋਂ ਬਾਅਦ ਚਾਰ ਪੰਜ ਅਲੱਗ ਅਲੱਗ ਕਾਲਜਸ ਤੋਂ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਨੂੰ ਕੰਟੈਕਟ ਆਇਆ ਆਮ ਸ਼ੋਰ ਮਨਦੀਪ ਤੁਹਾਨੂੰ ਵੀ ਹੋਰ ਕਾਲਜਸ ਨੇ ਅਪਰੋਚ ਕੀਤਾ ਹੋਏਗਾ ਤੋ ਉਹਦੇ ਵਿੱਚ ਇੱਕ ਤਾਂ ਨੈਸ਼ਨਲ ਕਾਲਜ ਆਫ ਨਿਊਜ਼ੀਲੈਂਡ ਸੀਗਾ ਜਿਹਦੇ ਵਿੱਚ 6-7 ਦੇ ਕਰੀਬ ਚਾਈਨੀਜ਼ ਕੋਰੀਅਨ ਵੀ ਸੀਗੇ ਵਿੱਚ ਲੜਕੀਆਂ ਹੀ ਸੀ ਸਾਰੀਆਂ ਤੋ ਉਹਨਾਂ ਦਾ ਵੀ ਬਿਲਕੁਲ ਸਿਚੁਏਸ਼ਨ ਕਿ ਐਗਜ਼ਾਮ ਦੇ ਚੁੱਕੇ ਨੇ ਐਂਡ ਤੇ ਆ ਕੇ ਉਹ ਕਾਲਜ ਦੀ ਜਿਹੜੀ ਹੈ ਰਜਿਸਟ੍ਰੇਸ਼ਨ ਉਹਨਾਂ ਕੋਲ ਵਾਪਸ ਲਈ ਜਾ ਰਹੀ ਹੈ ਇਸ ਲਈ ਸਰਟੀਫਿਕੇਟ ਨਹੀਂ ਇਸ਼ੂ ਕੀਤੇ ਜਾਣਗੇ ਤੋ ਉਹਨਾਂ ਦਾ ਵੀ ਬਕਾਇਦਾ ਪਹਿਲੇ ਕਾਲਜ ਦੇ ਨਾਲ ਗੱਲਬਾਤ ਚੱਲਦੀ ਰਹੀ ਸਾਡੀ ਤੋ ਉਹ ਜਦੋਂ ਨਹੀਂ ਕਿਸੇ ਸਿਰੇ ਲੱਗਦੀ ਸੀ ਫਿਰ ਪ੍ਰੋਟੈਸਟ ਕੀਤਾ ਗਿਆ ਤੋ ਉਹਨਾਂ ਦੇ ਇਮੀਗ੍ਰੇਸ਼ਨ ਲਾਇਰ ਵੀ ਉਹਨਾਂ ਦੇ ਨਾਲ ਸਨ ਤੋ ਉਹ ਵੀ ਅਲਟੀਮੇਟਲੀ ਜਿਹੜਾ ਕਿ NZQA ਨੇ ਖੈਰ ਉਹ ਤਾਂ ਸ਼ੁਰੂ ਚ ਹੀ ਮੰਨ ਗਏ ਸੀ NZQA ਕਿ ਇਹਨਾਂ ਦੀ ਫੀਸ ਜਿਹੜੀ ਹੈ ਰਿਫੰਡ ਕੀਤੀ ਜਾਏਗੀ ਕਿਉਂਕਿ ਪਹਿਲਾਂ ਇੱਕ ਜਿਸ ਤਰ੍ਹਾਂ ਕਿ ਪ੍ਰੈਜ਼ੀਡੈਂਟ ਸੈੱਟ ਹੋ ਚੁੱਕਿਆ ਸੀ ਉਸ ਤੋਂ ਬਾਅਦ ਉਹ ਜਿਹੜੇ ਚਾਈਨੀਜ਼ ਮੂਲ ਦੇ ਸਟੂਡੈਂਟ ਸਨ ਉਹਨਾਂ ਕੋਲੋਂ ਦੁੱਗਣੀ ਤੋਂ ਵੀ ਜ਼ਿਆਦਾ ਫੀਸ ਲਈ ਗਈ ਸੀ ਪਰ ਰਸੀਦ ਸਿਰਫ ਹਾਂ 6,000 ਦੀ ਇਕੱਠੀ ਹੋਈ ਸੀਗੀ ਪੈਸੇ ਉਹਨਾਂ ਕੋਲ ਮੈਂ ਕਿਹਾ 14,000 ਇਸ ਤਰ੍ਹਾਂ ਕੁਛ ਲਏ ਸੀ ਸੋ ਉਹ ਵੀ ਉਹਦੇ ਵਾਸਤੇ ਸਾਨੂੰ ਫਿਰ ਬਿਹਾਈਂਡ ਦਾ ਸੀਨਸ ਕਾਫੀ ਲੜਾਈ ਕਰਨੀ ਪਈ ਪਰ ਉਹ ਵੀ ਉਹਨਾਂ ਦਾ ਹੌਲੀ ਹੌਲੀ ਵਾਪਸ ਆ ਰਿਹਾ ਸਾਰਿਆਂ ਦਾ ਉਸ ਤੋਂ ਬਾਅਦ ਫਿਰ ਈਡਨਸ ਕਾਲਜ ਦੇ ਵਿਦਿਆਰਥੀ ਜਿਹੜੇ ਸਾਡੇ ਕੋਲ ਆਏ ਉਹਨਾਂ ਲਈ ਸਾਨੂੰ ਸਿਰਫ ਇੱਕ ਮੀਟਿੰਗ ਕਰਨੀ ਪਈ ਕਿਉਂਕਿ ਕਾਲਜ ਆਲਰੇਡੀ ਆਲਮੋਸਟ ਸਾਰਾ ਕੁਛ ਆਫਰ ਕਰ ਰਿਹਾ ਸੀ ਉਹਨਾਂ ਨੂੰ ਜਿਹੜਾ ਕਿ ਟੈਸਮੈਨ ਵਾਲੇ ਸਟੂਡੈਂਟਸ ਨੇ ਲੜ ਕੇ ਲਿਆ ਸੀ ਦੋ ਤਿੰਨ ਹੋਰ ਇਸ ਤਰ੍ਹਾਂ ਹੀ ਕਾਲਜ ਨੇ ਉਸੇ ਲੜੀ ਚ ਐਸਪਾਇਰ ਇੱਕ ਅੱਧਾ ਹੋਰ ਜਿਨ੍ਹਾਂ ਨੂੰ ਕਿ ਸਾਨੂੰ ਇੱਥੋਂ ਤੱਕ ਕਿ ਫਿਜ਼ੀਕਲੀ ਕਿਤੇ ਜਾਣਾ ਵੀ ਨਹੀਂ ਪਿਆ ਉਹ ਪਹਿਲਾਂ ਹੀ ਸਭ ਕੁਛ ਉਹਨਾਂ ਨੂੰ ਆਫਰ ਕੀਤਾ ਜਾ ਚੁੱਕਿਆ ਸੀ ਤੋ ਬਹੁਤ ਇੰਪੋਰਟੈਂਟ ਗੱਲ ਹੈ ਜਿਹੜੀ ਮਨਦੀਪ ਨੇ ਕਹੀ ਹੈ ਕਿ ਜਦ ਤੱਕ ਅਸੀਂ ਆਪਣੇ ਹੱਕਾਂ ਵਾਸਤੇ ਲੜਾਂਗੇ ਨਹੀਂ ਤੋ ਔਰ ਲੜਾਂਗੇ ਵੀ ਇਕੱਲੇ ਇਕੱਲੇ ਨਹੀਂ ਇਕੱਠੇ ਹੋ ਕੇ ਯੂਨਿਟੀ ਬਣਾ ਕੇ ਯੂਨਾਈਟਿਡ ਫਰੰਟ ਬਣਾ ਕੇ ਲੜਾਂਗੇ ਤਾਂ ਹੀ ਸਾਨੂੰ ਕੋਈ ਨਾ ਕੋਈ ਉਹਦਾ ਜਿਹੜਾ ਆਊਟਕਮ ਪੋਜ਼ਿਟਿਵ ਆਊਟਕਮ ਮਿਲੇਗਾ ਤੋ ਉਹਦੇ ਵਿੱਚ ਮੇਰਾ ਖਿਆਲ ਆਪਾਂ ਅਗਰ
ਸ਼ੇਰ ਸਿੰਘ ਹਾਂਜੀ
ਬਿਲਕੁਲ ਇਸ ਵਕਤ ਫੋਨ ਲਾਈਨ ਤੇ ਸਾਡੇ ਨਾਲ ਸਾਥੀ ਸ਼ੇਰ ਸਿੰਘ ਨੇ
ਕਰਮ ਸਿੰਘ ਨੂੰ ਇਹਨਾਂ ਨੂੰ
ਹਾਂਜੀ ਹਾਂਜੀ ਬਿਲਕੁਲ ਜਿਹੜੇ ਵਿਦਿਆਰਥੀ ਪੀੜਤ ਨੇ ਉਹਨਾਂ ਦੇ ਵਿੱਚੋਂ ਕਰਮ ਸਾਡੇ ਨਾਲ ਨੇ ਜਿਹੜੇ ਕਿ ਕਾਈਟ ਕਾਲਜ ਦੇ ਵਿਦਿਆਰਥੀ ਨੇ ਤੋ ਜਲਦ ਹੀ ਅਸੀਂ ਕਰਮ ਨਾਲ ਵੀ ਗੱਲਬਾਤ ਕਰਾਂਗੇ ਕਿ ਇਹਨਾਂ ਦੀ ਜਿਹੜੀ ਆਪਣਾ ਐਕਸਪੀਰੀਅੰਸ ਆ ਆਪ ਬੀਤੀ ਹੈ ਜਿਹੜੀ ਉਹ ਔਰ ਬਾਕੀ ਜਿਹੜੇ ਇਹਨਾਂ ਦੇ ਸਟੂਡੈਂਟ ਹੈਗੇ ਨੇ ਦੋਸਤ ਵਿਦਿਆਰਥੀ ਨੇ ਕਿਸ ਪੀੜ ਦੇ ਵਿੱਚੋਂ ਲੰਘ ਰਹੇ ਨੇ ਉਸ ਤੋਂ ਪਹਿਲਾਂ ਅਸੀਂ ਸ਼ੇਰ ਸਿੰਘ ਹੋਰਾਂ ਨਾਲ ਗੱਲ ਕਰਾਂਗੇ ਜਿਹੜੇ ਕਿ ਟ੍ਰੇਡ ਯੂਨੀਅਨਿਸਟ ਨੇ ਉਹ ਵੀ ਐਟੂ ਚ ਯੂਨੀਅਨ ਚ ਆਰਗਨਾਈਜ਼ਰ ਨੇ ਪਲੱਸ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਦਾ ਵੀ ਬਹੁਤ ਇੰਪੋਰਟੈਂਟ ਹਿੱਸਾ ਨੇ ਸ਼ੇਰ ਤੋ ਸ਼ੇਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ
ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਹਾਂਜੀ ਸਤਿ ਸ੍ਰੀ ਅਕਾਲ ਤੋ ਸ਼ੇਰ ਮੈਂ ਚਾਹਾਂਗੀ ਕਿ ਕਿਉਂਕਿ ਅਸੀਂ ਵੈਸੇ ਤਾਂ ਸਾਰੇ ਇੱਕੋ ਟੀਮ ਦਾ ਹੀ ਇੱਕ ਬਹੁਤ ਅਹਿਮ ਹਿੱਸਾ ਆ ਪਰ ਇਹ ਜਿਹੜੀ ਫਾਈਟ ਹੈ ਇਹਦੇ ਵਿੱਚ ਤੁਸੀਂ ਕਾਫੀ ਅੱਗੇ ਆ ਕੇ ਇਹ ਸਾਰੇ ਸਟੂਡੈਂਟਸ ਨੂੰ ਅਗਵਾਈ ਦਿੱਤੀ ਹੈ ਲੀਡ ਦਿੱਤੀ ਹੈ ਤੋ ਮੈਂ ਚਾਹਾਂਗੀ ਕਿ ਤੁਸੀਂ ਪਹਿਲੇ ਸਾਡੇ ਨਾਲ ਸਾਡੇ ਸਰੋਤਿਆਂ ਨਾਲ ਸ਼ੇਅਰ ਕਰੋ ਕਿ ਕੀ ਪ੍ਰੋਬਲਮ ਹੈ ਔਰ ਕਿਸ ਤਰ੍ਹਾਂ ਇਹਨੂੰ ਅਸੀਂ ਟੈਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਵਕਤ
ਹਾਂਜੀ ਦੇਖੋ ਜੀ ਪ੍ਰੋਬਲਮ ਕਦੇ ਕਦੇ ਏਦਾਂ ਹੁੰਦੀ ਦੇਖਣ ਨੂੰ ਛੋਟੀ ਲੱਗਦੀ ਹੁੰਦੀ ਪਰ ਪ੍ਰੋਬਲਮ ਹੁੰਦੀ ਬਹੁਤ ਵੱਡੀ ਹੈ ਨਾ ਤਾਂ ਇਹ ਜਿਹੜੇ ਵਿਚਾਰੇ ਸਟੂਡੈਂਟ ਅਸੀਂ ਸੰਨੀ ਸਹਿਗਲ ਅਸੀਂ ਨਾ ਬਰਕਾਇਟਸ ਦੇ ਵਿੱਚ ਇਹਨਾਂ ਦਾ ਕੋਈ ਫੀਸ ਦਾ ਮਸਲਾ ਹੋਇਆ ਸੀਗਾ ਤਾਂ ਅਸੀਂ ਉੱਥੇ ਇੰਸਟੈਂਟ ਲਿਆ ਸੀਗਾ ਡਿਸੀਜਨ ਉੱਥੇ ਸਟ੍ਰਾਈਕ ਕਰਨ ਲਈ ਉਦੋਂ ਕੋਈ ਪਲਾਨ ਨੀ ਸੀ ਕੋਈ ਕੁਛ ਨੀ ਸੀ ਅਸੀਂ ਇਹਨਾਂ ਦਾ ਮੁੰਡਿਆਂ ਬੱਚਿਆਂ ਦਾ ਫੋਨ ਆਇਆ ਸਾਨੂੰ ਅਸੀਂ ਫਿਰ ਜਾ ਕੇ ਉੱਥੇ ਸਟ੍ਰਾਈਕ ਕਰਤੀ ਸੀਗੀ ਬਟ ਉਹਦੇ ਵਿੱਚ ਦੀਦੀ ਵੀ ਤਾਂ ਇਨਵੋਲਵਮੈਂਟ ਹੋ ਗਏ ਸੀਗੇ ਤਾਂ ਰਿਜ਼ਲਟ ਇੰਸਟੈਂਟਲੀ ਸਾਨੂੰ ਮਿਲ ਗਿਆ ਸੀਗਾ ਇਹ ਜਿਹੜਾ ਹੁਣ ਸੰਘਰਸ਼ ਇਹਦੇ ਵਿੱਚ ਮੈਨੂੰ ਕਰਮ ਭਾ ਦਾ ਫੋਨ ਆਇਆ ਉਹ ਕਹਿੰਦੇ ਕਿ ਇੱਦਾਂ ਨਾ ਤਾਂ ਵਿਚਾਰੇ ਥੋੜੇ ਹੈਲਪਲੈਸ ਜਿਹਾ ਫੀਲ ਕਰ ਰਹੇ ਸੀਗੇ ਕਿਉਂਕਿ ਓਬਵੀਅਸਲੀ ਹੁਣ ਜਦੋਂ ਇਹਦਾ ਪ੍ਰੈਸ਼ਰ ਓਵਰਨਾਈਟ ਪੈਂਦਾ ਜਦੋਂ ਪਤਾ ਲੱਗ ਜਾਂਦਾ ਕਿ ਸਾਡਾ ਕਾਲਜ ਲਿਕੁਇਡੇਸ਼ਨ ਹੋ ਗਈ ਅਸੀਂ ਕਿੱਥੇ ਜਾਣਾ ਨਾ ਇਹ ਚੱਲ ਸੈਲਫਲੈਸ ਹੋ ਗਏ ਸੀਗੇ ਇਹ ਤਾਂ ਜਦੋਂ ਮੈਨੂੰ ਫੋਨ ਆਇਆ ਤਾਂ ਅਸੀਂ ਮੈਂ ਕਿਹਾ ਚਲੋ ਸਾਡਾ ਫਰਜ਼ ਬਣਦਾ ਐਜ਼ ਅ ਯੂਨੀਅਨਿਸਟ ਕਹਿ ਲਓ ਐਜ਼ ਅ ਰਿਪ੍ਰੈਜ਼ੈਂਟੇਟਿਵ ਆਫ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਮੈਂ ਕਿਹਾ ਸਾਡਾ ਫਰਜ਼ ਬਣਦਾ ਅਸੀਂ ਕੁਛ ਸਟੈਪ ਲਈਏ ਫਿਰ ਅਸੀਂ ਜਦੋਂ ਫੇਸਬੁੱਕ ਵੀਡੀਓ ਕੀਤੀ ਉਹਦਾ ਰਿਸਪੋਂਸ ਬਹੁਤ ਚੰਗਾ ਆਇਆ ਉਹਦਾ ਹਨਾ ਫਿਰ ਜਿੱਦਾਂ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਲਾਹ ਕੀਤੀ ਕਿ ਅਸੀਂ ਹੁਣ ਜਿਹੜੇ ਲੈਟਰ ਪਾ ਆਏ ਅਸੀਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੂੰ ਤਾਂ NZQA ਨੂੰ ਤਾਂ ਅੱਜ ਅਸੀਂ ਇਸ਼ੂ ਇੱਕ ਲੈਟਰ ਦਿੱਤਾ ਪ੍ਰਿਯੰਕਾ ਰਾਧੇ ਕ੍ਰਿਸ਼ਨਾ ਨੂੰ ਜਿਹੜੀ MP ਆ ਉਹਨੂੰ ਅਸੀਂ ਚਾਹੁੰਦੇ ਕਿ ਜੋ ਸਾਨੂੰ ਰਿਜ਼ਲਟ ਟੈਸਮਨ ਕਾਲਜ ਲਈ ਮਿਲਿਆ ਸੀ ਸਾਨੂੰ ਅਸੀਂ ਉੱਦਾਂ ਦਾ ਰਿਜ਼ਲਟ ਇੱਧਰ ਵੀ ਆਵੇ
ਬਿਲਕੁਲ
ਤਾਂ ਹੋਰ ਇੱਕ ਖੁਸ਼ੀ ਦੀ ਗੱਲ ਇੱਕ ਇਹ ਵੀ ਹੈ ਕਿ ਮੈਨੂੰ ਕੱਲ ਇੱਕ ਪੰਜਾਬ ਤੋਂ ਇੱਕ ਆਇਆ ਸੀਗਾ ਫੋਨ ਕਿਸੇ ਸਪੋਰਟਰ ਦਾ ਉਹ ਵੀ ਕਹਿੰਦਾ ਕਿ ਉਹਦਾ ਪੰਜਾਬ ਦੀ ਜਿਹੜੀ ਗਵਰਨਮੈਂਟ ਆ ਉਹਦੇ ਵਿੱਚ ਉਹਦਾ ਹੱਥ ਹੈਗਾ ਸ਼ਾਇਦ ਉਧਰੋਂ ਵੀ ਲੈਟਰ ਲਿਖ ਕੇ ਸਾਨੂੰ ਸੈਂਡ ਕਰੂਗੇ
ਬਿਲਕੁਲ ਜਿਹੜੇ ਦੇਸ਼ ਦੇ ਨਾਗਰਿਕ ਨੇ ਉਹ ਬਿਲਕੁਲ ਫਰਜ਼ ਬਣਦਾ ਉੱਥੋਂ ਦੀ ਸਰਕਾਰ ਦਾ ਕਿ ਇਹਨਾਂ ਦੀ ਦੇਖਭਾਲ ਕਰਨ
ਹਾਂਜੀ ਉਹ ਕਹਿੰਦੇ ਕਿ ਅਸੀਂ ਇਧਰੋਂ ਪੰਜਾਬ ਗਵਰਨਮੈਂਟ ਵੱਲੋਂ ਅਸੀਂ ਪ੍ਰੈਸ਼ਰ ਪਾਵਾਂਗੇ, ਅਸੀਂ ਇਧਰੋਂ ਇੱਕ ਲੈਟਰ ਲਿਖ ਕੇ ਭੇਜਾਂਗੇ। ਮੈਂ ਕਿਹਾ ਜੀ ਜੇ ਤੁਸੀਂ ਭੇਜ ਸਕਦੇ ਜੀ ਸੱਦ ਕੇ ਭੇਜੋ, ਕਿਉਂਕਿ ਜਿਹੜੇ ਸੰਘਰਸ਼ ਹੈ ਇਹ ਸਿਰਫ ਔਰ ਸਿਰਫ ਅਸੀਂ ਜਦ ਤੱਕ ਏਕਤਾ ਨੀ ਹੁੰਦੇ ਨਾ, ਇੱਕ ਪ੍ਰੈਸ਼ਰ ਨੀ ਬਣਦੇ ਜਿੱਦਾਂ ਮਨਦੀਪ ਭਾਈ ਨੇ ਕਿਹਾ। ਹੁਣ ਜਿਹੜੇ 300 ਸਟੂਡੈਂਟ ਸੀਗੇ ਉਹ ਐਲਸਟਰ ਨੇ ਵੀ ਬਹੁਤ ਵਾਰ ਕਿਹਾ, ਉਹ ਇੰਟਰਵਿਊ ਉਹਦੀ ਹੋਈ ਸੀਗੀ, ਉਹਨੇ ਮੈਨੂੰ 10 ਵਾਰ ਕਮ ਸੇ ਕਮ ਕਿਹਾ ਹੋਣਾ ਕਿ ਜਦੋਂ ਹੜਤਾਲਾਂ ਹੁੰਦੀਆਂ, ਜਦੋਂ ਇਹ ਪ੍ਰੈਸ਼ਰ ਪੈਂਦਾ ਉਦੋਂ ਹੀ ਵਿੰਡਸ ਬਣਦੀਆਂ ਬੰਦੇ
ਦੀਆਂ
ਹਨਾ। ਸੋ ਹੁਣ ਸਾਡਾ ਤਾਂ ਹੁਣ ਇਹੀ ਸਾਡਾ ਤਾਂ ਇਹੀ ਮੇਨ ਏਮ ਹੈ ਕਿ ਅਸੀਂ ਬੱਚਿਆਂ ਦੇ ਨਾਲ ਖੜੇ ਹਾਂ, ਤਾਂ ਸਾਨੂੰ ਐਟ ਦੀ ਐਂਡ ਆਫ ਦਾ ਡੇ ਜਿਹੜਾ ਪ੍ਰੋਟੈਸਟ ਅਸੀਂ ਕਰਨਾ ਉਹ ਤਾਂ ਆਪਣਾ ਲਾਸਟ ਆਪਸ਼ਨ ਹੈ, ਬਟ ਵੀ ਵਿਲ ਬੀ ਪ੍ਰੋਟੈਸਟਿੰਗ, ਇਟ ਵਿਲ ਬੀ ਅ ਬਿਗ ਪ੍ਰੋਟੈਸਟ ਹਨਾ। ਕਾਫੀ ਜਾਣਿਆਂ ਦਾ ਸਾਡੀ ਕਮਿਊਨਿਟੀ ਤੋਂ ਵੀ, ਜਿੰਨੇ ਵੀ ਬਾਕੀ ਕਾਲਜਾਂ ਤੋਂ ਜਿਹਨਾਂ ਨਾਲ ਇਹ ਹੋ ਚੁੱਕਾ, ਜਿਹਨਾਂ ਨੇ ਵਿਚਾਰੇ ਹਾਰ ਚੁੱਕੇ, ਉਹ ਕਹਿੰਦੇ ਕਿ ਉਹਨਾਂ ਨੂੰ ਕੋਈ ਗਾਈਡੈਂਸ ਨਹੀਂ ਸੀਗੀ, ਉਹ ਵੀ ਵਿਚਾਰੇ ਕਹਿੰਦੇ ਕਿ ਅਸੀਂ ਆ ਕੇ ਤੁਹਾਡਾ ਹੱਥ ਫੜਾਂਗੇ, ਅਸੀਂ ਨਾਲ ਖੜੇ ਹੋਵਾਂਗੇ।
ਬਿਲਕੁਲ
ਤੁਸੀਂ ਮੰਨਣਾ ਨੀ, ਕ੍ਰਾਈਸਟ ਚਰਚ ਤੋਂ, ਵੈਲਿੰਗਟਨ ਤੋਂ, ਨੈਲਸਨ ਤੋਂ, ਪੂਰੇ ਨੇਸ਼ਨ ਵਾਈਡ ਤੋਂ ਫੋਨ ਕਾਲਸ ਆ ਰਹੇ, ਕਰਮ ਭਾਈ ਨੂੰ ਵੀ ਆ ਰਹੇ ਫੋਨ। ਸੋ ਅਸੀਂ ਤਾਂ ਹੁਣ ਇਸ ਫਿਲਹਾਲ ਇਹੀ ਵੇਟ ਕਰ ਰਹੇ ਕਿ ਜਦ ਤੱਕ ਸਾਨੂੰ ਜੇ ਤਾਂ ਰਿਜ਼ਲਟ ਚੰਗਾ ਆ ਗਿਆ ਤਾਂ ਵਧੀਆ, ਫਿਰ ਨਹੀਂ ਤਾਂ ਅਸੀਂ ਪ੍ਰੋਟੈਸਟ ਤਾਂ ਜ਼ਰੂਰ ਕਰਾਂਗੇ।
ਬਿਲਕੁਲ ਜੀ। ਅਸ਼ੇਸ਼ ਸਿੰਘ, ਮੈਂ ਥੋੜਾ ਜਿਹਾ ਕਰਮ ਨੂੰ ਵੀ ਵਿੱਚ ਇਨਵੋਲਵ ਕਰੀਏ। ਸੋ ਕਰਮ, ਕਿਸ ਮਾਨਸਿਕ ਪਰੇਸ਼ਾਨੀ ਦੇ ਵਿੱਚੋਂ ਜਿਹੜੇ ਤੁਸੀਂ ਤੇ ਤੁਹਾਡੇ ਨਾਲ ਜਿਹੜੇ ਹੋਰ ਵਿਦਿਆਰਥੀ ਉਹ ਲੰਘ ਰਹੇ ਨੇ, ਸਰੋਤਿਆਂ ਨਾਲ ਸਾਂਝਾ ਕਰੋ ਕਿ ਕਿਵੇਂ ਦਿਸ਼ਾ, ਔਰ ਤੁਹਾਨੂੰ 2 ਹਫ਼ਤੇ ਦਾ ਜੀ ਸਮਾਂ ਦਿੱਤਾ ਗਿਆ ਹੈ, ਉਹ ਤੁਸੀਂ ਥੋੜਾ ਜਿਹਾ ਪਹਿਲਾਂ ਸਾਂਝਾ ਕਰੋ ਕਿ ਜਿਹੜਾ ਜੇ ਉਹਨਾਂ ਨੇ ਕਿਹਾ ਵੀ ਜਿਹੜਾ ਰਿਜ਼ਲਟ ਜਿਹੜਾ ਉਹ ਮਹੀਨੇ ਬਾਅਦ ਆਊਗਾ, ਪਰ ਜਿਹੜੇ ਵੀਜ਼ੇ ਨੇ ਉਹ ਸਿਰਫ ਕਈ
ਇੱਕ ਹਫ਼ਤਾ ਹੀ ਬਾਕੀ ਹੈ ਮੇਰਾ ਖਿਆਲ ਇਹਨਾਂ ਦਾ ਵੀਜ਼ੇ ਦਾ, 9 ਸਪਟੰਬਰ ਹੈ ਸ਼ਾਇਦ।
ਇਸ ਵਿੱਚ ਐਕਚੁਅਲੀ ਮੈਨੂੰ ਕਾਫੀ ਸਟੂਡੈਂਟ ਕਹਿ ਰਹੇ ਨੇ ਕਿ ਅਸੀਂ ਆਪਣਾ ਵੀਜ਼ਾ ਪਾ ਦਈਏ ਕਿ ਵੇਟ ਕਰੀਏ।
ਸੋ ਜਿੱਦਾਂ ਕਿ ਮਨਦੀਪ ਭਾਈ ਨੇ ਮੈਨੂੰ ਦੱਸਿਆ,
ਸੋਰੀ ਤੁਹਾਡਾ ਮਾਈਕ ਦੀ ਆਵਾਜ਼ ਬਿਲਕੁਲ ਘੱਟ ਸੀਗੀ, ਅਸੀਂ ਦੁਬਾਰਾ ਥੋੜੀ ਸ਼ੁਰੂ ਕਰਦੇ ਹਾਂ ਗੱਲ।
ਹਾਂਜੀ, ਪਹਿਲਾਂ ਉੱਥੇ ਸ਼ੁਰੂ ਕਰ ਦਈਏ ਕਿ ਉਹ ਮਾਨਸਿਕ
ਪਰੇਸ਼ਾਨੀ ਕਿੱਥੋਂ ਲੰਘ ਰਹੇ ਆਪਾਂ ਨਾ।
ਮਾਨਸਿਕ ਸਾਰੇ ਹੁਣ ਵੇਟ ਕਰ ਰਹੇ ਨੇ ਕਿ ਸਾਰੇ ਕਹਿ ਰਹੇ ਨੇ ਕਿ ਸਾਨੂੰ ਟਰੱਸਟ ਦੇ ਕੋਲੋਂ ਹਲੇ ਫਾਰਮ ਨਹੀਂ ਆਇਆ, ਸਾਡੀ ਫੀਸ ਕਿੰਨੇ ਟਾਈਮ ਤੱਕ
ਰਿਫੰਡ।
ਹਾਂਜੀ, ਤੇ ਹੁਣ ਸਾਰਿਆਂ ਨੂੰ ICL ਕਾਲਜ ਦੇ ਵਿੱਚ ਜਿੱਦਾਂ ਕਿ ਕ੍ਰੋਸ ਕੈਰੇਟ ਵਾਸਤੇ ਜਾਣਾ ਪੈ ਰਿਹਾ, ਉਹਨਾਂ ਨੂੰ ਕੋਲੋਂ ਆਪਣੇ ਕੋਲੋਂ ਪੇ ਕਰਨੇ ਪੈ ਰਹੇ ਨੇ। ਅੱਜ ਹੀ ਕਾਫੀ ਸਾਰੇ ਸਟੂਡੈਂਟ ਗਏ ਨੇ ਜਿਹੜੇ ਉੱਥੇ $250 ਪੇ ਕਰਕੇ ਆਏ ਨੇ,
ਠੀਕ,
ਤੇ ਹੁਣ ਉਹ ਵੇਟ ਕਰ ਰਹੇ ਨੇ ਕਿ ਸਾਡੀ ਜੇ ਫੀਸ ਐਪਲੀਕੇਸ਼ਨ ਫੀਸ ਨਾ ਪੇ ਕਰਨੀ ਪਵੇ ਸਾਨੂੰ ਸਟੂਡੈਂਟ ਵੀਜ਼ਾ ਵਾਸਤੇ, ਤੇ ਅਸੀਂ ਸਟ੍ਰੇਟਵੇ ਸਾਨੂੰ ਆਟੋਮੈਟਿਕ ਵੀਜ਼ਾ ਮਿਲ ਜਾਵੇ, ਕਿਉਂਕਿ ਇੱਕ ਮਹੀਨੇ ਬਾਅਦ ਜਦੋਂ ਫਿਰ ਸਾਨੂੰ ਐਂਜਲ ਕਿਉਂ ਰਿਜ਼ਲਟ ਦੇਗੀ, ਉਸ ਤੋਂ ਬਾਅਦ ਕੀ ਹੋਣਾ, ਉਹਨਾਂ ਨੂੰ ਫਿਰ ਸਟੂਡੈਂਟ ਵੀਜ਼ਾ ਪਾਉਣਾ ਪੈਣਾ। ਤੋਂ ਇਹਦੇ ਵਿੱਚ ਆਲਮੋਸਟ ਸਾਰਿਆਂ ਦਾ $1,000 ਉਹਨਾਂ ਨੂੰ ਆਪਣੇ ਪੋਕਟ ਚੋਂ ਪੇ ਕਰਨਾ ਪੈ ਰਿਹਾ, ਜਦ ਤੱਕ ਉਹਨਾਂ ਨੂੰ ਟਰੱਸਟ ਦੇ ਕੋਲੋਂ ਹਲੇ ਪੈਸੇ ਵੀ ਨਹੀਂ ਵਾਪਸ ਹੋਏ ਹੈਗੇ, ਤੇ ਸਾਰੇ ਸਟਰਗਲ ਕਰ ਰਹੇ ਨੇ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ, ਤੇ ਸਟੂਡੈਂਟ ਪੁੱਛ ਰਹੇ ਨੇ ਕਿ ਸਾਡਾ ਨੈਕਸਟ ਸਟੈਪ ਕੀ ਹੈ। ਸੇ ਮੈਂ ਉਹਨਾਂ ਨੂੰ ਹਲੇ ਤੱਕ ਇਹੀ ਕਿਹਾ ਕਿ ਤੁਸੀਂ ਵੇਟ ਕਰੋ ਕਿ ਅਸੀਂ 9 ਤਰੀਕ ਤੋਂ ਪਹਿਲਾਂ ਆਪਣੇ ਵੱਲੋਂ ਕੁਛ ਨਾ ਕੁਛ ਪੋਜ਼ਿਟਿਵ ਨਿਊਜ਼ ਲੈ ਕੇ ਆਵਾਂਗੇ।
ਸੋ ਇਹਦੇ ਚ ਇਹ ਹੈ ਕਿ ਸਾਰੇ ਸਟੂਡੈਂਟਸ ਦਾ ਵੀਜ਼ਾ ਜਿਹੜਾ ਰਾਊਂਡ ਅਬਾਊਟ 9 ਸਪਟੰਬਰ ਖਤਮ ਹੋ ਜਾਂਦਾ ਸਟੂਡੈਂਟ ਵੀਜ਼ਾ, ਕਿਉਂਕਿ ਤੁਹਾਡਾ ਉਦੋਂ ਤੱਕ ਕੋਰਸ ਖਤਮ ਹੋ ਕੇ ਤੁਹਾਨੂੰ ਸਾਰੇ ਰਿਜ਼ਲਟ ਮਿਲ ਜਾਣੇ ਸੀਗੇ ਅਗਰ ਸਭ ਕੁਛ ਸਹੀ ਸਹੀ ਚੱਲਦਾ ਰਹਿੰਦਾ। ਪਰ ਕਿਉਂਕਿ ਕਾਲਜ ਕਾਫੀ ਸਮੇਂ ਤੋਂ ਇੱਕ ਪ੍ਰੋਬਲਮ ਚ ਚੱਲ ਰਿਹਾ ਸੀਗਾ, ਉਹ ਕੰਪਲਾਇੰਸ ਨੋਟਿਸ ਇਸ਼ੂ ਕੀਤਾ ਹੋਇਆ ਸੀ NZQA ਨੇ, ਉਹਨਾਂ ਦੇ ਅਸਾਈਨਮੈਂਟ ਮਾਰਕਿੰਗ ਚ ਪ੍ਰੋਬਲਮ ਸੀ। ਸੋ ਕਰੀਬ ਸਾਲ ਕੁ ਪਹਿਲੇ ਵੀ ਅਸੀਂ ਜਦੋਂ ਸ਼ੁਰੂ ਚ ਗੱਲ ਕੀਤੀ ਕਿ ਇਨਵੋਲਵ ਹੋਏ ਹਾਂ, ਉਦੋਂ ਅਸੀਂ ਕਾਫੀ ਮੀਟਿੰਗਸ ਕਰਕੇ ਪ੍ਰੋਟੈਸਟ ਵੀ 1-2 ਕਾਲਜ ਦੇ ਬਾਹਰ ਹੋਏ, ਸਾਨੂੰ ਲੱਗਿਆ ਕਿ ਸਾਰਾ ਕੁਛ ਸੈਟਲ ਹੋ ਗਿਆ ਹੈ, ਪਰ ਉਹ ਨਹੀਂ ਸੀ ਸੈਟਲਡ, ਗੱਲ ਚੱਲਦੀ ਰਹੀ। ਤੋ 10 ਕੁ ਦਿਨ ਪਹਿਲਾਂ, 2 ਹਫ਼ਤੇ ਪਹਿਲਾਂ ਕਾਲਜ ਨੇ ਉਹਨਾਂ ਦਾ ਹਲੇ ਵੀ ਉਹ ਚੱਲ ਰਿਹਾ ਸੀਗਾ ਮਸਲਾ, NZQA ਇਨਵੈਸਟੀਗੇਟ ਕਰ ਰਿਹਾ ਸੀ, ਪਰ ਕਾਲਜ ਨੇ ਖੁਦ ਆਪਣੇ ਆਪ ਨੂੰ ਡੀ ਰਜਿਸਟਰ ਕਰਕੇ ਔਰ ਲਿਕੁਡੇਸ਼ਨ ਚ ਬਿਜ਼ਨਸ ਪਾ ਦਿੱਤਾ। ਮਤਲਬ ਕਿ NZQA ਮੈਨੂੰ ਲੱਗਦਾ ਸ਼ਾਇਦ ਇਨਵੈਸਟੀਗੇਟ ਵੀ ਹੁਣ ਪੂਰਾ ਨਹੀਂ ਕਰੇਗੀ ਅਗਰ ਬਿਜ਼ਨਸ ਹੀ ਲਿਕੁਡੇਸ਼ਨ ਚ ਚਲਾ ਜਾਂਦਾ। ਮੈਨੂੰ ਨਹੀਂ ਪਤਾ
ਉਹਦੇ
ਟੈਕਨੀਕੈਲਿਟੀ ਕੀ ਹੈ ਉਹਦੇ ਵਿੱਚ।
ਆਈ ਥਿੰਕ ਮੈਂ ਇੰਟਰਨਲ ਇਨਵੈਸਟੀਗੇਸ਼ਨ ਜੋ ਲਿਕੁਇਡੇਸ਼ਨ ਪ੍ਰੋਸੈਸ ਦੇ ਥਰੂ ਹੁੰਦੀ ਆ ਉਹਦੇ ਬਾਰੇ ਤਾਂ ਪਹਿਲਾਂ ਨਹੀਂ ਸੁਣਿਆ ਕਿ ਆਈ ਥਿੰਕ ਇੱਕ ICNZ ਕਾਲਜ ਸੀਗਾ ਉਹਨਾਂ ਦਾ ਉਹ ਆਈ ਥਿੰਕ ਲਿਕੁਇਡੇਸ਼ਨ ਚ ਗਿਆ ਸੀਗਾ ਜਿਹੜਾ ਮਹਾਤਮਾ ਗਾਂਧੀ ਸੈਂਟਰ ਦੇ ਵਿੱਚ ਸੀਗਾ
ਠੀਕ
ਬਟ ਆਈ ਡੋਨਟ ਨੋ ਵਟ ਵਾਜ਼ ਦਾ ਆਊਟਕਮ ਉਹਦਾ।
ਮਨੀ ਸਿੰਘ ਮੈਂ ਯਾਦ ਕਰਾਉਣਾ ਚਾਹੁੰਦਾ ਜਿਹੜਾ ਮਸਲਾ ਸੀਗਾ ਬਿੰਦੇ ਇੰਟਰਪ੍ਰਾਈਜ਼ ਦਾ ਹੋਇਆ ਸੀ ਨਿਊਜ਼ ਵੀ ਆਈ ਸੀ ਕਿ ਜਿਹੜੀ ਵਰਕਰ ਦੀ ਉਹਦੇ ਵਿੱਚ ਐਕਸਪਲੋਇਟੇਸ਼ਨ ਹੋਈ ਸੀਗੀ ਤੇ ਉਹਦੇ ਵਿੱਚ ਜਿਹੜਾ ਕਿਹਾ ਸੀਗਾ ਵੀ ਤੁਹਾਡਾ ਬਿਜ਼ਨਸ ਜਿਹੜਾ ਉਹ ਲਿਕੁਇਡੇਟ ਵੀ ਹੋ ਗਿਆ ਪਰ ਫਿਰ ਵੀ ਤੁਸੀਂ ਉਹਦੇ ਜ਼ਿੰਮੇਵਾਰ ਹੋ।
ਹਾਂਜੀ ਜਿੱਥੇ ਮੈਨੂੰ ਲੱਗਦਾ ਜਿਹੜਾ ICNZ ਬੰਦ ਹੋਇਆ ਸੀ ਨਾ ਉੱਥੇ ਚਿਰਾਗ ਸਲੰਕੀ ਜਿਹੜਾ ਉਹਨਾਂ ਦਾ ਡਾਇਰੈਕਟਰ ਸੀਗਾ ਆਈ ਐਮ ਨੋਟ ਸ਼ੋਰ ਸੋ ਬਟ ਆਈ ਥਿੰਕ ਉਹਨਾਂ ਦੇ ਉੱਤੇ ਰਿਸਪੋਂਸੀਬਿਲਟੀ ਪਈ ਸੀ ਤੇ ਉਹਨਾਂ ਨੇ ਪੇ ਕੀਤਾ ਸੀਗਾ ਬਟ ਆਈ ਐਮ ਨੋਟ 100% ਸ਼ੋਰ ਜਿੱਥੇ ਮੈਨੂੰ ਲੱਗਦਾ
ਹਾਂ ਅਗਰ ਉੱਥੋਂ ਤੱਕ ਇਸ ਕਾਲਜ ਦੀ ਗੱਲ ਜਾਂਦੀ ਵੀ ਹੈ ਟਾਈਮ ਬਹੁਤ ਲੰਬਾ ਲੱਗਦਾ ਇਟ ਟੇਕ ਲੌਂਗ ਟਾਈਮ ਸੋ ਵੇਅਰ ਐਜ਼ ਇਹ ਸਟੂਡੈਂਟਸ ਦੀ ਜਿਹੜੀ ਪ੍ਰੋਬਲਮ ਹੈ ਕਿ 9 ਸਪਟੈਂਬਰ ਤੋਂ ਬਾਅਦ ਅਗਰ ਇਹਨਾਂ ਨੇ ਨਿਊਜ਼ੀਲੈਂਡ ਚ ਲੋਫਲੀ ਰਹਿਣਾ ਤੋ ਇਹਨਾਂ ਨੂੰ ਵੀਜ਼ਾਸ ਐਕਸਟੈਂਡ ਕਰਨੇ ਪੈਣਗੇ ਔਰ ਜਿਹੜੇ ਤਾਂ ਸਟੂਡੈਂਟ ਇਸ ਵਕਤ ਮੇਰਾ ਖਿਆਲ ਇੱਕ ਹੀ ਅਸਾਈਨਮੈਂਟ ਸਾਰਿਆਂ ਦੀ ਰਹਿ ਗਈ ਹੈ ਜਿਹੜੀ ਮਾਰਕ ਕਰਨ ਵਾਲੀ ਹੈ ਕਰਮ
ਆਈ ਥਿੰਕ ਕਮ ਸੇ ਕਮ 30-40 ਸਟੂਡੈਂਟ ਹੋਣੇ ਆ ਜਿਨ੍ਹਾਂ ਨੇ ICL ਦੇ ਵਿੱਚ ਇੱਕ ਅੱਧਾ ਪੇਪਰ ਕਰਨਾ ਵੀ ਸੀਗਾ ਤੇ ਰਿਜ਼ਲਟ ਦਾ ਵੇਟ ਕਰ ਰਹੇ ਆ ਤੇ ਪਰ ਜਿੱਦਾਂ ਕਿ ਸਾਡਾ 9 ਤਰੀਕ ਨੂੰ ਵੀਜ਼ਾ ਖਤਮ ਹੋ ਰਿਹਾ ਸਪੈਸ਼ਲੀ ਆਲਮੋਸਟ 100% ਜੋ ਸਟੂਡੈਂਟ ਨੇ ਨਾ ਜੋ ਵੀਜ਼ੇ ਦਾ ਵੇਟ ਵੀ ਕਰ ਰਹੇ ਨੇ ਉਹਨਾਂ ਨੂੰ ਸਪੈਸ਼ਲੀ ਉਹ ਜਿੱਦਾਂ ਕਿ ਮਨਦੀਪ ਭਾਈ ਨੇ ਦੱਸਿਆ ਸੀਗਾ U16 ਵੀਜ਼ੇ ਉੱਤੇ ਜਾਣਾ ਪਏਗਾ ਤੇ ਜਿਹਦੇ ਇਮੀਗ੍ਰੇਸ਼ਨ ਨੇ ਇੱਕ ਸਪੈਸ਼ਲ ਇੰਸਟਰਕਸ਼ਨ ਸੈਂਡ ਕੀਤੀਆਂ ਨੇ ਪਰ ਉਹ ਵੀ ਸਾਰੇ ਸਟੂਡੈਂਟਸ ਨੂੰ ਨਹੀਂ ਗਈਆਂ ਜਿੱਦਾਂ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਸਪੈਸ਼ਲ ਜੋ ਵੀਜ਼ਾ ਪਾਉਣਾ ਉਹਦੀ ਇੰਸਟਰਕਸ਼ਨ ਭੇਜੀਆਂ ਗਈਆਂ ਬਾਈ ਈਮੇਲ ਪਰ ਉਹ ਕਹਿ ਰਹੇ ਨੇ ਸਾਨੂੰ ਈਮੇਲ ਨਹੀਂ ਆਇਆ ਹੈਗਾ ਸੋ ਪਹਿਲਾਂ ਉਹਨਾਂ ਨੂੰ ਉਹ ਵੀਜ਼ਾ ਪਾਉਣਾ ਪਏਗਾ ਫਿਰ ਇੱਕ ਜਿੱਦਾਂ ਕਿ ਮੈਂ ਤੁਹਾਨੂੰ ਅੱਜ ਹੀ ਈਮੇਲ ਦਿਖਾਇਆ ਸੀਗਾ ਕਿ ਐਨਜ਼ੈਡ ਕਿ ਉਹਨੇ ਸਾਨੂੰ ਕਿਹਾ ਕਿ 3-4 ਵੀਕ ਲੱਗਣਗੇ ਤੁਹਾਡੇ ਪੇਪਰ ਬਾਕੀ ਰਿਜ਼ਲਟ ਦੇਣ ਵਾਸਤੇ ਉਸ ਤੋਂ ਬਾਅਦ ਸਾਨੂੰ ਫਿਰ ਕ੍ਰੋਸ ਸਟੱਡੀ ਕਰਵਾਉਣਾ ਪਏਗਾ ਕਿ ਜੇ ਕੋਈ ਬੱਚਾ ਫੇਲ ਹੋ ਜਾਂਦਾ
ਕਿਸੇ ਹੋਰ ਕਾਲਜ ਚ ਜਾ ਕੇ
ਉਹ ਫਿਰ ਉਹ 3 ਵੀਕ ਦਾ ਟਾਈਮ ਲੈ ਰਹੇ ਨੇ ਤੇ ਫਿਰ ਸਾਨੂੰ ਨੈਕਸਟ ਇਨਟੇਕ ਜਿਹੜਾ ਹੈਗਾ 14 ਅਕਤੂਬਰ ਨੂੰ ICL ਦੇ ਵਿੱਚ ਉਹ ਕਿਸੇ ਨੂੰ ਮਿਲੇਗਾ ਨੀ
14 ਅਕਤੂਬਰ ਲਾਸਟ ਡੇਟ ਹੈ ਅਗਰ ਤੁਸੀਂ ਇਸ ਸਾਲ ਦੇ ਵਿੱਚ ਰੀਸੈਟ ਕਰਨਾ ਹੈ ਕਿਤੇ ਹੋਰ
ਇਹ ਨਾ ਮੇਰੇ ਖਿਆਲ ਇਹ ਸਿਨੈਰੀਓ ਆਪਾਂ ਨੂੰ ਡਿਸਕਸ ਕਰਨਾ ਜ਼ਰੂਰੀ ਹੈ ਕਿ ਮੰਨ ਲਓ ਇਸ ਸੰਘਰਸ਼ ਦੇ ਵਿੱਚ ਕਿਸੇ ਪਾਸੇ ਗੱਲ ਕਿਸੇ ਤਣ ਪੱਤਣ ਨਹੀਂ ਲੱਗਦੀ ਉਹਦੇ ਵਿੱਚ ਵਿਦਿਆਰਥੀਆਂ ਦਾ ਕੀ ਕੀ ਨੁਕਸਾਨ ਆ ਉਹ ਥੋੜਾ ਜਿਹਾ ਸਰੋਤਿਆਂ ਨਾਲ ਸਾਂਝਾ ਕਰੋ ਵੀ ਜਿਹਨਾਂ ਨੇ ਪੜ੍ਹਾਈਆਂ ਜਿਹਨਾਂ ਦੀ ਅੰਤ ਤੱਕ ਪਹੁੰਚ ਚੁੱਕੀਆਂ ਨੇ ਉਹਨਾਂ ਨੂੰ ਕੋਰਸ ਕਿਵੇਂ ਤੁਸੀਂ ਉਹ ਦੱਸੋ ਸਾਰਾ ਕੀ ਸੁਨਾਰੀਓ ਕਿਹੜੇ ਕਿਹੜੇ ਆ ਸਕਦੇ
ਹਾਂ ਸਭ ਤੋਂ ਪਹਿਲਾਂ ਤੇ ਫਾਈਨੈਂਸ਼ਲੀ ਜੇ ਮੈਂ ਦੱਸਾਂ ਫਾਈਨੈਂਸ਼ਲੀ ਉਹਨਾਂ ਨੂੰ ਕੋਲੋਂ ਪੇ ਕਰਨੇ ਪੈ ਰਹੇ ਨੇ ਕਿ ਜਦੋਂ ਹੁਣ 250 ਪਹਿਲੇ ਪੇ ਕਰਕੇ ਆ ਚੁੱਕੇ ਨੇ
ਕ੍ਰੋਸ ਕ੍ਰੈਡਿਟ ਵਾਸਤੇ ਕਿਸੇ ਹੋਰ ਕਾਲਜ ਚ ਉਸੇ ਕੋਰਸ
ਜੋ ਸਾਨੂੰ ਸਪੈਸ਼ਲੀ ਰეკਮੈਂਡ ਐਂਜਰ ਕੇ ਵੱਲੋਂ ਕੀਤਾ ਗਿਆ ਹੈ ਉਸ ਤੋਂ ਬਾਅਦ ਸਾਨੂੰ ਸਪੈਸ਼ਲੀ
ਇੱਕ ਮਿੰਟ ਸੌਰੀ ਸੋ ਮੰਨ ਲਓ ਜਿਹਨਾਂ ਦਾ ਇੱਕ ਪੇਪਰ ਰਹਿ ਚੁੱਕਿਆ ਹੈ
ਹਾਂਜੀ ਹਾਂਜੀ
ਉਹ ਕੋਰਸ ਉਹਨਾਂ ਨੂੰ ਸ਼ੁਰੂ ਤੋਂ ਕਰਨਾ ਪਊਗਾ ਜਾਂ
ਨਹੀਂ ਸਿਰਫ ਉਹਨਾਂ ਦੇ ਕ੍ਰੋਸ ਕ੍ਰੈਡਿਟ ਇਸੇ ਕਰਕੇ ਕਰਵਾ ਰਹੇ ਨੇ ਕਿ ਅਸਾਈਨਮੈਂਟ ਮੈਚ ਕੀਤੀਆਂ ਜਾਣਗੀਆਂ ਜੇ ਕਿਸੇ ਦਾ ਇੱਕ ਪਿਆ ਨੇ ਉਹ ਸਪੈਸ਼ਲੀ ਕਹਿ ਰਹੇ ਨੇ ਮਾਈਟ ਬੀ ਉਹਨਾਂ 2 ਜਾਂ 3 ਪੇਪਰ ਕਰਨੇ ਪੈਣਗੇ ਫਿਰ ਕਿਉਂਕਿ ਸਾਰਿਆਂ ਦੀਆਂ ਅਸਾਈਨਮੈਂਟਸ ਡਿਫਰੈਂਟ ਹੁੰਦੀਆਂ ਨੇ
ਸੋ ਜਿਹੜੇ ਪੇਪਰ ਕਲੀਅਰ ਹੋ ਗਏ ਨੇ ਉਹਦਾ ਕ੍ਰੈਡਿਟ ਦੂਸਰੇ ਕਾਲਜ ਚ ਟ੍ਰਾਂਸਫਰ ਹੋਏਗਾ ਸੋ ਜਿਹੜੇ ਨਹੀਂ ਪਾਸ ਹੋਏ ਉਹ ਉਹਨਾਂ ਨੂੰ ਦੁਬਾਰਾ ਪੜ੍ਹਾਈ ਕਰਨੀ ਪੈਗੀ ਹਾਂਜੀ ਸੋ ਕ੍ਰੋਸ ਕ੍ਰੈਡਿਟ ਕੇ ਜੋ
ਇਸੇ ਕਰਕੇ ਉਹ $250 ਚਾਰਜ ਕਰ ਰਹੇ ਆ ਕਿ ਉਹਨਾਂ ਦੀ ਅਕੈਡਮਿਕ ਟੀਮ ਉਹ ਕ੍ਰੋਸ ਕ੍ਰੈਡਿਟ ਵਿੱਚ ਚੈੱਕ ਕਰੇਗੀ ਕਿ ਉਹਨਾਂ ਦੀਆਂ ਅਸਾਈਨਮੈਂਟਸ ਕਿੰਨੀਆਂ ਕਾਇਟਸ ਕਾਲਜ ਦੇ ਨਾਲ ਮੈਚ ਕਰਦੀਆਂ ਨੇ ਫਿਰ ਸਪੈਸ਼ਲੀ 1 ਮਹੀਨੇ ਦੇ ਵਿੱਚ ਹੀ ਸਟੂਡੈਂਟਸ ਨੂੰ 2 ਵਾਰ ਵੀਜ਼ਾ ਪਾਉਣਾ ਪਏਗਾ ਪਹਿਲਾਂ ਉਹਨਾਂ ਨੂੰ U16 ਵੀਜ਼ੇ ਵਾਸਤੇ $310 ਪੇ ਕਰਨੇ ਪੈਣਗੇ ਫਿਰ ਉਹਨਾਂ ਨੂੰ 275 ਪੇ ਕਰਕੇ ਆਪਣੇ ਸਟੂਡੈਂਟ ਵੀਜ਼ੇ ਲਈ ਜਾਣਾ ਪਏਗਾ
ਜਿਹੜੇ ਕਾਲਜ ਤੋਂ ਐਡਮਿਸ਼ਨ ਹੋ ਜਾਏਗੀ ਫਿਰ ਉੱਥੋਂ
ਹਾਂਜੀ ਕਿਉਂਕਿ ਇਮੀਗ੍ਰੇਸ਼ਨ ਨੇ ਉਦੋਂ ਮੀਟਿੰਗ 'ਚ ਸਾਨੂੰ ਸਪੈਸ਼ਲੀ ਕਹਿ ਦਿੱਤਾ ਕਿ ਤੁਸੀਂ U16 ਵੀਜ਼ੇ ਤੇ ਜਾਓਗੇ ਜਦੋਂ ਜਿੱਦਾਂ ਹੀ ਤੁਹਾਡਾ ਰਿਜ਼ਲਟ ਤੁਹਾਨੂੰ ਐਨਜ਼ਰਕੇਵ ਇਸ਼ੂ ਕਰ ਦਿੰਦੀ ਹੈ ਤੁਹਾਨੂੰ ਦੂਸਰੇ ਕਾਲਜ ਵਿੱਚ ਜਾਣਾ ਪਏਗਾ ਕਿਉਂਕਿ ਤੁਹਾਡਾ ਵੀਜ਼ਾ ਉਹ ਕੈਂਸਲ ਹੋ ਜਾਏਗਾ
ਠੀਕ ਹੈ
ਤੇ ਇਸ ਦੇ ਵਿੱਚ ਸਟੂਡੈਂਟਸ ਨੂੰ ਕੋਲੋਂ ਆਪਣੇ $800 ਆਪਣੀ ਪੋਕਟ ਦੇ ਵਿੱਚੋਂ ਪੇ ਕਰਨਾ
ਐਪਲੀਕੇਸ਼ਨ ਫੀਸ ਹੈ 2 ਵੀਜ਼ਾ ਐਪਲੀਕੇਸ਼ਨਸ ਦੀ
ਸਪੈਸ਼ਲੀ ਜੇ ਮੈਂ ਪਰਸਨਲ ਆਪਣੇ ਬਾਰੇ ਦੱਸਾਂ ਜਿੱਦਾਂ ਕਿ ਮੈਂ ਸਿਰਫ ਆਪਣੇ ਰਿਜ਼ਲਟ ਦਾ ਵੇਟ ਕਰ ਰਿਹਾ ਮੈਨੂੰ ਇੱਕ ਪੇਪਰ ਦਾ ਆਪਣਾ ਰਿਜ਼ਲਟ ਆ ਚੁੱਕਾ ਉਹਦੇ ਵਿੱਚ ਮੈਂ ਪਾਸ ਹਾਂ ਸੈਕਿੰਡ ਪੇਪਰ ਦਾ ਉਹ ਕਹਿ ਰਹੇ ਨੇ 3-4 ਵੀਕ ਲੱਗਣਗੇ ਮੈਨੂੰ ਉਸ ਕਰਕੇ ਇਸ ਟਾਈਮ ਮੈਂ 50-50 ਫਸ ਚੁੱਕਾ ਕਿਉਂਕਿ ਮੈਨੂੰ ਇਨਵਰ ਕਾਲਗੇਟ ਆਪਣੀ ਪੈਕੇਜ ਦੀ ਜੋਬ ਮਿਲੀ ਸੀਗੀ ਤੇ ਮੈਂ ਉੱਥੇ ਜਾ ਨਹੀਂ ਸਕਦਾ ਮੈਂ ਹੁਣ ਇੱਥੇ ਸਟੱਕ ਹੋਇਆ ਹੋਇਆ ਕਿਉਂਕਿ ਆਪਾਂ ਕਿਸੇ ਇੰਪਲੋਇਰ ਨੂੰ ਜ਼ਿਆਦਾ ਟਾਈਮ ਤੱਕ ਵੇਟ ਵੀ ਨਹੀਂ ਕਰਵਾ ਸਕਦੇ ਹੈਗੇ
ਮਤਲਬ ਕਈ
ਜਿਨ੍ਹਾਂ ਨੇ ਅਗਰ ਸਾਰੇ ਯੂਨਿਟਸ ਕਲੀਅਰ ਕਰਕੇ ਪਾਸ ਹੋ ਵੀ ਜਾਂਦੇ ਹੋ ਉਹ ਵੀ ਫਿਲਹਾਲ ਨੀ ਤੁਹਾਡਾ 9 ਤਰੀਕ ਤੱਕ ਨਹੀਂ ਪਤਾ ਲੱਗੇਗਾ ਸੋ ਉਦੋਂ ਤੱਕ ਵੀਜ਼ਾ ਖਤਮ ਹੈ ਸੋ ਜਿਹੜੇ ਜਾਂ ਪਾਸ ਹੁੰਦੇ ਨੇ ਜਾਂ ਕਿਸੇ ਇੱਕ ਅੱਧੇ ਸਬਜੈਕਟ ਨੂੰ ਫੇਲ ਹੁੰਦੇ ਨੇ ਰਿਗਾਰਡਲੈਸ ਹਰ ਇੱਕ ਨੂੰ ਵੀਜ਼ਾ ਜਿਹੜਾ ਐਕਸਟੈਂਡ ਕਰਨਾ ਹੀ
ਪੈਣਾ
ਮੋਸਟਲੀ ਜੋ ਹੁਣ ICL ਕਾਲਜ ਦੇ ਵਿੱਚ ਜਾ ਵੀ ਰਹੇ ਨੇ ਉਹਨਾਂ ਨੂੰ ਸਪੈਸ਼ਲੀ 4 ਮੰਥ ਸਪੈਂਡ ਕਰਨੇ ਪੈਣਗੇ ਤੇ ਉਹਨਾਂ ਦਾ ਕੋਰਸ ਹੁਣ ਜਿਹੜਾ ਹੈ ਉਹ ਫੈਬ 7 ਨੂੰ ਖਤਮ ਹੋਵੇਗਾ ਜੇ ਉਹਨਾਂ ਨੂੰ 14 ਅਕਤੂਬਰ ਵਾਲਾ ਇਨਟੇਕ ਮਿਲਦਾ ਮੋਸਟਲੀ ਜੋ ਲੱਗ ਰਿਹਾ ਕਿ ਉਹਨਾਂ ਨੂੰ 14 ਅਕਤੂਬਰ ਦਾ ਇਨਟੇਕ ਨਹੀਂ ਮਿਲਣਾ ਤੇ ਉਹਨਾਂ ਦੀ ਸਟੱਡੀ ਫਿਰ ਜੂਨ ਜੁਲਾਈ ਤੱਕ ਫਿਨਿਸ਼ ਹੋ ਗਈ
ਫੈਬ ਇਨਟੇਕ ਦੀ ਗੱਲ ਇਹ ਹੈ ਕਿ ਇਹ ਸਾਰੇ ਦੇ ਵਿੱਚ ਵਿਦਿਆਰਥੀਆਂ ਦਾ ਕੀ ਕਸੂਰ ਹੈ ਮਤਲਬ ਜੇ ਮਨਦੀਪ ਸਿੰਘ ਇੱਦਾਂ ਹੋ ਨਹੀਂ ਸੀ ਸਕਦਾ ਕਿ ਜਿਹੜਾ ਬੈਚ ਚੱਲ ਰਿਹਾ ਕਾਲਜ ਜ਼ਿੰਮੇਵਾਰੀ ਲੈਂਦਾ ਕਿ ਜਦੋਂ ਤੱਕ ਇਹ ਖਤਮ ਨਹੀਂ ਹੁੰਦਾ ਇਹਨਾਂ ਦਾ ਬੈਚ ਅਸੀਂ ਉਦੋਂ ਤੱਕ ਇਹਨਾਂ ਦੀ ਲੁੱਕ ਆਫਟਰ ਕਰਾਂਗੇ ਹਨਾ ਹੋਰ ਦੋ ਚਾਰ ਮਹੀਨੇ ਪੰਜ ਮਹੀਨੇ ਜਿੰਨਾ ਵੀ ਟਾਈਮ ਤੇ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਐਜੂਕੇਸ਼ਨ ਅਥਾਰਟੀ ਆ ਉਹਦਾ ਕੋਈ ਰੂਲ ਨਹੀਂ ਹੈ ਜਦੋਂ ਮਰਜ਼ੀ ਤੁਸੀਂ ਕਾਲਜ ਬੰਦ ਕਰ ਦਿਓ ਤੇ ਉਹਨਾਂ ਨੂੰ ਵਿਦਿਆਰਥੀਆਂ ਨੂੰ ਸੜਕ ਤੇ ਸੁੱਟ ਦਿਓ ਮੈਂ ਮੁੜ ਕੇ ਮੈਂ ਸ਼ੇਰ ਸਿੰਘ ਨੂੰ ਪੁੱਛਣਾ ਚਾਹਾਂਗਾ ਸ਼ੇਰ ਸਿੰਘ ਤੁਸੀਂ ਕਾਫੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਹੈ ਇਸ ਮਸਲੇ ਦੇ ਵਿੱਚ ਤੁਹਾਡੇ ਐਕਸਪੀਰੀਅੰਸ ਦੇ ਵਿੱਚ ਕੀ ਚੱਲ ਰਿਹਾ ਹੈ ਉਹ ਕੇਸ ਸਮੇਂ ਦੇ ਵਿੱਚੋਂ ਗੁਜ਼ਰ ਰਹੇ ਨੇ
ਭਾਈ ਦੇਖੋ ਇਹ ਵਿਚਾਰੇ ਇਹ ਤਾਂ ਵਿਚਾਰੇ ਉਹ ਕਿੰਨੇ ਹੁੰਦੇ ਨਾ ਜਿੱਦਾਂ ਇਹਨਾਂ ਨੂੰ ਵਿਚਾਰਿਆਂ ਨੂੰ ਇਹ ਵੀ ਨੀ ਪਤਾ ਕਿ ਹੁਣ ਸਾਡਾ ਨੈਕਸਟ ਸਟੈਪ ਜਿੱਦਾਂ ਹੁਣ ਓਬਵੀਅਸਲੀ ਇੱਥੇ ਨਿਆਣੇ ਆਏ ਆ ਤਾਂ ਉਹ ਚਾਹੁੰਦੇ ਕਿ ਇਹਨਾਂ ਨੂੰ ਕੋਈ ਇੰਸ਼ੋਰੈਂਸ ਮਿਲੇ ਜਾਂ ਕੋਈ ਸਿਕਿਉਰਿਟੀ ਮਿਲੇ ਹੁਣ ਜਿੱਦਾਂ ਇਹ ਜਿਹੜਾ ਮਸਲੇ ਆ ਇਹਨਾਂ ਨੂੰ ਲੱਗਦਾ ਤਾਂ ਟਾਈਮ ਤਾਂ ਹੈਗਾ ਇਹਨਾਂ ਨੂੰ ਹਨਾ ਸਾਰਾ ਕੁਛ ਪਲੈਨਿੰਗ ਕਰਨ ਨੂੰ ਹੁਣ ਜਦੋਂ ਲੈਟਰ ਅਸੀਂ ਪਾਈ ਆ ਲੈਟਰ ਨੂੰ ਰਿਸਪੋਂਸ ਆਉਣਾ ਵੀ ਥੋੜਾ ਟਾਈਮ ਲੱਗਣਾ ਬਟ ਪ੍ਰੋਬਲਮ ਇਹ ਆ ਕਿ ਉਹ ਨਿਆਣਿਆਂ ਕੋਲ ਟਾਈਮ ਹੈ ਨੀ ਹਨਾ ਹੁਣ ਕੱਟ ਆਫ ਡੇਟ ਸੀਗੀ ਮੰਡੇ ਦੀ ਉਹ ਜਿਹੜੇ ਆਈ ਸੀ ਐਲ ਕਾਲਜ ਜਿਹੜਾ ਸੀਗਾ ਉਹ ਇਹ ਮੈਨੂੰ ਕੱਲ ਮੈਨੂੰ ਫਰਾਈਡੇ ਕਾਫੀ ਇਨਕੁਆਇਰੀ ਆ ਰਹੇ ਸੀ ਕਹਿੰਦੇ ਭਾਜੀ ਅਸੀਂ ਕੀ ਕਰੀਏ ਨਾ ਹੁਣ ਆ ਕਰਮ ਭਾਈ ਵੀ ਵਿਚਾਰੇ ਕਹਿੰਦੇ ਸੀ ਕਹਿੰਦੇ ਕਿ ਮੇਰਾ ਉਧਰ ਪੈਕੇਜ ਦੀ ਜੋਬ ਲੱਗੀ ਮੈਨੂੰ ਮਿਲ ਰਿਹਾ ਸੀਗਾ ਹਨਾ ਇੱਕ ਕਿਸਮ ਦਾ ਜਿੱਦਾਂ ਪੋਸਟ ਆਫ ਲੱਗ ਗਿਆ ਇਹਨਾਂ ਦਾ ਇਹਨਾਂ ਦੀ ਜ਼ਿੰਦਗੀ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਇਹ ਨੀ ਪਤਾ ਕਿ ਹੁਣ ਅੱਗੇ ਕੀ ਹੋਣਾ ਹੁਣ ਜਿਹੜੀਆਂ ਆਸਾਂ ਸੀਗੀਆਂ ਵੀ ਲੱਗੀਆਂ ਇਹਨਾਂ ਨੂੰ ਜਿੱਦਾਂ ਜੋਬ ਆਫਰ ਜਾਂ ਕੁਛ ਵੀ ਇਹਨਾਂ ਦਾ ਨੈਕਸਟ ਸਟੈਪ ਸੀਗਾ ਉਹ ਵੀ ਹੋਲਡ ਤੇ ਲੱਗ ਗਏ ਆ
ਕੋਈ ਸ਼ੱਕ ਨੀ ਕੋਈ ਸ਼ੱਕ
ਮੈਨੂੰ ਹਨਾ ਮੈਨੂੰ ਬਹੁਤ ਦੁੱਖ ਦੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਥੇ ਸਾਡੀ ਕਮਿਊਨਿਟੀ ਨੂੰ ਇੱਕ ਏਕਤਾ ਹੋ ਕੇ ਚੱਲਣਾ ਚਾਹੀਦਾ ਮੈਂ ਤੁਹਾਨੂੰ ਗਾਰੰਟੀ ਕਰਦਾ ਜੇ ਸਾਡੇ ਜਿਹੜੇ ਇੱਥੇ ਸਾਡੇ ਕਿੰਨੇ ਪੰਜਾਬੀ ਕਮਿਊਨਿਟੀ ਆ ਕਿੰਨੇ ਸਾਡੇ ਜਿਹੜੇ ਹਾਈਆਂ ਪੋਸਟਾਂ ਦੇ ਇੱਥੇ ਬੈਠੇ ਆ ਉਹ ਜੇ ਆ ਕੇ ਸਾਡਾ ਹੱਥ ਫੜਨ ਤਾਂ ਮੈਂ ਤੁਹਾਨੂੰ
ਮਦਦ ਕਰਦੇ ਰਹੇ ਸ਼ੇਰ ਸਿੰਘ ਲੱਤਾਂ ਖਿੱਚਣ ਡੇ ਪੂਰੀਆਂ ਰਲ ਕੇ ਮਿਲ ਕੇ
ਸਾਰੇ ਬਹੁਤ ਜਾਣੇ ਕਹਿੰਦੇ ਕਿ ਯਾਰ ਇਹ ਚੱਕ ਕੇ ਝੰਡੇ ਚੱਕ ਕੇ ਹੜਤਾਲਾਂ ਤੇ ਬਹਿ ਜਾਂਦੇ ਆ ਹਨਾ ਮੇਰਾ ਤਾਂ ਇਸ ਚੀਜ਼ ਦਾ ਆਂਸਰ ਇਹ ਆ ਕਿ ਸਾਨੂੰ ਮਜਬੂਰਨ ਝੰਡੇ ਚੱਕਣੇ ਪੈਂਦੇ ਆ ਜੇ ਸਾਨੂੰ ਕਮਿਊਨਿਟੀ ਦੇ ਉੱਤੇ ਕੋਲੋਂ ਉਹੀ ਸਪੋਰਟ ਮਿਲੇ ਅਸੀਂ ਕਦੀ ਝੰਡੇ ਚੱਕੀਏ ਨਾ
ਬਿਲਕੁਲ
ਹਨਾ ਹੁਣ ਮਜਬੂਰਨ ਜਦੋਂ ਚੱਕਦੇ ਆ ਅਸੀਂ ਓਬਵੀਅਸਲੀ ਜਦ ਤੱਕ ਸਾਨੂੰ ਰਿਜ਼ਲਟ ਕੋਈ ਚੰਗਾ ਨਹੀਂ ਮਿਲਦਾ ਹੁਣ ਬੱਚੇ ਵਿਚਾਰੇ ਇਹ ਚੀਜ਼ ਕਾਹਨੂੰ ਡਰ ਜਾਂਦੇ ਕਿਉਂਕਿ ਇਹ ਵਿਚਾਰੇ ਇਹ ਵੀ ਸੋਚਦੇ ਕਿ ਯਾਰ ਪਤਾ ਨੀ ਕੀ ਹੋ ਜਾਣਾ
ਕੰਸੀਕੁਐਂਸ ਕੀ ਹੋਣਗੇ ਉਹਦੇ ਹਨਾ
ਹੁਣ ਅਸੀਂ ਵੀ ਇੱਕ ਤਾਂ ਸਾਨੂੰ ਅਸੀਂ ਤਾਂ ਚਾਹੁੰਦੇ ਹੁੰਦੇ ਕਿ ਰਿਜ਼ਲਟ ਜਿਹੜਾ ਆਵੇ ਪੋਜ਼ਿਟਿਵ ਹੀ ਆਵੇ ਨਿਆਣਿਆਂ ਦਾ ਕੋਈ ਫਿਊਚਰ ਇੱਥੇ ਕੋਈ ਸੈਟਲ ਹੋਣ ਲਈ ਆਵੇ ਹਨਾ ਬਟ ਇਹ ਬਹੁਤ ਮੈਂ ਦੇਖੀ ਜਾਂਦਾ ਮੈਂ ਬਹੁਤ ਅਸੀਂ ਫੇਸਬੁੱਕ ਵੀਡੀਓ ਤੇ ਮੈਂ ਆਸਟ੍ਰੇਲੀਆ ਉਹ SBS ਰੇਡੀਓ ਸਟੇਸ਼ਨ ਨਾਲ ਇੰਟਰਵਿਊ ਹੋਈ ਸੀ ਮੈਂ ਉੱਥੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਕਮਿਊਨਿਟੀ ਲੀਡਰ ਸਾਡੇ ਜਿਹੜੇ ਵੀ ਹੈਗੇ ਆ ਉਹ ਪਲੀਜ਼ ਆ ਕੇ ਮੋਹਰੇ ਸਾਡਾ ਹੱਥ ਸਾਡਾ ਨਾਂ ਫੜੋ ਨਿਆਣਿਆਂ ਦਾ ਫੜੋ ਹੱਥ ਹਨਾ ਪਰ ਭਾਈ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇੱਕ ਵੀ ਬੰਦਾ ਮੋਹਰੇ ਨੀ ਆ ਰਿਹਾ
ਸ਼ੇਰ ਸਿੰਘ ਚੱਕਰ ਹੈ ਨਾ ਕਿ ਕਮਿਊਨਿਟੀ ਲੀਡਰ ਉਹ ਤੇ ਸਾਰੇ ਉਹ ਐਕਸਪਲੋਇਟੇਸ਼ਨ ਵਾਲੇ ਮਸਲਿਆਂ ਦੇ ਵਿੱਚ ਉਹਨਾਂ ਨਾਲ ਰਲੇ ਹੋਏ ਆ ਉਹ ਤੁਹਾਡੀ ਯੂਨੀਅਨ ਨਾਲ ਕਿਉਂ ਰਲਣਗੇ ਭਾਈ
ਨਹੀਂ ਭਾਜੀ ਦੇਖੋ ਪਰ ਦੇਖੋ ਤੁਸੀਂ ਅਰਦੀ ਇੰਡਾ ਦਾ ਡੇ ਸਾਡੇ ਬੱਚੇ ਹਨਾ ਇੰਨੀਆਂ ਸਟੋਰੀਆਂ ਇੰਨੀਆਂ ਅਸੀਂ ਰੋਜ਼ ਸੁਣੀ ਦੀਆਂ ਕਿ ਬੱਚੇ ਇੰਡੀਆ ਜਾ ਕੇ ਸੁਸਾਈਡ ਕਰ ਰਹੇ ਉਹਨਾਂ ਦੇ ਮਾਂ ਪਿਓ ਸੁਸਾਈਡ ਕਰ ਰਹੇ ਆ ਹਨਾ ਉਹ ਵਿਚਾਰੇ ਜ਼ਮੀਨਾਂ ਵੇਚ ਕੇ ਇੱਥੇ ਆਏ ਹੋ ਆ ਤਾਂ ਅਸੀਂ ਜੇ ਅਸੀਂ ਨੀ ਹੱਥ ਫੜਨਾ ਤਾਂ ਕਿਹਨਾਂ ਨੇ ਫੜਨਾ ਇਹਨਾਂ
ਕੋਈ ਸ਼ੱਕ ਨਹੀਂ
ਤਾਂ ਮੈਂ ਤਾਂ ਕਰਮ ਭਾਈ ਨੂੰ ਵੀ ਕਹਿੰਦਾ ਕਿ ਦੇਖੋ ਜੀ ਕਹਿੰਦੇ ਨੇ ਸਬਰ ਦਾ ਫਲ ਮਿੱਠਾ ਹੁੰਦਾ ਆ ਸਾਨੂੰ ਸਿਰਫ ਔਰ ਸਿਰਫ ਸਬਰ ਕਰਨਾ ਚਾਹੀਦਾ ਪਰ ਜੇ ਅਸੀਂ ਸਾਨੂੰ ਲੋੜ ਪਈ ਅਸੀਂ ਸਟ੍ਰਾਈਕ
ਕਿਸ ਤਰ੍ਹਾਂ ਦਾ ਸੋਲੂਸ਼ਨ ਹੋਣਾ ਚਾਹੀਦਾ ਕਿਉਂਕਿ ਪਹਿਲੀ ਵਾਰ ਤਾਂ ਹੋਈ ਨੀ ਆਈ ਥਿੰਕ ਜਿਹੜੀ ਰਿਸਪੋਂਸੀਬਿਲਿਟੀ ਹੈ ਗਵਰਨਮੈਂਟ ਤੇ ਪੂਰੀ ਤਰ੍ਹਾਂ ਜਾਂਦੀ ਆ ਕਿਉਂਕਿ ਜੇ ਅਸੀਂ ਥੋੜਾ ਜਿਹਾ ਪਿੱਛੇ ਜਾ ਕੇ ਦੇਖੀਏ ਕਿ ਐਕਚੁਅਲੀ ਇਹ ਚੀਜ਼ ਹੋ ਕੀ ਰਿਹਾ ਕਿਉਂ ਹੋ ਰਿਹਾ ਹੈ ਨਾ ਇਹ ਜਿਹੜਾ ਇਹਨਾਂ ਨੇ ਸਿਸਟਮ ਖੋਲਿਆ ਹੈ ਬਿਲੀਅਨ ਡਾਲਰ ਦੀ ਇੰਡਸਟਰੀ ਦੱਸਦੇ ਇਸ ਚੀਜ਼ ਨੂੰ ਐਜੂਕੇਸ਼ਨ ਨੂੰ ਮੈਂ ਤਾਂ ਜਿਵੇਂ ਪਹਿਲਾਂ ਵੀ ਡਿਸਕਸ ਕੀਤਾ ਇੱਕ ਐਜੂਕੇਸ਼ਨ ਟ੍ਰੈਫਿਕਿੰਗ ਹੈ ਜਿਸ 'ਚ ਝਾਂਸਾ ਦੇ ਕੇ ਬੁਲਾਇਆ ਜਾਂਦਾ ਕਿ ਏਜੰਟਾਂ ਨੂੰ ਖੁੱਲ੍ਹੀ ਛੂਟ ਦਿੱਤੀ ਜਾਂਦੀ ਹੈ ਕਿ ਤੁਸੀਂ ਉਹ ਖੁੱਲ੍ਹੇ ਹੀ ਦੱਸਦੇ ਨੇ ਕਿ ਜਾਓ ਪੀ ਆਰ ਹੋ ਜਾਏਗੀ ਸਾਰਾ ਕੁਛ ਹੋ ਜਾਏਗਾ ਹੈਨਾ ਤੇ ਲੱਖਾਂ ਰੁਪਏ ਚਾਰਜ ਕਰਦੇ ਨੇ ਇੰਡੀਆ 'ਚ ਤੇ ਜਦੋਂ ਤੇ ਗਵਰਨਮੈਂਟ ਉਹਨਾਂ ਨੂੰ ਰੈਗੂਲੇਟ ਨਹੀਂ ਕਰਦੀ ਬਿਕੋਜ਼ ਰੈਗੂਲੇਟ ਕਰਾਂਗੇ ਤਾਂ ਉਹਨਾਂ ਨੇ ਪੈਸੇ ਲੱਗਦੇ ਆ ਤੇ ਘੱਟ ਜਿਹੜੇ ਇੰਟਰਸਟ ਹੋਣਗੇ ਉਹ ਖੁੱਲ੍ਹੀ ਮਾਰਕੀਟ ਕ੍ਰੀਏਟ ਕਰਦੇ ਆ ਕੋਈ ਵੀ ਐਜੂਕੇਸ਼ਨ ਏਜੰਟ ਬਣ ਜਾਓ ਆਫਸ਼ੋਰ ਐਜੂਕੇਸ਼ਨ ਏਜੰਟ ਤੇ ਉਹਨਾਂ ਨੂੰ ਕੋਈ ਲਾਇਸੈਂਸ ਰਿਕੁਆਇਰਮੈਂਟ ਨਹੀਂ ਹੈਗੀ ਤੇ ਉਹ ਫਿਰ ਝੂਠੇ ਸਨ ਝਾਂਸੇ ਦਿੰਦੇ ਨੇ ਉਹਨਾਂ ਕੋਲ ਪੈਸੇ ਆਉਂਦੇ ਨੇ ਤੇ ਰਿਜ਼ਲਟ ਕੀ ਹੁੰਦਾ ਉਹਦਾ ਕਿ ਜਿਹੜੇ ਸਟੂਡੈਂਟਸ ਨੇ ਯੰਗ ਪ੍ਰੋਸਪੈਕਟ ਜਿਹਨਾਂ ਨੂੰ ਲੱਗਦਾ ਕਿ ਆਪਣਾ ਬਾਹਰਲੀ ਕੰਟਰੀ 'ਚ ਹੈਗਾ ਉਹ ਵਿਚਾਰੇ ਪਹੁੰਚਦੇ ਨੇ ਤੇ ਇੱਥੇ ਆ ਕੇ ਪਤਾ ਲੱਗਦਾ ਜਿਹੜੇ ਉਹਨਾਂ ਨੇ ਬੁੱਕਸ ਦੇ ਵਿੱਚ ਵੱਡੇ ਕੋਲੇਜ ਦੇਖੇ ਹੁੰਦੇ ਇੱਥੇ ਦੋ ਕਮਰੇ ਵਾਲੇ ਕੋਲੇਜ ਹੁੰਦੇ ਨੇ ਤੇ ਜਿੱਥੇ ਬੁੱਕਸ ਦੇ ਵਿੱਚ ਉਹਨਾਂ ਨੇ ਦਿਖਾਇਆ ਹੁੰਦਾ ਗੋਰੇ ਵੀ ਪੜ੍ਹਦੇ ਨੇ ਉੱਥੇ ਕੀ ਵੀ ਪੜ੍ਹਦੇ ਨੇ ਤੇ ਉੱਥੇ ਆ ਕੇ ਦੇਖਦੇ ਨੇ ਉੱਥੇ ਤਾਂ ਸਿਰਫ ਇੰਡੀਅਨ ਸਟੂਡੈਂਟਸ ਹੁੰਦੇ ਨੇ ਹਨਾ ਜਿਹਨਾਂ ਨੂੰ ਸੇਮ ਉਹੀ ਝਾਂਸੇ ਦੇ ਰਾਹੀਂ ਉਹਨਾਂ ਨੂੰ ਵੀ ਬੁਲਾਇਆ ਜਾਂਦਾ ਤੇ ਸਟੱਡੀ ਦੀ ਜਿਹੜੀ ਵੈਲਿਊ ਹੈ ਇਟ ਕੈਰੀਜ ਲਿਟਲ ਟੂ ਨੋ ਵੈਲਿਊ ਹੈਨਾ ਤੇ ਇਹ ਚੀਜ਼ਾਂ ਨੂੰ ਇੰਜਰਡ ਕਿਉਂ ਇਹਨਾਂ ਨੂੰ ਲਾਇਸੈਂਸ ਦਿੰਦੀ ਆ ਕਾਲਜਿਸ ਨੂੰ ਆਪਰੇਟ ਹੋਣ ਤੋਂ ਇਹ ਚੱਲਦੇ ਨੇ ਕਿੰਨੇ ਚੱਲਦੇ ਨੇ ਤੇ ਇਹ ਜਦੋਂ ਫਿਰ ਸਟੂਡੈਂਟਸ ਦੇ ਸਟੱਡੀ ਪੂਰੀ ਹੋਣ ਵਾਲੀ ਹੁੰਦੀ ਆ ਉਹ ਬੰਦ ਕਰ ਦਿੰਦੇ ਕਿ ਇਹਨਾਂ ਦੀ ਜਿਹੜੀ ਹੈ ਇਹ ਅਪ ਟੂ ਸਟੈਂਡਰਡ ਨਹੀਂ ਹੈ ਇਹਨਾਂ ਨੂੰ ਚੱਲਣੀ ਕਿਉਂ ਦੇ ਰਹੇ ਨੇ ਉਹ ਜੇ ਇਹਨਾਂ ਨੂੰ ਪਹਿਲੇ ਲੱਗਦਾ ਕਿ ਅਪ ਟੂ ਸਟੈਂਡਰਡ ਨਹੀਂ ਹੈ ਉਹ ਆਫਸ਼ੋਰ ਐਜੂਕੇਸ਼ਨ ਏਜੰਟਸ ਨੂੰ ਰੈਗੂਲੇਟ ਕਿਉਂ ਨਹੀਂ ਕਰਦੇ ਜੋ ਮਿਸਲੀਡ ਕਰਦੇ ਆ ਹੈਨਾ ਹੁਣ ਇਹਨਾਂ ਦੇ ਹੁਣ ਜਿਵੇਂ ਬੰਦ ਵੀ ਕਰਦੇ ਨੇ ਇਹਨਾਂ ਦੀ ਰਿਸਪੋਂਸੀਬਿਲਟੀ ਬਣਦੀ ਹੈ ਕਿ have a meeting with students ਉਹਨਾਂ ਕੋਲ ਦੇਖੋ ਤੋ ਅਸੀਂ ਸਟੈਂਡਰਡ ਚੈੱਕ ਕੀਤਾ ਇਹਨਾਂ ਦਾ ਗਲਤ ਆ ਕਾਲਜ ਦਾ ਅਸੀਂ ਹੁਣ ਕੀ ਕਰਨਾ ਇਹਨੂੰ ਬੰਦ ਕਰਨਾ ਪਰ ਕਰਨ ਤੋਂ ਪਹਿਲਾਂ ਤੁਹਾਡੀ ਲੁੱਕ ਆਫਟਰ ਸਾਡੀ ਪ੍ਰਾਇਰਟੀ ਆ ਅਸੀਂ ਤੁਹਾਨੂੰ ਕੀ ਕਰਨਾ ਅਸੀਂ ਆਹ ਕਾਲਜ ਦੇ ਵਿੱਚ ਪਾਉਣਾ ਹਰ ਇੱਕ ਪੇਪਰ ਸਾਡੀ ਰਿਸਪੋਂਸੀਬਿਲਟੀ ਚੈੱਕ ਕਰਵਾਉਣਾ ਕ੍ਰੋਸ ਕ੍ਰੈਡਿਟ ਕਰਵਾਉਣਾ ਸਾਡੀ ਰਿਸਪੋਂਸੀਬਿਲਟੀ ਇੱਕ ਪੈਸਾ ਤੁਹਾਡਾ ਨਹੀਂ ਲੱਗਣਾ ਚਾਹੀਦਾ ਵਿੱਚੋਂ ਤੇ ਤੁਹਾਡਾ ਜਿਹੜਾ ਵੀਜ਼ਾ ਹੈ ਉਹ ਅਸੀਂ ਕਰਵਾ ਕੇ ਦੇਣਾ ਬਿਕੋਜ਼ ਇਹ 'ਚ ਤੁਹਾਡੀ ਕੋਈ ਵੀ ਗਲਤੀ ਨਹੀਂ ਹੈ 20 ਘੰਟੇ ਤੁਹਾਡੇ ਜਿਹੜੇ ਕੰਮ ਦੇ ਬਣਦੇ ਆ ਉਹ ਵੀ ਹੋਣਗੇ ਬਿਕੋਜ਼ ਅਨਫੋਰਚੁਨੇਟਲੀ ਅਸੀਂ ਡੋਜੀ ਸਰਟੀਫਿਕੇਟ ਨਹੀਂ ਪ੍ਰੋਵਾਈਡ ਕਰ ਸਕਦੇ ਲੇਕਿਨ ਤੁਹਾਨੂੰ ਆਹ ਅਸਿਸਟੈਂਸ ਅਸੀਂ ਪ੍ਰੋਵਾਈਡ ਕਰ ਸਕਦੇ ਦੈਟ ਸ਼ੁਡ ਬੀ ਦਾ ਪ੍ਰੋਸੈਸ
ਬਿਲਕੁਲ ਪਰ ਇੱਕ
ਰੈਕਟੀਫਾਈ ਕਰਨ ਦੇ ਲਈ ਉਹਦਾ ਜਿਹੜਾ ਸੋਲੂਸ਼ਨ ਵੀ ਦੱਸਿਆ ਹੁਣ ਇਸ ਦੇ ਨਾਲ ਹੀ ਜਿਹੜੀ ਨਹੀਂ ਤਾਂ ਫਿਰ ਜਿਹੜੇ ਸਟੂਡੈਂਟਸ ਨੇ ਹੁਣ ਜਿਵੇਂ ਆਪਾਂ ਗੱਲ ਕਰਦੇ ਨੇ ਕਿ ਕਿੰਨੀਆਂ ਮੁਸੀਬਤਾਂ ਦੇ ਥਰੂ ਗੁੰਜਣਾ ਪੈਂਦਾ ਕਈਆਂ ਨੂੰ ਸੁਸਾਇਡ ਜਿਹੜੇ ਉਹ ਆਉਂਦੇ ਨੇ ਥੋਟਸ ਆਉਂਦੇ ਨੇ ਹਨਾ ਤੇ ਫੈਮਿਲੀਜ਼ ਕਿੰਨੀਆਂ ਸਫਰ ਹੁੰਦੀਆਂ ਨੇ ਦੈਟ ਇਜ਼ ਦ ਰੋਂਗ ਥਿੰਗ ਉਸ ਚੀਜ਼ ਨੂੰ ਕਰੈਕਟ ਕਰਨ ਲਈ ਨਾਲੇ ਇੱਕ ਗੱਲ ਹੋਰ ਵੀ ਹੈਗਾ ਜੇ ਇਹਨਾਂ ਨੂੰ ਕੋਲ 4 ਬਿਲੀਅਨ ਡਾਲਰ ਦੀ ਇੰਡਸਟਰੀ ਹੈ ਨਾ ਜਦੋਂ ਇਹ ਐਕਸ਼ਨ ਹੁੰਦਾ ਇੰਟਰਨੈਸ਼ਨਲ ਨਿਊਜ਼ ਬਣਦੀ ਹੈ ਤਾਂ ਇਹਨਾਂ ਦੀ ਮਾਰਕੀਟ ਹਰਟ ਹੁੰਦੀ ਹੈ ਫੇਰ ਐਕਸ਼ਨ ਲੈਂਦੇ ਨੇ ਹੁਣ ਜਦੋਂ ਦਾਜ਼ਮਨ ਵਾਲਾ ਹੋਇਆ ਸੀ ਨਾ ਇਹ ਜਦੋਂ ਨਿਊਜ਼ ਬਣੀ ਪੂਰੀ ਨੈਸ਼ਨਲ ਨਿਊਜ਼ ਤੇ ਇਹਨਾਂ ਨੂੰ ਡਰ ਇਸ ਗੱਲ ਦਾ ਪਿਆ ਹੁਣ ਇਹ ਜਿਹੜੀ ਹੈ ਹਰਟ ਹੋਣੀ ਹੈ ਇਹਨਾਂ ਦੀ ਪੂਰੀ ਇੰਡਸਟਰੀ ਸੇਮ ਚੀਜ਼ ਜਦੋਂ ਅਸੀਂ ਵਿਨੇ ਹਰੀ ਦੀ ਨਿਊਜ਼ ਜਿਹੜੀ ਕੱਢੀ ਸੀਗੀ ਤੇ ਉਹ ਚੀਜ਼ ਦਾ ਵੀ ਉਹਨਾਂ ਨੇ ਜਿਹੜਾ ਹੁਣ ਅਸੀਂ ਅੱਜ ਤੱਕ ਹਾਈਲਾਈਟ ਕਰ ਰਹੇ ਹਾਂ ਵੀ ਆਫਸ਼ੋਰ ਜਿਹੜੇ ਐਜੂਕੇਸ਼ਨ ਏਜੰਟਸ ਨੇ ਉਹਨਾਂ ਨੂੰ ਰੈਗੂਲੇਟ ਕਰਨਾ ਇਹ ਚੀਜ਼ਾਂ ਐਕਸ਼ਨ ਕਰਨ ਦੇ ਨਾਲ ਹੀ ਅੱਗੇ ਆ ਕੇ ਹੌਲੀ ਹੌਲੀ ਚੇਂਜ ਹੋਣੀਆਂ ਨੇ ਜਿੱਦਾਂ ਤਾਜ਼ਮਨ ਕਾਲਜ ਤੋਂ ਬਾਅਦ ਹੋ ਚੁੱਕਿਆ ਨੇ ਬਟ ਹੁਣ ਆਪਾਂ ਨੇ ਇਹਨਾਂ ਵਰਕ ਇਹਨਾਂ ਸਟੂਡੈਂਟਸ ਨੂੰ ਵੀ ਇਕੱਠੇ ਹੋ ਕੇ ਇਸ ਚੀਜ਼ ਦੇ ਲਈ ਫਾਈਟ ਕਰਨਾ ਚਾਹੀਦਾ ਤਾਂ ਕਿ ਇਹ ਜੇ ਚੇਂਜਸ ਹੋਰ ਅੱਗੇ ਆਉਣ ਤਾਂ ਬਾਕੀਆਂ ਨੂੰ ਵੀ ਇਸੇ ਸਿਚੁਏਸ਼ਨ ਦੇ ਥਰੂ ਨਾ ਗੁਜ਼ਰਨਾ ਪਵੇ
ਬਿਲਕੁਲ ਇੱਕ ਪਾਲਿਸੀ ਰਿਵਿਊ ਹੋ ਕੇ ਪਾਲਿਸੀ ਇਸਟੈਬਲਿਸ਼ ਕਰਨੀ ਪਏਗੀ ਉਹਨਾਂ ਨੂੰ ਐਨਜ਼ੈਡ ਕਿਊ ਦੀ ਪ੍ਰੋਪਰ ਪਾਲਿਸੀ ਜਿਸ ਤਰ੍ਹਾਂ ਤੁਸੀਂ ਪੂਰਾ ਦੱਸ ਹੀ ਦਿੱਤਾ ਕਿ
ਯਾਦ ਵੀ ਆਇਆ ਮੈਨੂੰ ਇੱਕ ਚੀਜ਼ ਜਿਹੜਾ ਪਾਸਟਰ ਕੋਰਟ ਕੇਅਰ ਆਪਾਂ ਗੱਲ ਕੀਤੀ ਸੀ
ਹਾਂਜੀ ਇੰਟਰਨੈਸ਼ਨਲ ਸਟੂਡੈਂਟਸ
ਦਾ ਉਹ ਦੇਖ ਲਓ ਅਸੀਂ ਇਹ ਚੀਜ਼ਾਂ ਹਾਈਲਾਈਟਸ ਕਰਨ ਤੋਂ ਬਾਅਦ ਹੀ ਇਹ ਚੀਜ਼ਾਂ ਆਈਆਂ ਸੀ ਦੱਸਿਆ ਨਹੀਂ ਕਿ ਉਸਦਾ ਕੀ ਕਿਸ ਤਰ੍ਹਾਂ ਰੈਜੋਲੂਸ਼ਨ ਨਿਕਲ ਸਕਦਾ ਬਟ ਇਹ ਕਿ ਉਹ ਮੈਂ ਸ਼ੇਅਰ ਕੀਤਾ ਸੀਗਾ ਆਪਣੇ ਕਿੰਨੀ ਦੇਰ ਤੋਂ ਬਾਅਦ ਦੇਖ ਲਓ ਸਾਹਮਣੇ ਆਈ ਸੀ
ਬਿਲਕੁਲ ਕੋਈ ਸ਼ੱਕ ਨਹੀਂ ਕੋਈ ਸ਼ੱਕ ਮੈਂ ਐਕਚੁਅਲੀ ਇੱਕ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦਾ ਜਦੋਂ ਜਿਹੜੇ ਉਹ ਚਾਈਨੀਜ਼ ਸਟੂਡੈਂਟ ਦਾ ਜਿਹੜਾ ਕਾਲਜ ਸੀਗਾ ਤੇ ਉਹ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੂੰ ਆਪਾਂ ਯੂਨੀਅਨ ਦੇ ਆਫਿਸ ਸੱਦਿਆ ਮਨਦੀਪ ਸਿੰਘ ਗੱਲ ਸੁਣਨ ਵਾਲੀ ਹੈ ਉੱਥੇ ਇੱਕ ਹੋਰ ਕਾਲਜ ਦਾ ਬੰਦਾ ਜਿਹੜਾ ਚਲਾਉਣ ਵਾਲਾ ਮਤਲਬ ਰੈਕਟ ਕਿਹੋ ਜਿਹਾ ਹੈ
ਹਾਂਜੀ
ਉਹ ਉੱਥੇ ਪਹੁੰਚਿਆ ਹੋਇਆ ਸੀਗਾ ਵੀ ਜੇ ਤੁਹਾਡੀ ਉੱਥੇ ਨੀ ਗੱਲ ਬਣਦੀ ਤੇ ਫਿਰ ਮੈਂ ਲੈ ਕੇ ਜਾਊਂਗਾ ਤੇ ਮੈਂ ਗੁੱਸੇ ਦੇ ਵਿੱਚ ਖੜ ਕੇ ਮੈਂ ਕਿਹਾ ਸੀਗਾ ਵੀ ਤੂੰ ਆਪਣਾ ਚੱਲਦਾ ਬਣਨਾ ਇੱਥੋਂ ਤੇਰਾ ਇੱਥੇ ਕੋਈ ਕੰਮ ਨੀ ਕਰ ਸੋ ਮਤਲਬ ਇੱਕ ਤੋਂ ਦੂਜੀ ਜਗ੍ਹਾ ਜਿਹੜੇ ਮਤਲਬ ਆਪ ਕੁਛ ਨਾ ਕੁਛ ਆਪਸ ਚ ਇਹਨਾਂ ਦਾ ਕੋਈ ਰੈਕਟ ਹੈਗਾ ਜ਼ਰੂਰ ਹੈ
ਰੈਕਟ ਹੈਗਾ ਭਾਜੀ ਹੁਣ ਜਿਹੜੀ ਉਹ ਵਿਨੇ ਹਰੀ ਦੀ ਨਿਊਜ਼ ਦੇ ਵਿੱਚ ਉਹ ਬੰਦਾ ਨੀ ਸੀਗਾ ਉਹਨਾਂ ਦੇ ਐਸੋਸੀਏਸ਼ਨ ਦਾ ਇੱਕ ਤਰ੍ਹਾਂ ਮਾਲਕ ਹੈਗਾ ਕਿ ਨਾਮ ਆ ਉਹਦਾ, ਉਹਨੇ ਕਿੰਨੇ ਕਾਲਜਾਂ ਦੇ ਨਾਲ ਉਹਦੀ ਪਾਰਟਨਰਸ਼ਿਪ ਹੈਗੀ ਆ ਉਸ ਬੰਦੇ ਦੀ, ਉਹ ਕਹਿੰਦਾ ਅਸੀਂ ਤਾਂ ਇਕੱਲੇ ਅਖੇ ਕਹਿੰਦਾ ਇਹ ਤਾਂ ਇਕੱਲਾ ਇੱਕ ਅੱਧੇ ਏਜੰਟ ਹੈ, ਕਹਿੰਦਾ ਬਾਕੀ ਸਾਰੇ ਤਾਂ ਅਸੀਂ ਕਾਲਜ ਸਹੀ ਆ, ਉਹ ਮਤਲਬ ਉਹਨਾਂ ਨੂੰ ਬਚਾਉਣ ਦੀ ਉਹਨਾਂ ਦੀ ਆਪਸ ਚ ਪਾਰਟਨਰਸ਼ਿਪ ਹੁੰਦੀ ਹੈ ਨਾ ਜੀ।
ਚਲੋ ਐਨੀਵੇ ਆਪਾਂ ਨਾਂ ਨੀ ਲਵਾਂਗੇ, ਸ਼ਾਇਦ ਬੰਦੇ ਆਪਾਂ ਇੱਕੋ ਦੀ ਬੰਦੇ ਦੀ ਗੱਲ ਕਰ ਰਹੇ ਹਾਂ।
ਬਿਲਕੁਲ ਬਿਲਕੁਲ। ਤੋ ਗੱਲ ਨੂੰ ਅੱਗੇ ਵਧਾਉਂਦਿਆਂ ਹੋਇਆਂ ਕਿ ਜਿਹੜੀ ਇਸ ਵਕਤ ਸਿਚੁਏਸ਼ਨ ਹੈ, ਸਥਿਤੀ ਹੈ ਕਿ ਸਟੂਡੈਂਟਸ ਅਨਸਰਟਨ ਨੇ। ਹਫ਼ਤਾ ਪਹਿਲਾਂ ਤਾਂ ਬਿਲਕੁਲ ਕੋਈ ਵੀ ਰਿਜ਼ਲਟ ਨਹੀਂ ਸੀਗਾ, ਉਦੋਂ ਜਿਹੜੀ ਅਸੀਂ ਰਿਕੁਐਸਟ ਕੀਤੀ ਸੀਗੀ ਕਿ ਜਲਦੀ ਤੋਂ ਜਲਦੀ NZQA ਵਿਦਿਨ 10 September ਤੋਂ ਪਹਿਲਾਂ ਰਿਜ਼ਲਟ ਰਿਲੀਜ਼ ਕਰੇ। ਸੋ ਅੱਜ 2 September ਹੈ, ਉਹਨਾਂ ਨੇ ਕਾਫੀ ਸਾਰੇ ਰਿਜ਼ਲਟ ਰਿਲੀਜ਼ ਕੀਤੇ ਨੇ, ਪਰ ਹਾਲੇ ਵੀ ਜਿਸ ਤਰ੍ਹਾਂ ਇੱਕ ਇੱਕ ਦੋ ਦੋ ਪੇਪਰ ਪੈਂਡਿੰਗ ਨੇ
ਸਾਰੇ। ਇਹਨੂੰ ਦੀ ਇਸ ਚੀਜ਼ ਦੇ ਉੱਤੇ ਨਾ ਕਿ ਜੋ ਸਟੂਡੈਂਟ ਸਰਵਿਸ ਮੈਨੇਜਰ ਸੀਗੇ ਨਾ ਕਾਈਟਸ ਦੇ, ਉਹਨਾਂ ਦਾ ਮੇਰੇ ਕੋਲ ਪਰਸਨਲ ਕੰਟੈਕਟ ਨੰਬਰ ਸੀਗਾ, ਤੇ ਮੇਰੀ ਉਹਨਾਂ ਦੇ ਨਾਲ ਵੀ ਤੇ ਇੱਕ ਅੱਧੇ ਟਿਊਟਰਸ ਦੇ ਨਾਲ ਮੇਰੀ ਬਾਈ ਈਮੇਲ ਵੀ ਗੱਲ ਹੋਈ ਸੀਗੀ ਜਿਸ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਜੋ ਅਸੀਂ ਪੇਪਰ ਮਾਰਕਸ ਕਰ ਚੁੱਕੇ ਨਾ ਅਸੀਂ ਆਲਰੇਡੀ ਭੇਜ ਚੁੱਕੇ, ਤੇ ਬਾਅਦ ਚ ਜੋ ਮੇਰੀ ਗੱਲ NZQA ਦੇ ਨਾਲ ਉੱਥੇ ਤੱਕ ਇਹੀ ਪਤਾ ਚੱਲ ਰਿਹਾ ਕਿ ਜੋ ਕਾਈਟਸ ਨੇ ਮਾਰਕ ਕਰਤੇ ਸੀਗੇ ਨਾ ਪੇਪਰ ਉਹਨਾਂ ਨੇ OpenZ ਨੂੰ ਭੇਜੇ ਨੇ, ਤੇ OpenZ ਰਿਵਿਊ ਕਰਕੇ ਨਾ ਉਹ ਨਾਲੋ ਨਾਲ NZQA ਨੂੰ ਭੇਜ ਦਿੱਤੇ ਕਿ ਇਹਨਾਂ ਚੋਂ ਬੱਚੇ ਪਾਸ ਨੇ ਤੇ ਇਹਨਾਂ ਦੇ ਵਿੱਚੋਂ ਫੇਲ ਨੇ। ਜੋ ਹਲੇ ਅਨਮਾਰਕ ਸੀਗੇ ਨਾ ਪੇਪਰ ਕਾਲਜ ਵੱਲੋਂ ਵੀ ਉਹ ਸਟਿਲ ਹਲੇ ਅਨਮਾਰਕ ਨੇ, ਦੈਟਸ ਵਾਈ ਉਹਨਾਂ ਨੇ ਕਿਹਾ ਕਿ ਸਾਨੂੰ 3 to 4 weeks ਲੱਗਣਗੇ।
ਠੀਕ ਹੈ। ਸੋ ਕੋਈ ਪਹਿਲੇ ਲੱਭਣਗੇ ਟੀਚਰ ਜਿਹੜੇ ਉਹਨਾਂ ਨੂੰ ਮਾਰਕ ਕਰਨਗੇ
ਕਿਉਂਕਿ OpenZ ਦੇ ਥਰੂ ਚੈੱਕ ਹੀ ਹੋ ਰਹੇ ਨੇ, ਕਿਉਂਕਿ ਜੋ ਐਕਸਟਰਨਲ ਮੋਡਰੇਟਰ
ਕਰਦੇ ਨੇ ਪਹਿਲਾਂ ਤੁਹਾਡਾ ਵੀਜ਼ਾ ਖਤਮ ਹੋ ਜਾਣਾ।
ਹਾਂਜੀ, ਉਹਦੇ 'ਚ ਸਾਡਾ ਵੀਜ਼ਾ ਖਤਮ ਹੋ ਜਾਣਾ, ਸਾਨੂੰ 2 ਵਾਰ ਵੀਜ਼ੇ ਅਪਲਾਈ ਕਰਨੇ ਪੈਣਗੇ।
ਮਨਦੀਪ ਸਿੰਘ, ਬਹੁਤ ਕਿਉਂਕਿ ਇਹ ਇੱਦਾਂ ਗੰਭੀਰ ਮਸਲਾ ਹੈ, ਜਦੋਂ ਵੀ ਐਕਸਪਲੋਇਟੇਸ਼ਨ ਦੇ ਕੇਸ ਆਉਂਦੇ ਨੇ ਕਿ ਜਿਹੜਾ ਇੰਪਲੋਇਮੈਂਟ ਵਾਲਾ ਡਿਪਾਰਟਮੈਂਟ ਹੈ, ਕੀ ਉਹਨੂੰ ਕਹਿੰਦੇ ਨੇ
MBI,
ਉਹਦਾ ਤੇ ਇਮੀਗ੍ਰੇਸ਼ਨ ਦਾ ਕੋਈ ਆਪਸ ਦੇ ਵਿੱਚ ਕੋਈ ਜੋੜ ਹੋਣਾ ਚਾਹੀਦਾ, ਕਿਉਂਕਿ ਦੋਨਾਂ ਚੀਜ਼ਾਂ ਦਾ ਆਪਸ ਦੇ ਵਿੱਚ
MBI ਦੇ ਅੰਡਰ ਇੰਪਲੋਇਮੈਂਟ ਲੇਬਰ ਇੰਸਪੈਕਟਰੇਟ ਔਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੀ ਉਸੇ ਡਿਪਾਰਟਮੈਂਟ ਦੇ ਅੰਡਰ ਹੈ, ਪਰ ਦੋ ਵੱਖਰੇ ਵੱਖਰੇ ਯੂਨਿਟ ਨੇ
ਪਰ ਆਪਸ ਦੇ ਵਿੱਚ ਕਿਉਂਕਿ ਰਿਲੇਟਡ ਹੈ। ਜਦੋਂ ਵੀ ਅਸੀਂ ਵਰਕਰ ਦੀ ਵੀ ਗੱਲ ਕਰਦੇ ਹਾਂ, ਇਹਨਾਂ ਦੀ ਵੀ ਹੋਈ ਹੈ, ਉਹ ਇੱਕਦਮ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ ਇੰਟਰਫੇਰੈਂਸ ਬਹੁਤ ਜ਼ਰੂਰੀ ਹੁੰਦੀ ਹੈ ਸਾਰੇ ਮਸਲੇ 'ਚ।
ਹਾਂਜੀ ਹਾਂਜੀ, ਇਸ ਚੀਜ਼ ਦੇ ਲਈ ਅਸੀਂ ਬਹੁਤ ਦੇਰ ਤੋਂ ਸਬਮਿਸ਼ਨਸ ਜਿਹੜੀ ਕਰ ਰਹੇ ਹਾਂ ਅਤੇ ਉਹ ਲੋਬੀ ਕਰ ਰਹੇ ਹਾਂ ਗਵਰਨਮੈਂਟ ਨੂੰ ਕਿ ਤੁਸੀਂ ਜਦੋਂ ਗੱਲ ਕਰਦੇ ਹਾਂ ਇਨਫੋਰਮੇਸ਼ਨ ਸ਼ੇਅਰ ਵੀ ਕਰਦੇ ਨੋਰਮਲੀ ਆਪਸ ਦੇ ਵਿੱਚ, ਲੇਕਿਨ ਓਪਨਲੀ ਐਕਸੈਪਟ ਨਹੀਂ ਕਰਦੇ ਇਸ ਚੀਜ਼ ਨੂੰ। ਹੁਣ ਜਿੱਦਾਂ ਕੋਈ ਸਟੂਡੈਂਟ ਆ ਜਾਂ ਕੋਈ ਵਰਕਰ ਆ, ਕੋਈ ਐਕਸਪੋਰਟੇਸ਼ਨ ਦਾ ਕੇਸ ਆਉਂਦਾ ਹੈ, ਉਹ ਕਹਿੰਦੇ ਨਹੀਂ ਅਸੀਂ ਇਮੀਗ੍ਰੇਸ਼ਨ ਵਾਲੀ ਸਾਈਡ ਸਾਡੀ ਨਹੀਂ ਹੈਗੀ, ਤੁਸੀਂ ਉਹਨਾਂ ਨਾਲ ਸੈਪਰੇਟਲੀ ਡੀਲ ਕਰੋ। MBI ਦੇ ਅੰਡਰ ਦੋਨੇ ਆਉਂਦੀਆਂ ਨੇ, ਤੇ ਉਹਨਾਂ ਨੂੰ ਚਾਹੀਦਾ ਕਿ ਇੱਕ ਸੈਪਰੇਟ ਟੀਮ ਬਣਾਉਣ ਜਿਨ੍ਹਾਂ ਨੂੰ ਦੋਨਾਂ ਚੀਜ਼ਾਂ ਦੇ ਵਿੱਚ ਟ੍ਰੇਨ ਕੀਤਾ ਜਾਵੇ, ਤਾਂ ਕਿ ਕਿਉਂਕਿ ਦੋਨੇ ਜਿਹੜੇ ਇਸ਼ੂਜ਼ ਹੈ ਹੈਂਡ ਇਨ ਹੈਂਡ ਹੁੰਦੇ ਆ, ਜਿਹੜੇ ਵੀਜ਼ਾ ਤੇ ਵਰਕ ਉਹ ਦੋਨੇ ਕਈ ਵਾਰ ਅਟੈਚ ਹੁੰਦੇ ਆ, ਤੇ ਉਹ ਦੋਨੇ ਇੱਕ ਦੂਜੇ ਨਾਲ ਕਾਫੀ ਜ਼ਿਆਦਾ ਮੇਲ ਖਾਂਦੇ ਨੇ, ਤਾਂ ਉਹ ਜ਼ਰੂਰੀ ਹੈ ਕਿ ਉਹਨਾਂ ਦੇ ਲਈ ਇੱਕ ਸੈਪਰੇਟ ਜਿਹੜੀ ਸੰਸਥਾ ਬਣਾਈ ਜਾਵੇ ਵਿਦਿਨ MBI ਕਿ ਜੋ ਇਸ ਚੀਜ਼ ਨੂੰ ਡੀਲ ਕਰ ਸਕੇ। ਉਸ ਚੀਜ਼ ਦੇ ਵੀ ਅਸੀਂ ਕਾਫੀ ਪੁਸ਼ ਕਰ ਰਹੇ ਹਾਂ, ਤਾਂ ਬਸ ਇਹ ਹੈ ਕਿ ਗਵਰਨਮੈਂਟ ਨੂੰ ਥੋੜਾ ਜਿਹਾ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ, ਤੇ ਬਟ ਅਸੀਂ ਕਰਦੇ ਰਹਾਂਗੇ ਜਦੋਂ ਤੱਕ ਇਹ ਚੇਂਜ ਨਹੀਂ ਆਉਂਦੇ ਉਦੋਂ ਤੱਕ ਕਰਦੇ ਰਹਾਂਗੇ।
ਮੈਂ ਸੋਚ ਰਿਹਾ ਸੀਗਾ ਕਿ ਜਿਹੜੇ ਵਿਦਿਆਰਥੀ ਮੇਰੇ ਖਿਆਲ ਪ੍ਰੋਗਰਾਮ ਸੁਣ ਵੀ ਰਹੇ ਨੇ, ਆਪਾਂ ਥੋੜੀ ਬ੍ਰੇਕ ਲੈਂਦੇ ਹਾਂ, ਉਹਨਾਂ ਨੂੰ ਬੇਨਤੀ ਕਰੋ ਕਿ ਜਿਹੜੇ ਵਿਦਿਆਰਥੀ ਕੋਈ ਵੀ ਸਟੂਡੀਓ ਦੇ ਵਿੱਚ ਫੋਨ ਕਰਨਾ
ਚਾਹੁੰਦਾ
ਸੋ ਤੁਸੀਂ ਵੀ ਮੈਸੇਜ ਉਹਨਾਂ ਨੂੰ ਕਰ ਦਿਓ ਕਿ 815।
ਹਾਂਜੀ, ਨੰਬਰ ਹਾਂ ਮੈਂ ਬੋਲ ਵੀ ਦਿੰਦੀ ਹਾਂ, ਅਗਰ ਕਾਈਟਸ ਕਾਲਜ ਦੇ ਜਿਹੜੇ ਸਟੂਡੈਂਟ ਇਸ ਵਕਤ ਅਫੈਕਟਡ ਸੁਣ ਰਹੇ ਨੇ ਰੁਝੇਵਿਆਂ ਕਾਰਨ ਸਾਡੇ ਨਾਲ ਨਹੀਂ ਜੁੜ ਸਕੇ, ਤੋ ਸਟੂਡੀਓ ਦਾ ਨੰਬਰ ਹੈ 09 81 00 08151 8100। ਤੁਸੀਂ ਸਾਨੂੰ ਕਿਸੇ ਵੀ ਵਕਤ ਕਾਲ ਕਰਕੇ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ। ਹਾਂ ਠੀਕ ਹੈ, ਕਰਮ ਸਾਡੇ ਨਾਲ ਇੱਥੇ ਬੈਠਾ, ਪਰ ਬਹੁਤ ਜ਼ਿਆਦਾ ਵੱਡੀ ਬਹੁਤ ਵੱਡੀ ਗਿਣਤੀ ਹੈ ਵਿਦਿਆਰਥੀਆਂ ਦੀ। ਆਈ ਨੋ ਤੁਸੀਂ ਪਿਛਲੇ ਹਫ਼ਤੇ 10 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮੀਡੀਆ ਕਵਰੇਜ ਜਿਹੜੀ ਤੁਹਾਨੂੰ ਕਰਨੀ ਪਈ ਹੈ, ਸੋ ਕਈ ਵਾਰੀ ਬੰਦੇ ਨੂੰ ਇਸ ਤਰ੍ਹਾਂ ਵੀ ਲੱਗਦਾ ਕਿ ਮੈਂ ਬਾਰ ਬਾਰ ਉਹੀ ਗੱਲ ਕਰ ਕਰਕੇ ਥੋੜਾ ਇਸ ਤਰ੍ਹਾਂ ਲੱਗਦਾ ਕਿ ਪਾਗਲ ਹੋ ਜਾਵਾਂਗੇ ਜੇ ਹੋਰ 2 ਵਾਰੀ ਇਹ ਗੱਲ ਕਰਨੀ ਪਈ, ਪਰ ਇੰਪੋਰਟੈਂਟ ਇੰਪੋਰਟੈਂਟ ਹੈ।
ਪਾਤਰ ਨੇ ਇਹਨਾਂ ਨੇ ਖੁਦ ਆਪਣੇ ਆਪ ਬਹੁਤ ਸਾਰਾ ਐਕਸ਼ਨ ਲਿਆ ਔਰ ਸੰਘਰਸ਼ ਦੇ ਨਾਲ ਨਾਲ ਇਹਨਾਂ ਨੂੰ ਕੰਮ ਵੀ ਕਰਨਾ ਪੈ ਰਿਹਾ ਰੋਟੀ
ਪਕਾਉਣ ਦਾ, ਉਹ ਜ਼ਰੂਰੀ ਹੈ ਕਿਉਂਕਿ ਉਹ ਸਰਵਾਈਵਲ ਮੁਸ਼ਕਲ ਹੈ ਉਸ ਤਰ੍ਹਾਂ। ਤੋਂ ਇਹਦੇ ਵਿੱਚ ਬ੍ਰੇਕ ਲੈਣ ਤੋਂ ਪਹਿਲਾਂ ਇੱਕ ਹੋਰ ਜਿਹੜੀ ਬਹੁਤ ਵਧੀਆ ਗੱਲ ਹੋਈ ਹੈ ਇਸ ਵਕਤ ਕਿ ਟੈਸਮਨ ਕਾਲਜ ਦੇ ਕੁਝ ਸਟੂਡੈਂਟਸ ਨੇ ਦੇਖ ਕੇ ਮੇਨ ਸਟ੍ਰੀਮ ਮੀਡੀਆ ਚ ਖੁਦ ਇਹਨਾਂ ਨੂੰ ਆਪਣੀ ਸੋਲੀਡੈਰਿਟੀ ਆਫਰ ਕੀਤੀ ਹੈ ਕਿ ਜਦੋਂ ਵੀ ਤੁਹਾਡਾ ਪ੍ਰੋਟੈਸਟ ਹੋਏਗਾ ਤੁਸੀਂ ਸਾਨੂੰ ਜ਼ਰੂਰ ਦੱਸਣਾ, ਅਸੀਂ ਆ ਕੇ ਤੁਹਾਡੇ ਨਾਲ ਹੁਣ ਵੀ ਖੜੇ ਹਾਂ, ਪ੍ਰੋਟੈਸਟ ਚ ਜ਼ਰੂਰ ਆਵਾਂਗੇ। ਸੋ ਇਹ ਇੱਕ ਮੈਂ ਕਹਾਂਗੀ ਕਿ ਨਵੀਂ ਪਿਰਤ ਪਈ ਹੈ ਜਿਹੜਾ ਕਿ ਸਾਨੂੰ ਕਾਫੀ ਮੁਸ਼ਕਲ ਲੱਗਦਾ ਕਿ ਜਿਹੜੇ ਮਾਈਗ੍ਰੈਂਟ ਵਰਕਰਸ ਨੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਨੂੰ ਇੰਪਾਵਰ ਕਰਨਾ ਕਿ ਇੱਕ ਦੂਸਰੇ ਦਾ ਸਾਥ ਦਿਓ. ਸੋ ਮੈਨੂੰ ਉਹ ਸੁਣ ਕੇ ਬਹੁਤ ਚੰਗਾ ਲੱਗਿਆ, ਇਟਸ ਵੈਰੀ ਹਾਰਟਨਿੰਗ.
ਇੱਕ ਸਟੂਡੈਂਟ ਨੇ ਤਾਂ ਇਹ ਵੀ ਕਿਹਾ ਕਿ ਕਹਿੰਦੇ ਕਿ ਮੈਂ ਡੋਮੀਨੋਸ ਦੇ ਵਿੱਚ ਕੰਮ ਕਰਦਾ ਜੀ, ਮਤਲਬ ਮੇਰੇ ਵੱਲੋਂ ਜੋ ਵੀ ਹੋ ਸਕੇ, ਕਿਸੇ ਤਰ੍ਹਾਂ ਦੀ ਵੀ ਹੈਲਪ ਹੋ ਸਕੇ, ਮੈਂ ਹਮੇਸ਼ਾ ਖੜਾ ਰਹਾਂਗਾ, ਭਾਵੇਂ ਕਿਸੇ ਨੂੰ ਅੱਗੇ ਜੋਬ ਦੇ ਵਿੱਚ ਵੀ ਹੋਰ ਕਿਸੇ ਚੀਜ਼ ਦੇ ਵਿੱਚ ਕਰਨੀ ਪਵੇ ਕਿਸੇ ਦੀ ਹੈਲਪ.
ਸਪੈਸ਼ਲੀ ਜਿਸ ਦਿਨ ਸ਼ੇਰ ਭਾਈ ਦੇ ਨਾਲ ਅਸੀਂ ਵੀਡੀਓ ਪਾਈ ਸੀ ਫੇਸਬੁੱਕ ਦੇ ਉੱਤੇ, ਰਾਤ ਤੋਂ ਮੈਨੂੰ 2 ਵਜੇ ਬਾਈ ਈਮੇਲ ਮੈਨੂੰ ਇੱਕ ਬੱਚੇ ਨੇ ਤਸਮਾਨ ਦੇ ਨੇ ਮੈਨੂੰ ਮੈਸੇਜ ਕੀਤਾ ਕਿ ਭਾਈ ਅਸੀਂ ਇਸ ਕੰਡੀਸ਼ਨ ਤੋਂ ਪਹਿਲਾਂ ਹੀ ਜਾ ਚੁੱਕੇ ਹਾਂ, ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ, ਜੇ ਤੁਹਾਨੂੰ ਪ੍ਰੋਟੈਸਟ ਵਗੈਰਾ ਵੀ ਕਰਨਾ ਪਏਗਾ ਅਸੀਂ ਤੁਹਾਡੇ ਨਾਲ ਆਵਾਂਗੇ, ਸਾਰੇ ਸਟੂਡੈਂਟ ਜੋ ਤਸਮਾਨ ਦੇ ਮੇਰੇ ਨਾਲ ਕੰਟੈਕਟ ਵਿੱਚ ਹੋਏ ਮੈਂ ਉਹਨਾਂ ਨੂੰ ਨਾਲ ਲੈ ਕੇ ਆਵਾਂਗਾ, ਕਿਉਂਕਿ ਅਸੀਂ ਵੀ ਇਸ ਦੇ ਥਰੂ ਅਸੀਂ ਪਹਿਲਾਂ ਜਾ ਚੁੱਕੇ ਹਾਂ ਤੇ ਅਸੀਂ ਤੁਹਾਨੂੰ ਪੂਰਾ ਸਪੋਰਟ ਕਰਾਂਗੇ.
ਬਹੁਤ ਵਧੀਆ.
ਕਰਮ, ਇੱਕ ਆਪਾਂ ਹੋਰ ਵੀ ਗੱਲ ਕਰੀਏ, ਅਨੂ ਜੀ ਤੁਸੀਂ ਵੀ ਦੱਸੋ ਕਿ ਹੈਮਿਲਟਨ ਦੇ ਵਿੱਚ ਵੀ ਕਾਲਜ ਹੈ,
ਕੈਂਪਸ ਹੈਗਾ,
ਉਹ ਵੀ ਲਗਭਗ ਸੇਮ ਸਿਚੁਏਸ਼ਨ ਦੇ ਵਿੱਚ ਹੈ?
ਹੈਮਿਲਟਨ ਦੇ ਵਿੱਚ ਐਕਚੁਅਲੀ ਲੈਵਲ 5-6 ਹੈ ਨਹੀਂ, ਮੇਰੇ ਮੈਨੂੰ ਇੱਕ ਕਾਲ ਆਈ ਸੀਗੀ ਉੱਥੋਂ, ਉੱਥੇ ਲੈਵਲ 7 ਦੇ ਆਈ ਥਿੰਕ 6 ਸਟੂਡੈਂਟ ਸੀਗੇ.
ਮੈਨੂੰ ਵੀ ਕਾਲ ਆਈ ਸੀਗੀ ਤੇ ਮੈਂ ਫਿਰ ਤੁਹਾਡਾ ਹੀ ਰੈਫਰੈਂਸ ਉਹਨਾਂ ਨੂੰ ਦਿੱਤਾ ਕਿ ਤੁਸੀਂ ਲੀਡ ਕਰ ਰਹੇ ਹੋ ਸਟੂਡੈਂਟਸ ਨੂੰ, ਤੋ ਹਾਂ ਪਤਾ ਨਹੀਂ ਫਿਰ ਉਹਨਾਂ ਦਾ
ਉਸ ਦੇ ਵਿੱਚ ਜ਼ਿਆਦਾ ਹੈਲਥ ਕੇਅਰ ਦੇ ਸਟੂਡੈਂਟ ਸੀਗੇ, ਪਰ ਉਹਨਾਂ ਦੇ ਲਈ ਸਟ੍ਰੇਟ ਪੋਲਿਸੀ ਕੱਢੀ ਹੈ ਕਿ ਉਹਨੂੰ ਸਾਰਾ ਕੋਰਸ ਦੁਬਾਰਾ ਕਰਨਾ ਪਵੇਗਾ, ਉਹਨਾਂ ਦੀ ਫੀਸ ਰੀਫੰਡ ਹੋਏਗੀ, ਕਿਉਂਕਿ ਉਹਨਾਂ ਦੇ 6 ਪੇਪਰ ਹੋਏ ਸੀਗੇ.
ਓਕੇ.
ਉਹਨਾਂ ਨੂੰ 6 ਪੇਪਰਾਂ ਦੇ ਉੱਤੇ ਕੋਈ ਰਿਜ਼ਲਟ ਨਹੀਂ ਇਸ਼ੂ ਕੀਤਾ ਗਿਆ ਸੀ, ਉਹਦੇ ਉੱਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਉਹਨਾਂ ਨੇ ਕਿ ਮੈਨੂੰ ਪਰਸਨਲ ਸਾਰੀ ਡਿਟੇਲ ਸੈਂਡ ਕਰੋ, ਮੈਂ ਮੀਡੀਆ ਉੱਤੇ ਭੇਜਦਾ ਹਾਂ, ਤੁਸੀਂ ਥੋੜਾ ਕਵਰ ਕਰ ਲੈਣਗੇ ਤੁਹਾਡੀ ਸਟੋਰੀ ਨੂੰ, ਪਰ ਮੈਨੂੰ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੋਪਰ ਕੋਈ ਨੌਲੇਜ ਮਿਲੀ ਨਹੀਂ ਹਲੇ ਤੱਕ. ਮੈਂ ਸਟ੍ਰਾਈਕ ਕਰ ਰਿਹਾ ਕਿ ਉਹਨਾਂ ਵੱਲੋਂ ਮੈਨੂੰ ਕੋਈ ਪ੍ਰੋਪਰ ਮਿਲੇ, ਸਪੋਰਟਸ ਹੋਈ ਸੀ, ਉਹਨਾਂ ਨੂੰ ਵੀ ਸਪੋਰਟ ਕਰ ਸਕਦੇ.
ਸੋ ਅਗਰ ਸਾਡੇ ਇਸ ਰੇਡੀਓ ਪ੍ਰੋਗਰਾਮ ਦੇ ਥਰੂ ਹੈਮਿਲਟਨ ਬੇਸਡ ਅਗਰ ਕੋਈ ਸੁਣ ਰਹੇ ਨੇ ਜਿਹੜੇ ਉਹ ਕਾਲਜ ਨਾਲ ਸੰਬੰਧਿਤ ਨੇ ਜਾਂ ਜਾਣਦੇ ਨੇ ਕਿਸੇ ਸਟੂਡੈਂਟ ਨੂੰ ਔਰ ਉਹ ਇਸ ਸਿਚੁਏਸ਼ਨ ਚੋਂ ਲੰਘ ਰਹੇ ਆ, ਤੋ ਉਹ ਜ਼ਰੂਰ ਸਾਨੂੰ ਫੋਨ ਕਰਕੇ ਵੀ ਰਾਬਤਾ ਕਰ ਸਕਦੇ ਆ ਜਾਂ ਕਰਮ ਨਾਲ ਕੰਟੈਕਟ ਕਰ ਸਕਦੇ ਆ. ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਦਾ ਫੇਸਬੁੱਕ ਪੇਜ ਆ, ਤੁਸੀਂ ਉੱਥੇ ਮੈਸੇਜ ਕਰ ਸਕਦੇ ਹੋ. ਇੰਡੀਅਨ ਵਰਕਰ ਐਸੋਸੀਏਸ਼ਨ ਦਾ ਵੀ ਫੇਸਬੁੱਕ ਪੇਜ ਆ, ਜਿੱਥੇ ਵੀ ਤੁਸੀਂ ਕੰਫਰਟੇਬਲ ਫੀਲ ਕਰਦੇ ਆ ਜ਼ਰੂਰ ਤੁਸੀਂ ਕੰਟੈਕਟ 'ਚ ਆਓ ਤਾਂ ਕਿ ਤੁਹਾਡੀ ਵੀ ਜਿਹੜੀ ਹੈ ਫਾਈਟ ਇਕੱਠੀ ਫਾਈਟ ਕੀਤੀ ਜਾ ਸਕੇ. ਅਸੀਂ ਜਿੰਨੇ ਜ਼ਿਆਦਾ ਹੋਵਾਂਗੇ ਉਨਾ ਜਲਦੀ ਅਸੀਂ ਜਿੱਤ ਪ੍ਰਾਪਤ ਕਰ ਸਕਾਂਗੇ. ਮੇਰੇ ਖਿਆਲ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਦੁਬਾਰਾ ਆਪਣੇ ਸਰੋਤਿਆਂ ਨਾਲ ਜੁੜਦੇ
ਹਾਂ. ਆਂਖ ਕੈਸੇ ਝੁਕਤੀ ਹੈ, ਸਾਂਸ ਕੈਸੇ ਰੁਕਤੀ ਹੈ, ਕੈਸੇ ਰਹਿ ਨਿਕਲਤੀ ਹੈ, ਕੈਸੇ ਬਾਤ ਚਲਤੀ ਹੈ, ਕੈਸੇ ਰਹਿ ਨਿਕਲਤੀ ਹੈ, ਕੈਸੇ ਬਾਤ ਚਲਤੀ ਹੈ, ਸ਼ੌਕ ਕੀ ਜ਼ਬਾਂ ਕਿਆ ਹੈ, ਤੁਮ ਨਾ ਜਾਣ ਪਾਓਗੇ ਸ਼ਹਿਰ ਸ਼ਹਿਰ ਤੇ ਦੁਕਾਨਦਾਰ ਵਸਲ ਕਾ ਸੁਕੂਨ ਕਿਆ ਹੈ, ਹਿਜਰ ਕਾ ਜਨੂ ਕਿਆ ਹੈ, ਹੁਸਨ ਕਾ ਫਸੂਨ ਕਿਆ ਹੈ, ਇਸ਼ਕ ਤੇ ਦਰੂ ਕਿਆ ਹੈ, ਸੁਕੂਨ ਕਿਆ ਹੈ, ਹਿਜਰ ਕਾ ਜਨੂ ਕਿਆ ਹੈ, ਹੁਸਨ ਕਾ ਫਸੂਨ ਕਿਆ ਹੈ, ਇਸ਼ਕ ਕੇ ਦਰੂ ਕਿਆ ਹੈ, ਤੁਮ ਮਰੀਜ਼ ਲਾਨਾਈ ਮਸਲਹਤ ਕੇ ਸ਼ਹਿਦਾਈ, ਤੁਮ ਮਰੀਜ਼ ਲਾਨਾਈ ਮਸਲਹਤ ਕੇ ਸ਼ਹਿਦਾਈ, ਰਾਹੇ ਗੁਮਰਾਹਾਂ ਕਿਆ ਹੈ, ਤੁਮ ਨਾ ਜਾਣ ਪਾਓਗੇ ਸ਼ਹਿਰ ਕੇ ਦੁਕਾਨਦਾਰੋ, ਸ਼ਹਿਰ ਕੇ ਦੁਕਾਨਦਾਰੋ.
ਸਾਰੇ ਹੀ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨ ਕਲੱਬ ਵਿੱਚ। ਇਸ ਵਕਤ ਫੋਨ ਤੇ ਸਾਡੇ ਨਾਲ ਐਕਚੁਅਲੀ ਮੇਰਾ ਖਿਆਲ ਇੱਕ ਤਾਂ ਕਰਨ ਨੇ, ਉਹ ਵੀ ਵਿਦਿਆਰਥੀ ਨੇ ਕਾਈਟਸ ਤੋਂ, ਇੱਕ ਹੋਰ ਵੀ ਕਾਲ ਹੈ, ਮੈਂ ਉਹਨਾਂ ਨੂੰ ਵੀ ਸਿੱਧਾ ਔਨਰ ਹੀ ਕਰ ਲੈਂਦੀ ਹਾਂ। ਹੈਲੋ, ਮੇਰਾ ਖਿਆਲ ਕਰਨ ਦੀ ਕਾਲ ਹੋ ਗਈ ਹੈ ਡਰੋਪ, ਸੋਰੀ ਸੋਰੀ, ਮੇਰੇ ਕੋਲ ਕਾਲ ਡਰੋਪ ਹੋ ਗਈ ਹੈ, ਦੁਬਾਰਾ ਕੁਛ ਕਰਦੇ। ਹੈਲੋ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨ ਕਲੱਬ ਵਿੱਚ।
ਹਾਏ ਮੈਮ।
ਹਾਂਜੀ, ਕੌਣ ਬੋਲ ਰਹੇ? ਕਰਨ
ਕਰਨ।
ਹਾਂਜੀ ਹਾਂਜੀ, ਸੋਰੀ, ਪਹਿਲੇ ਮੇਰੇ ਕੋਲ ਕਾਲ ਡਰੋਪ ਹੋ ਗਈ ਸੀ। ਹਾਂਜੀ ਹਾਂਜੀ, ਕਰਨ ਵੀ ਸਟੂਡੈਂਟ ਨੇ ਕਾਈਟਸ ਕਾਲਜ ਦੇ। ਸੋ ਕਰਨ, ਮੈਂ ਚਾਹਾਂਗੀ ਕਿ ਤੁਸੀਂ ਸਾਡੇ ਲਿਸਨਰਸ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਕਿ ਤੁਹਾਨੂੰ ਕਿਸ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਪਾਇਆ ਗਿਆ।
ਹਾਂਜੀ ਜੀ, ਜਦੋਂ ਜੀ ਕਾਈਟ ਸਾਰਾ ਜਦੋਂ ਸਾਨੂੰ, ਮੈਂ ਜਦੋਂ ਇੰਸਪਾਇਰਿੰਗ ਟੂ ਕਾਲਜ ਵਿੱਚ ਪਹਿਲਾਂ ਗਿਆ, ਉੱਥੇ ਸਾਨੂੰ ਲੈਵਲ 6 ਬਿਜ਼ਨਸ ਦੀ ਸਟੱਡੀ ਦਿੱਤੀ ਗਈ
ਜੀ।
ਤੇ ਐਕਚੁਅਲੀ ਉਹਨਾਂ ਦੇ ਵਿੱਚ, ਉਹਨਾਂ ਦੀ ਵੀ ਕੋਈ ਕਾਲਜ ਦੇ ਵਿੱਚ ਪ੍ਰੋਬਲਮ ਸੀਗੀ ਕਿ ਉਹਨਾਂ ਦੇ ਕੋਲ ਸਟਾਫ ਨਹੀਂ ਹੈਗਾ, ਤੇ ਇਸ ਕਰਕੇ ਸਾਨੂੰ ਇਮੀਗ੍ਰੇਸ਼ਨ ਤੇ NZQA ਨੇ ਕਿਹਾ ਕਿ ਤੁਹਾਨੂੰ ਅਸੀਂ ਕਾਈਟਸ ਪ੍ਰੈਫਰ ਕਰਦੇ ਹਾਂ ਕਿ ਤੁਸੀਂ ਆਪਣੀ ਸਟੱਡੀ ਉੱਥੇ ਜਾ ਕੇ ਕਰ ਲਓ। ਤੇ ਜਦੋਂ ਅਸੀਂ ਇੱਥੇ ਕਾਈਟਸ ਪੜ੍ਹਨ ਲਈ ਆਏ ਸਟਾਰਟਿੰਗ ਦੇ ਵਿੱਚ, ਇੱਥੇ ਅਸੀਂ ਆਏ 4 ਮਹੀਨੇ, ਸਾਡੇ 4 ਸਬਜੈਕਟ ਹੋਏ, ਬਹੁਤ ਵਧੀਆ ਗਏ, ਅਸੀਂ ਸਾਰੇ ਪਾਸ ਹੋ ਗਏ ਜਿਹੜੇ ਬੱਚੇ। ਤੇ ਉਸ ਤੋਂ ਬਾਅਦ ਅਸੀਂ ਹੋਲੀਡੇਜ਼ ਤੇ ਗਏ। ਜਦੋਂ ਹੋਲੀਡੇਜ਼ ਤੋਂ ਬਾਅਦ ਅਸੀਂ ਕਾਲਜ ਆਏ ਤੇ ਸਾਨੂੰ ਪਤਾ ਲੱਗਾ ਕਿ ਇਮੀਗ੍ਰੇਸ਼ਨ ਤੇ NZQA ਸਾਡੇ ਕਾਲਜ ਚੈੱਕ ਕਰਨ ਆਈ ਆ, ਤੇ ਉਹਨਾਂ ਨੇ ਸਾਡੀਆਂ ਅਸਾਈਨਮੈਂਟ ਚੈੱਕ ਕੀਤੀਆਂ ਤੇ ਉਹਨਾਂ ਨੇ ਕਿਹਾ ਤੁਹਾਡਾ ਇੰਗਲਿਸ਼ ਲੈਵਲ ਅਪ ਟੂ ਮਾਰਕ ਨਹੀਂ ਆ।
ਅੱਛਾ, ਤੇ ਜਦੋਂ ਤੁਹਾਨੂੰ ਐਡਮਿਸ਼ਨ ਦਿੰਦੇ ਨੇ ਉਦੋਂ ਚੈੱਕ ਕਰਦੇ ਨੇ ਨਾ ਇੰਗਲਿਸ਼ ਲੈਵਲ?
ਹਾਂਜੀ, ਉਦੋਂ ਸਾਨੂੰ ਇੰਗਲਿਸ਼, ਸਾਡੇ ਜੋ ਵੀ ਇਮੀਗ੍ਰੇਸ਼ਨ ਪ੍ਰੋਸੈਸ ਹੁੰਦੇ ਨੇ, ਸਾਡੀ ਜੋ ਆਈਲੈਟਸ ਦੇ ਨੇ ਉਹਨੂੰ ਵੈਰੀਫਾਈ ਕਰਕੇ ਸਾਰਾ ਕੁਝ ਦੇ ਕੇ ਸਾਨੂੰ ਉਸ ਕਾਲਜ ਦੇ ਅਕੋਰਡਿੰਗ ਜੇ ਅਸੀਂ ਐਲੀਜੀਬਲ ਆ, ਸਾਨੂੰ ਇਸ ਕਰਕੇ ਹੀ ਇਮੀਗ੍ਰੇਸ਼ਨ ਵੀਜ਼ਾ ਪ੍ਰੋਵਾਈਡ
ਵੀਜ਼ਾ ਤਾਂ ਹੀ ਮਿਲਦਾ ਹੈ। ਬਿਲਕੁਲ,
ਜੇ ਸਾਡੀ ਕੁਆਲੀਫਿਕੇਸ਼ਨ ਉਸ ਦੇ ਲਾਇਕ ਹੋਊਗੀ, ਇਸ ਕਰਕੇ ਹੀ ਇਮੀਗ੍ਰੇਸ਼ਨ ਸਾਨੂੰ ਉਹਨਾਂ ਕੋਲ ਵੇ ਹੋਊਗਾ ਕਿ ਸਾਨੂੰ ਇਮੀਗ੍ਰੇਸ਼ਨ ਵੀਜ਼ਾ ਇਸ਼ੂ ਕਰੇ।
ਬਿਲਕੁਲ,
ਰਾਈਟ। ਸੋ ਸਾਨੂੰ ਸਾਰਾ ਕੁਝ ਇਮੀਗ੍ਰੇਸ਼ਨ ਦੇ ਥਰੂ ਲਾਅ ਲੀਗਲ ਵੇ ਦੇ ਨਾਲ ਹੁੰਦੇ ਹੋਏ ਵੀ ਸਾਡਾ ਕਾਲਜ ਦੇ ਵਿੱਚ ਏਦਾਂ ਦੀ ਪ੍ਰੋਬਲਮ ਆਉਂਦੀ ਪਈ ਆ, ਜਿਹਦੇ ਕਰਕੇ ਇੱਕ ਬੇਕਸੂਰ ਸਟੂਡੈਂਟਸ ਫਸ ਰਹੇ ਨੇ। ਤੁਸੀਂ ਪਹਿਲਾਂ ਬੱਚਿਆਂ ਨੂੰ ਪਾਸ ਕਰ ਰਹੇ ਹੋ, ਰਾਈਟ, ਇਟ ਮੀਨਸ ਉਹਨਾਂ ਦੇ ਵਿੱਚ ਕੋਈ ਕੁਆਲੀਫਾਈ ਹੋਏਗੀ, ਉਹਨਾਂ ਦੀ ਇੰਗਲਿਸ਼ ਵਧੀਆ ਹੋਏਗੀ, ਇਸ ਲਈ ਤੁਸੀਂ ਪਹਿਲਾਂ ਪਾਸ ਕੀਤਾ। ਦੈਨ ਵਾਈ ਯੂ ਅਗੇਨ, ਤੁਹਾਨੂੰ ਕੀ ਲੋੜ ਪਈ ਕਿ ਜਿਹੜੀ ਦੁਬਾਰਾ ਚੈੱਕ ਕਰਨ ਦੀ ਕਿ ਉਹ ਬੱਚੇ ਫੇਰ ਫੇਲ ਨੇ? ਪਹਿਲਾਂ ਤੁਸੀਂ ਪਾਸ ਕਰਦੇ ਹੋ, ਕਿਸ ਬਿਹਾਫ ਤੇ ਪਹਿਲਾਂ ਪਾਸ ਕੀਤਾ? ਇਟ ਮੀਨਸ ਉਸ ਟੀਚਰ ਦੀ ਜਿਹਨੇ ਉਹ ਅਸਾਈਨਮੈਂਟਾਂ ਚੈੱਕ ਕੀਤੀਆਂ, ਉਹਦੀ ਇੰਗਲਿਸ਼ ਦੀ ਲੈਵਲ ਸਾਡੀ ਅਸਾਈਨਮੈਂਟ ਨੂੰ ਵਧੀਆ ਲੱਗੀ ਹੋਏਗੀ, ਇਸ ਕਰਕੇ ਸਾਨੂੰ ਪਾਸ ਕੀਤਾ। ਤੇ ਬਾਅਦ ਦੇ ਵਿੱਚ ਕੁਐਸਚਨ ਆਪਣੀ ਕੁਆਲੀਫਿਕੇਸ਼ਨ ਤੇ ਹੀ ਉਹ ਕੁਐਸਚਨ ਅਰਾਈਜ਼ ਕਰ ਰਹੇ ਨੇ ਇੱਥੇ।
ਜੀ ਜੀ, ਇਹਨਾਂ ਨੇ ਬਹੁਤ ਵਧੀਆ ਪੁਆਇੰਟ ਹੈ ਕਿ ਇੱਕ ਤਾਂ ਜਿਹੜਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਪਹਿਲਾਂ ਜਦੋਂ ਵੀਜ਼ਾ ਇਸ਼ੂ ਕੀਤਾ, ਉਹ ਰਿਕੁਆਇਰਮੈਂਟ ਤੁਹਾਨੂੰ ਮੀਟ ਕਰਨੀ ਪੈਂਦੀ ਹੈ ਇੰਗਲਿਸ਼ ਲੈਂਗੁਏਜ ਦੀ। ਸੋ ਉਹ ਸਾਰੇ ਸਟੂਡੈਂਟਸ ਨੇ ਮੀਟ ਕੀਤੀ ਹੈ ਰਿਕੁਆਇਰਮੈਂਟ, ਤਾਂ ਹੀ ਸਟੂਡੈਂਟ ਵੀਜ਼ਾ ਜਿਹੜੇ ਨੇ ਉਹ ਇਸ਼ੂ ਕੀਤੇ ਗਏ ਨੇ। ਉਸ ਤੋਂ ਬਾਅਦ ਉਹ ਜਿਹੜੇ ਪਹਿਲਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀਗਾ, ਉਦੋਂ ਤੁਹਾਡੀ ਇੰਗਲਿਸ਼ ਦਾ ਲੈਵਲ ਜਿਹੜਾ ਉਹ ਸਹੀ ਸੀਗਾ, ਤਾਂ ਹੀ ਠੀਕ ਸੀਗਾ। ਸੋ ਇਕਦਮ ਅਚਾਨਕ ਹੁਣ ਇੰਗਲਿਸ਼ ਲੈਂਗੁਏਜ, ਮੈਨੂੰ ਲੱਗਦਾ ਕਿ ਇੰਗਲਿਸ਼ ਸਪੀਕਿੰਗ ਦੇਸ਼ ਚ ਜਦੋਂ ਅਸੀਂ ਸਾਰੇ ਆ ਗਏ ਹਾਂ, ਤਾਂ ਸਾਡੀ ਇੰਗਲਿਸ਼ ਜਿਹੜੀ ਹੈ ਸਗੋਂ ਇੰਪਰੂਵ ਹੋਣੀ ਚਾਹੀਦੀ ਹੈ, ਨਾ ਕਿ ਦੂਸਰੇ ਪਾਸੇ ਨੂੰ ਜਾਣੀ ਚਾਹੀਦੀ ਹੈ। ਸੋ ਇਹ ਬਹੁਤ ਵਧੀਆ ਤੁਸੀਂ ਦੋਨੋਂ ਪੁਆਇੰਟ ਰੇਜ਼ ਕੀਤੇ ਨੇ।
ਇੱਕ ਹੋਰ ਇੰਪੋਰਟੈਂਟ ਗੱਲ ਕਹਿਣਾ ਚਾਹੁੰਦਾ
ਜੀ,
ਲਾਈਕ ਜਦੋਂ ਕੋਈ ਵੀ ਸਟੂਡੈਂਟ ਜਾਂ ਕੋਈ ਵੀ ਬੰਦਾ ਕਿਸੇ ਵੀ ਕੰਟਰੀ ਦੇ ਵਿੱਚ ਜਾਂਦਾ, ਅਗਰ ਉਸੇ ਜਾਂਦਾ ਉੱਥੇ ਕੀ ਦੇਖਦਾ ਪਹਿਲਾਂ ਕਿ ਉੱਥੇ ਕੀ ਰੂਲਸ ਐਂਡ ਰੈਗੂਲੇਸ਼ਨ ਚੱਲਦੇ, ਦੈਟਸ ਵਾਈ ਉਹ ਉੱਥੇ ਅਪਲਾਈ ਕਰਦਾ, ਹਨਾ
ਜੀ ਜੀ।
ਤੇ ਉੱਥੇ ਅਸੀਂ ਜਦੋਂ ਆ ਜਾਂਦੇ ਹਾਂ, ਸਟੂਡੈਂਟਸ ਆ ਜਾਂਦੇ ਨੇ, ਤੇ ਇਮੀਗ੍ਰੇਸ਼ਨ ਆ ਕੇ ਸਟੂਡੈਂਟਸ ਨੂੰ ਰੂਲਸ ਚੇਂਜ ਕਰਕੇ ਕਿਉਂ ਇੱਦਾਂ ਦਾ ਟ੍ਰੈਪ ਬਣਾਉਂਦੀ ਆ, ਕਿਉਂ ਪੈਸੇ ਇੱਦਾਂ ਖਾਣਾ ਚਾਹ, ਲਾਈਕ ਇੱਕ ਤਰ੍ਹਾਂ ਦਾ ਬਿਜ਼ਨਸ ਬਣਾਇਆ,
ਰਾਈਟ,
ਟ੍ਰੈਪ ਬਣਾ ਦਿੰਦੀ ਆ,
ਬਿਲਕੁਲ
ਰਾਈਟ ਸਟੂਡੈਂਟਸ ਦੀ।
ਬਿਲਕੁਲ, ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਹੋਲਡ ਕਰਾਵਾਂਗੀ ਕਰਨ। ਦੂਸਰੀ ਲਾਈਨ ਤੇ ਇੱਕ ਹੋਰ ਕਾਲਰ ਨੇ, ਅਗਰ ਉਹ ਮੈਨੂੰ ਸੁਣ ਰਹੇ ਨੇ ਤਾਂ ਉਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਵਿੱਚ। ਹੈਲੋ ਹੈਲੋ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਕਲੱਬ ਵਿੱਚ। ਹੈਲੋ, ਹਾਂ ਸ਼ਾਇਦ ਮੈਨੂੰ ਸੁਣ ਨਹੀਂ ਪਾ ਰਹੇ, ਮੈਂ ਤਾਂ ਵੈਸੇ ਔਨ ਏਅਰ ਕੀਤੀ ਹੈ ਕਾਲ। ਹੈਲੋ, ਤੁਸੀਂ ਮੈਨੂੰ ਸੁਣ ਸਕਦੇ ਹੋ? ਹਾਂ, ਮੇਰਾ ਖਿਆਲ ਹੈ ਆਪਾਂ ਨੂੰ ਕੱਟਣੀ ਪਏਗੀ ਕਾਲ। ਹੈਲੋ ਕਰਨ, ਤੁਸੀਂ ਮੇਰੀ ਆਵਾਜ਼ ਸੁਣ ਸਕਦੇ ਹੋ?
ਹਾਂਜੀ,
ਠੀਕ ਹੈ। ਹਾਂ, ਮੇਰਾ ਖਿਆਲ ਦੂਸਰੀ ਕਾਲ ਨਹੀਂ ਔਨ ਏਅਰ ਹੋ ਚੁੱਕੀ। ਹਾਂ, ਤੁਸੀਂ ਆਪਣੀ ਗੱਲ ਕੰਟੀਨਿਊ ਰੱਖੋ।
ਐਕਚੁਅਲੀ ਸੌਰੀ ਮੈਮ, ਮੈਂ ਬਾਹਰ ਇੱਕ ਸਟੂਡੈਂਟ ਆ ਰਿਹਾ, ਉਹਨੂੰ 에어ਪੋਰਟ ਤੋਂ ਪਿਕ ਕਰਨ ਆਇਆ।
ਅੱਛਾ ਅੱਛਾ, ਕੋਈ ਗੱਲ ਨਹੀਂ, ਕੋਈ ਨਹੀਂ, ਹਾਂਜੀ ਠੀਕ ਹੈ। ਤੁਸੀਂ ਆਪਣੀ ਗੱਲ ਕੰਟੀਨਿਊ ਰੱਖਣਾ ਚਾਹੁੰਦੇ ਹੋ ਜਾਂ?
ਜੀ ਮੈਮ, ਬਸ ਮੈਂ ਇਹੀ ਕਹਿਣਾ ਚਾਹੁੰਦਾ ਲਾਸਟ ਦੇ ਵਿੱਚ ਕਿ ਲਾਈਕ ਕਾਹਤੋਂ ਤੁਹਾਨੂੰ ਇਦਾਂ ਦੇ ਟ੍ਰੈਪ ਬਣਾਉਣ ਦੀ ਲੋੜ ਪੈਂਦੀ ਇਮੀਗ੍ਰੇਸ਼ਨ ਨੂੰ, ਕਿ ਤੁਹਾਨੂੰ ਇੱਕ ਬੇਕਸੂਰ ਸਟੂਡੈਂਟਸ ਜਿਹੜੇ ਆਪਣੀ ਲਾਈਫ ਗਰੋ ਕਰਨਾ ਚਾਹੁੰਦੇ ਆ, ਤੁਸੀਂ ਉਹਨਾਂ ਨੂੰ ਇੱਦਾਂ ਦੀਆਂ ਪਾਬੰਦੀਆਂ ਲਗਾ ਕੇ ਉਹਨਾਂ ਨੂੰ ਗਰੋਥ ਵਧਾਉਣ ਦੀ ਬਜਾਏ ਰੋਕ ਰਹੇ ਹੋ। ਐਕਸਪਲੋਇਟੇਸ਼ਨ ਆ ਨਾ,
ਬਿਲਕੁਲ ਸਟੂਡੈਂਟਸ ਦੀ, ਇੰਟਰਨੈਸ਼ਨਲ ਸਟੂਡੈਂਟਸ ਦੀ ਐਕਸਪਲੋਇਟੇਸ਼ਨ ਹੈ, ਬਿਲਕੁਲ
ਜੀ ਜੀ। ਲਾਈਕ ਜੇ ਉਹ ਸਟੂਡੈਂਟਸ ਤੋਂ ਪੈਸਾ ਚਾਹੁੰਦੇ ਆ ਤੇ ਲਾਈਕ ਉਹ ਇੱਦਾਂ ਦਾ ਰੂਲ ਬਣਾ ਦੇਣ ਕਿ ਅਸੀਂ ਟੈਕਸਿਸ ਦੇਣ ਨੂੰ ਤਿਆਰ ਨੇ, ਤੁਸੀਂ ਦੱਸ ਦਿਓ। ਰਾਈਟ, ਅਸੀਂ ਆਪਣਾ ਸਟੱਡੀ ਵੀ ਕਰਦੇ ਆ, ਆਪਣਾ ਮੈਨੇਜ ਕਰਦੇ ਆ, ਸਾਡੇ ਨਵੀਂ ਇੱਕ ਹਿਸਾਬ ਦਾ ਮੈਮ ਇੱਕ ਇੱਦਾਂ ਦੀ ਕਾਪੀ ਆ ਜਿਹੜੀ ਕੋਰੀ ਆ, ਅਸੀਂ ਇੱਥੇ ਆ ਕੇ ਸਿੱਖਦੇ ਆ ਕਿ ਇੱਥੇ ਕੀ ਰੂਲਸ ਨੇ, ਕੀ ਨੇ, ਅਸੀਂ ਸਿੱਖਦੇ ਨੇ, ਸਾਨੂੰ ਇਸ ਬਾਰੇ ਨਹੀਂ ਪਤਾ, ਅਸੀਂ ਲਰਨ ਕਰਦੇ। ਸਾਡੀ ਇੱਕ ਹਿਸਾਬ ਨਾਲ ਇੱਕ ਨਵੀਂ ਚੀਜ਼ ਨੂੰ ਅਸੀਂ ਗੇਨ ਵੀ ਕਰ ਰਹੇ ਹੋ, ਔਰ ਤੁਸੀਂ ਨਵੀਆਂ ਨਵੀਆਂ ਚੀਜ਼ਾਂ ਚੇਂਜ ਕਰਕੇ ਸਾਡੀ ਗਰੋਥ ਨੂੰ ਰੋਕ ਵੀ ਰਹੇ ਨੇ,
ਬਿਲਕੁਲ ਬਿਲਕੁਲ,
ਜੋ ਕਿ ਇੱਕ ਹਿਸਾਬ ਦੇ ਨਾਲ ਬੱਚਿਆਂ ਦੀ ਮੈਂਟਲੀ ਪ੍ਰੈਸ਼ਰ ਇੰਨਾ ਜ਼ਿਆਦਾ ਬਣ ਜਾਂਦਾ ਕਿ ਉਹ ਸਟੱਡੀ ਮੈਨੇਜ ਕਰੇ, ਇਮੀਗ੍ਰੇਸ਼ਨ ਪ੍ਰੋਸੈਸ ਮੈਨੇਜ ਕਰੇ, NZQA ਮੈਨੇਜ ਕਰੇ, ਕਾਲਜ ਮੈਨੇਜ ਕਰੇ, ਘਰ ਦੇ ਮੈਨੇਜ ਕਰੇ, ਇੱਕ ਤਾਂ ਘਰ ਦੇ ਦੀ ਸਪੋਰਟ,
ਬਿਲਕੁਲ ਬਿਲਕੁਲ,
ਕਿਹਨੂੰ ਅਸੀਂ ਮੈਮ ਅਸੀਂ ਜੱਫੀ ਪਾ ਕੇ ਕਹਾਂਗੇ ਕਿ ਹਾਂਜੀ
ਕੌਣ ਬੋਲ ਰਹੇ?
ਮੇਰਾ ਨਾਮ ਸ਼ਿਵਰਾਜ ਮੋਦਗਿਲਾ, ਮੈਂ ਵੀ ਗਾਈਡ ਦਾ ਸਟੂਡੈਂਟ ਸੀਗਾ ਜੀ ਇੱਕ।
ਠੀਕ ਹੈ ਜੀ, ਤੁਸੀਂ ਔਨ ਏਅਰ ਹੋ ਇਸ ਵਕਤ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਟਾਈਮ ਕੱਢ ਕੇ ਕਾਲ ਕੀਤਾ। ਤੋ ਮੈਂ ਚਾਹਾਂਗੀ ਕਿ ਤੁਸੀਂ ਵੀ ਆਪਣਾ ਐਕਸਪੀਰੀਅੰਸ ਦੱਸੋ ਕਿ ਕਿਸ ਤਰ੍ਹਾਂ ਦੀ ਮੁਸੀਬਤ ਵਿੱਚੋਂ ਇਸ ਵਕਤ ਤੁਸੀਂ ਲੰਘ ਰਹੇ ਹੋ।
ਹਾਂਜੀ, ਮੈਂ ਲਾਸਟ ਈਅਰ ਮਾਰਚ ਦੇ ਵਿੱਚ ਸਟਾਰਟ ਕੀਤਾ ਸੀ ਆਪਣਾ ਕੋਰਸ
ਜੀ
2018 ਦੇ ਵਿੱਚ।
ਠੀਕ,
ਤੇ ਮੇਰਾ ਦਸੰਬਰ ਦੇ ਵਿੱਚ ਫਿਨਿਸ਼ ਹੋ ਜਾਣਾ ਸੀ।
ਠੀਕ,
ਸੋ ਕਿਸੇ ਕਾਰਨ ਕਰਕੇ NZQA ਸਾਡੇ ਕਾਲਜ ਵਿੱਚ ਆਈ ਸੀਗੀ ਨਵੰਬਰ ਦੇ ਵਿੱਚ
ਜੀ
2018 ਦੇ ਵਿੱਚ, ਤੇ ਉਹਨਾਂ ਨੇ ਕਿਹਾ ਸੀਗਾ ਤੁਹਾਡੀ ਅਸੈਸਮੈਂਟ ਅਪ ਟੂ ਮਲਟੀ ਮਾਰਕ ਸ਼ਡਿਊਲ ਸਾਡਾ ਸਹੀ ਨਹੀਂ ਹੈਗਾ।
ਠੀਕ,
ਤੇ ਫਿਰ ਉਹਨਾਂ ਸਟੂਡੈਂਟ ਨੂੰ ਵੀ ਉਹ ਸਾਨੂੰ ਵੀ ਕਰਨਾ ਪਿਆ, ਕਿਉਂਕਿ ਸਾਨੂੰ ਤਾਂ ਕਈ ਸਬਜੈਕਟ ਵਿੱਚ ਉਹ ਬੈਸਟ ਅਚੀਵਰ ਵੀ ਅਵਾਰਡ ਮਿਲੇ ਹੋਏ ਸੀਗੇ।
ਠੀਕ,
ਹੁਣ ਤੁਹਾਨੂੰ ਕਿੱਦਾਂ ਲੱਗੂਗਾ ਕਿ ਤੁਹਾਨੂੰ ਫਸਟ ਸੈਕਿੰਡ ਕੱਢਿਆ ਗਿਆ ਕਲਾਸ ਦੇ ਵਿੱਚ, ਤੁਹਾਨੂੰ ਫਿਰ ਉਹਨਾਂ ਨਾਲ ਬੈਠਣਾ ਪੈ ਰਿਹਾ ਹੈ ਕਿ ਹਾਂ ਵੀ ਤੁਹਾਡੀ ਮਾਰਕਿੰਗ ਨਹੀਂ ਸਹੀ ਹੈਗੀ।
ਹਾਂ, ਉਹਦੇ ਵਿੱਚ ਸਟੂਡੈਂਟਸ ਦਾ ਕੋਈ ਕਸੂਰ ਨਹੀਂ ਹੈ, ਅਗਰ ਟੀਚਰਸ ਮਾਰਕ ਨਹੀਂ ਸਹੀ ਕਰ ਰਹੇ ਤਾਂ ਫਿਰ ਸਟੂਡੈਂਟਸ ਦਾ ਤੇ ਕੋਈ ਫਾਲਟ ਨਹੀਂ।
ਹਾਂਜੀ, ਤੇ ਉਦੋਂ ਮੈਨੂੰ ਮੈਂ ਇੰਡੀਆ ਜਾਣਾ ਸੀਗਾ ਕੋਈ ਕਾਰਨ ਕਰਕੇ
ਜੀ,
ਸੋ ਮੇਰੇ ਭਰਾ ਦਾ ਵਿਆਹ ਸੀਗਾ, ਮੈਂ ਜਾਣਾ ਸੀਗਾ, ਤੇ ਉਦੋਂ ਸਾਨੂੰ ਉਹਨਾਂ ਨੇ ਇਹ ਕਿਹਾ ਕਿ ਜੇ ਤੁਸੀਂ ਇੰਗਲਿਸ਼ ਤੁਹਾਨੂੰ ਟੈਸਟ ਲਿਆ ਜਾਊਗਾ ਤੁਹਾਡਾ, ਜੇ ਤੁਸੀਂ ਇਹਦੇ ਵਿੱਚੋਂ ਪਾਸ ਹੁੰਦੇ ਹੋ ਤੁਹਾਨੂੰ ਤਾਂ ਹੀ ਛੁੱਟੀ ਅਲਾਓ ਕਰਾਂਗੇ, ਨਹੀਂ ਤੇ ਤੁਹਾਨੂੰ ਛੁੱਟੀ ਨਹੀਂ ਮਿਲਣੀ।
ਇਹ ਕੋਈ ਕਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੈ,
ਕਿਹੋ ਜੀ ਆਪੇ ਬਣਾਈ ਲੱਗਦੀ ਹੈ ਮਨਜੀਤ ਸਿੰਘ ਨਾਲ?
ਹਾਂ, ਇਹ ਤਾਂ ਕਿਉਂਕਿ ਤੁਹਾਨੂੰ ਜਿਸ ਤਰ੍ਹਾਂ ਅਸੀਂ ਪਹਿਲੇ ਗੱਲ ਕੀਤੀ ਹੈ ਕਿ ਇੰਗਲਿਸ਼ ਰਿਕੁਆਇਰਮੈਂਟ ਤੁਸੀਂ ਪੂਰੀ ਕਰਦੇ ਹੋ ਤਾਂ ਤੁਹਾਨੂੰ ਸਟੂਡੈਂਟ ਵੀਜ਼ਾ ਇਸ਼ੂ ਕੀਤਾ ਜਾਂਦਾ ਹੈ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਸਾਨੂੰ ਉਹ ਕਹਿੰਦੇ ਸੀ ਕਿ ਤੁਹਾਡੀ ਇੰਗਲਿਸ਼ ਨਹੀਂ ਸਹੀ ਹੈਗੀ ਸਟੂਡੈਂਟਸ ਦੀ, ਸਾਨੂੰ ਤੁਹਾਡੇ ਇੰਗਲਿਸ਼ ਟੈਸਟ ਲੈ ਜਾਣਗੇ, ਸਾਨੂੰ ਨਰਸਰੀ ਸਟੂਡੈਂਟ ਵਾਂਗੂ ਸਾਨੂੰ ਗਰਾਮਰ ਦੇ ਸਾਡੇ ਲੈਕਚਰ ਲੱਗ ਰਹੇ
ਜਾਣ ਬੁੱਝ ਕੇ ਤੰਗ
ਕਰਨ,
ਸਾਡਾ ਟਾਈਮ ਖਰਾਬ ਕਰਨ ਨੂੰ, ਸਾਡਾ ਮਤਲਬ ਹੋਰ ਕੋਈ ਕੋਰਸ ਦਾ ਰਿਲੇਟਡ ਸਾਨੂੰ ਕੋਈ ਲੈਕਚਰ ਨਹੀਂ ਸੀ ਲੱਗ ਰਿਹਾ, ਸਾਨੂੰ ਇੰਗਲਿਸ਼ ਰਿਲੇਟਡ ਲੈਕਚਰ ਲੱਗ ਰਹੇ ਸੀਗੇ, ਮਤਲਬ ਨੋਰਮਲ ਇੰਗਲਿਸ਼ ਸਾਨੂੰ ਇਜ਼ਮਆਰ ਬਾਰੇ ਦੱਸਿਆ ਜਾ ਰਿਹਾ ਸੀਗਾ ਉਹਦੇ ਵਿੱਚ, ਤੇ ਤੁਸੀਂ ਆਪ ਸੋਚੋ ਕਿ ਤੁਸੀਂ ਕਿਹੜੇ ਸਟੈਂਡਰਡ ਦੇ ਵਿੱਚ ਬੈਠੇ ਹੋ, ਤੁਸੀਂ ਇੰਗਲਿਸ਼ ਸਿੱਖ ਰਹੇ ਹੋ।
ਸੋਰੀ, ਮੈਂ ਇੰਟਰਪਟ ਕਰਨਾ ਚਾਹੁੰਦਾ।
ਹਾਂਜੀ, ਤੁਸੀਂ ਬੋਲੋ। ਕਰਮ,
ਐਕਚੁਅਲੀ ਸਾਡੇ ਉਸ ਕੋਲੇ ਉਸ ਟਾਈਮ ਤੇ ਕੀ ਹੋਇਆ ਸੀਗਾ, ਜਦੋਂ NZQA ਨੇ ਮੋਨੀਟਰਿੰਗ ਕੀਤੇ, ਪੇਪਰ ਸਾਡੇ ਚੈੱਕ ਕੀਤੇ ਕਿ ਮਾਰਕਿੰਗ ਅਪ ਟੂ ਲੈਵਲ ਨਹੀਂ ਹੈਗੀ, ਉਸ ਤੋਂ ਬਾਅਦ NZQA ਨੇ ਸਾਡੇ ਕਾਲਜ ਨੂੰ ਕਿਹਾ ਸੀਗਾ ਡਿਪਾਰਟਮੈਂਟ ਨੂੰ ਕਿ ਤੁਸੀਂ ਸਾਨੂੰ ਕੁਝ ਪ੍ਰਪੋਜ਼ਲ ਬਣਾ ਕੇ ਦਿਓ, ਤੁਸੀਂ ਕਿੱਦਾਂ ਇਸ ਚੀਜ਼ ਨੂੰ ਡੀਲ ਕਰੋਗੇ। ਫਿਰ ਨੈਕਸਟ 2 ਮੰਥਸ ਜੋ ਸਾਡੇ ਪੇਪਰ ਅਗਲੇ ਕੰਟੀਨਿਊ ਹੋਣੇ, ਉਹਨਾਂ ਨੇ ਸਟਾਪ ਕਰਕੇ ਸਾਨੂੰ ਉਹਨਾਂ ਨੇ ਇੱਕ ਪ੍ਰਪੋਜ਼ਲ ਰੈਡੀ ਕਰਕੇ NZQA ਨੂੰ ਭੇਜਿਆ ਕਿ ਅਸੀਂ ਇਹਨਾਂ ਦੀਆਂ ਇੰਗਲਿਸ਼ ਕਲਾਸਿਸ ਲਗਵਾਵਾਂਗੇ। ਐਸਪਾਇਰ ਦੇ ਵਿੱਚ ਵੀ ਸੇਮ ਹੀ ਚੀਜ਼ ਕੀਤੀ ਗਈ ਸੀਗੀ, ਉਹਨਾਂ ਨੇ ਪਰ ਥੋੜਾ ਡਿਫਰੈਂਟ ਟਾਈਪ ਕੀਤਾ ਸੀਗਾ, ਪਰ ਇਹਨਾਂ ਨੇ ਸਾਨੂੰ ਹੋਰ ਸਟ੍ਰਿਕਟ ਕਰ ਦਿੱਤਾ ਕਿ ਜੇ ਤੁਸੀਂ ਉਹਨਾਂ ਇੰਗਲਿਸ਼ ਪੇਪਰ ਦੇ ਵਿੱਚ ਪਾਸ ਨਹੀਂ ਹੁੰਦੇ ਹੈਗੇ, ਅਸੀਂ ਤੁਹਾਡੀ ਫੀਸ ਵਾਪਸ ਕਰਾਂਗੇ ਤੇ ਤੁਹਾਨੂੰ ਕਿਸੇ ਹੋਰ ਕਾਲਜ ਵਿੱਚ ਜਾਣਾ ਪਏਗਾ, ਔਰ ਤੁਸੀਂ ਕੰਟਰੀ ਛੱਡਣਾ ਛੱਡ ਦਿਓ, ਸਰ ਸਕਦੇ। ਇਹ ਸਾਨੂੰ ਕਾਲਜ ਵੱਲੋਂ ਡਿਮਾਂਡ ਸੀਗੀ, ਪਰ ਉਸ ਤੋਂ ਬਾਅਦ ਜਿੱਦਾਂ ਕਿ ਤੁਸੀਂ ਸਾਡੀ ਫਾਈਟ ਵਿੱਚ ਹੈਲਪ ਕੀਤੀ ਸੀਗੀ, ਉਸ ਤੋਂ ਬਾਅਦ ਇਹਨਾਂ ਨੇ ਇੰਗਲਿਸ਼ ਦੇ ਪੇਪਰ ਕੈਂਸਲ ਕੀਤੇ ਸੀਗੇ ਕਿ ਕੋਈ ਨੀ ਕੀਤਾ ਜਾਏਗਾ ਤੇ ਉਸ ਕਿਉਂਕਿ ਉਹ ਰੂਲ ਕਾਫੀ ਹੱਦ ਤੱਕ ਕਾਲਜ ਨੇ ਆਪਣੇ ਜਿਆਦਾ ਸਟ੍ਰਿਕਟ ਬਣਾ ਦਿੱਤੇ ਸੀਗੇ
ਉਦੋਂ ਵੀ ਅਸੀਂ ਇਹੋ ਇਸ਼ੂ ਰੇਜ਼ ਕੀਤਾ ਸੀਗਾ ਕਿ ਜਦੋਂ ਪਹਿਲੇ ਉਹ ਇੰਗਲਿਸ਼ ਦੀ ਰਿਕੁਆਇਰਮੈਂਟ ਮੀਟ ਕਰਦੇ ਤਾਂ ਹੀ ਤਾਂ ਵੀਜ਼ਾ ਮਿਲਿਆ ਤੇ ਇੱਥੇ ਤੱਕ ਪਹੁੰਚੇ
ਇੱਕ ਸਾਲ ਪਹਿਲਾਂ ਇਹਨਾਂ ਨੇ ਰਿਕੁਆਇਰਮੈਂਟ ਬਣਾਈ ਸੀਗੀ ਕਿ ਲੈਵਲ 5 ਤੋਂ ਬਾਅਦ ਜਿਨ੍ਹਾਂ ਦੇ 5.5 ਈਚ ਤੇ ਓਵਰਆਲ 6 ਨਹੀਂ ਹੈਗੇ ਤੇ ਤੁਹਾਨੂੰ ਦੁਬਾਰਾ ਆਈਲੈਟਸ ਕਰਨੀ ਪਏਗੀ ਲੈਵਲ 6 ਵਾਸਤੇ ਉਸ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਕੀ ਆਈ ਸੀ ਕਿ ਸਾਰਿਆਂ ਦੇ ਵੀਜ਼ੇ ਖਤਮ ਹੋ ਰਹੇ ਆਈਲੈਟਸ ਦੀ ਔਰ ਪੀਟੀ ਦੀ ਕਲਾਸ ਏਡੇ ਆਰਾਮ ਨਾਲ ਨਹੀਂ ਮਿਲ ਜਾਂਦੀ ਡੇਟ ਵੀ
ਤੇ
ਐਕਚੁਅਲੀ ਮੈਂ ਵੀ ਉਸ ਟਾਈਮ ਤੇ ਇੰਡੀਆ ਸੀਗਾ ਮੇਰੇ ਡੈਡ ਦੀ ਡੈਥ ਹੋਈ ਸੀਗੀ ਫਿਰ ਇਹਨਾਂ ਨੇ ਨਵੀਂ ਇੱਕ ਹੋਰ ਕੰਡੀਸ਼ਨ ਬਣਾ ਲਈ ਪੈਸੇ ਬਣਾਉਣ ਵਾਲੀ ਉਸ ਵਿੱਚ ਕੀ ਕੀਤਾ ਇਹਨਾਂ ਨੇ ਤੁਸੀਂ ਲੈਵਲ 4 ਕਰ ਸਕਦੇ ਹੋ ਲੈਵਲ 4 ਕਰਨ ਤੋਂ ਬਾਅਦ ਤੁਸੀਂ ਲੈਵਲ 6 ਕਰ ਸਕਦੇ ਹੋ ਕਿਉਂਕਿ ਲੈਵਲ 4 ਇਕੁਅਲ ਟੂ ਲੈਵਲ 6 ਉਸ ਆਈਲੈਟਸ ਤੇ ਬਰਾਬਰ ਮੰਨਿਆ ਜਾਂਦਾ ਸੀਗਾ ਕਿ ਤੁਸੀਂ 5.5 ਈਚ ਤੇ 6 ਓਵਰਆਲ ਮੰਨੇ ਜਾਂਦੇ ਉਸ ਦੇ ਵਿੱਚ ਸਾਨੂੰ $5,000 ਉਹਦਾ ਚਾਰਜ ਕੀਤਾ ਗਿਆ 16 ਵੀਕਸ ਦੀ ਕਲਾਸਿਸ ਸੀਗੀਆਂ ਜਿਹਦੇ ਆਈ ਥਿੰਕ ਆਲਮੋਸਟ 20 ਵੀਕਸ ਚੱਲਿਆ ਸੀਗਾ ਸਾਨੂੰ ਉਹਦਾ ਵੀ 5,000 ਚਾਰਜ ਕੀਤਾ ਗਿਆ ਉਹ ਵੀ ਇੱਕ ਮਨੀ ਚਾਰਜ ਕਰਨ ਦਾ ਤਰੀਕਾ ਸੀਗਾ ਗਵਰਨਮੈਂਟ ਦਾ ਧਿਆਨ ਸਿਰਕੇ ਉਹਦਾ
ਸੋ ਆਲਰੇਡੀ ਤੁਹਾਡੇ ਕੋਲ ਲੋੜ ਤੋਂ ਵੱਧ ਪੈਸਾ ਕਮਾ ਚੁੱਕੇ
ਹਾਂਜੀ ਅਸੀਂ ਲੈਵਲ 4 ਕਰ ਚੁੱਕੇ ਸੀਗੇ ਸਾਰੇ ਕਈਆਂ ਨੇ ਜਿਨ੍ਹਾਂ ਨੂੰ ਆਇਲਸ ਦੀ ਡੇਟ ਮਿਲੀ ਉਹਨਾਂ ਨੇ ਆਇਲਸ ਵੀ ਕੀਤੀ ਜਿਨ੍ਹਾਂ ਦਾ ਵੀਜ਼ਾ ਐਕਸਪਾਇਰ ਨਹੀਂ ਹੋਣ ਵਾਲਾ ਸੀਗਾ ਪਰ ਫਿਰ ਉਹਨਾਂ ਨੂੰ ਸੇਮ ਸਿਚੁਏਸ਼ਨ ਕੀ ਇੰਗਲਿਸ਼ ਦੀ ਕਲਾਸਿਸ ਲਗਾਉਣੀਆਂ ਪੈਣੀਆਂ ਪਰ ਉਦੋਂ ਤੁਸੀਂ ਸਾਡੇ ਨਾਲ ਫਾਈਟ ਕੀਤੀ ਸੀ ਅਸੀਂ ਕਾਫੀ ਹੱਦ ਤੱਕ ਕਲਾਸਿਸ ਨਹੀਂ ਅਟੈਂਡ ਕੀਤੀਆਂ ਸੀਗੀਆਂ
ਕਿਉਂਕਿ ਉਦੋਂ ਲੱਗਦਾ ਸੀ ਅਸੀਂ ਕਾਫੀ ਸਾਰੇ ਮਸਲੇ ਜਿਹੜੇ ਆ ਸੋਲਵ ਕਰ ਲਏ ਆ ਉਦੋਂ ਇਹ ਲੱਗਦਾ ਸੀ ਸਾਨੂੰ ਸਾਲ ਪਹਿਲੇ ਆਲਮੋਸਟ ਹਾਂਜੀ 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 ਸ਼ਿਵਰਾਜ ਤੁਸੀਂ ਹੋਰ ਕੋਈ ਪੁਆਇੰਟ ਐਡ ਕਰਨਾ ਚਾਹੋਗੇ ਵਿੱਚ
ਹਾਂਜੀ ਉਹੀ ਤੁਹਾਨੂੰ ਮੈਂ ਜਿਹੜਾ ਤੁਸੀਂ ਪੁੱਛ ਰਹੇ ਸੀਗੇ ਪਿਛਲਾ ਮਾਨਸਿਕ ਤਣਾਅ ਸਾਨੂੰ ਕਿੰਨਾ ਗਿਆ ਇਹਦੇ ਵਿੱਚ ਮੈਂ ਤਾਂ ਉਹੀ ਕਹਿ ਰਿਹਾ ਕਿ ਜਿੱਦਾਂ ਹੁਣ ਸਾਨੂੰ 9-8 ਹਫ਼ਤਿਆਂ ਦੇ ਵਿੱਚ 8 ਮਹੀਨਿਆਂ ਦੇ ਵਿੱਚ ਸਾਡੀ ਜਿਹੜੀ ਸਟੱਡੀ ਮੁੱਕਣੀ ਚਾਹੀਦੀ ਸੀ ਮੈਨੂੰ ਹੁਣ ਇਸੇ ਕਾਲਜ ਵਿੱਚ 18-19 ਮਹੀਨੇ ਹੋ ਚੁੱਕੇ ਆਲਰੇਡੀ ਤੇ ਉਹ ਸੋਚੋ ਕਿ ਹੁਣ ਅਸੀਂ ਤਾਂ ਘਰਦਿਆਂ ਨੂੰ ਇਹ ਵੀ ਨੀ ਦੱਸ ਸਕਦੇ ਹੈਗੇ ਨਾ ਕੀ ਹੋ ਰਿਹਾ ਵਾ ਕਿ ਸਾਨੂੰ ਉਹਨਾਂ ਨੂੰ ਤਾਂ ਪਤਾ ਹੀ ਨੀ ਹੈਗਾ ਕਾਲਜ ਬੰਦ ਹੋ ਗਿਆ ਜਾਂ ਕਿੱਦਾਂ ਉਹਨਾਂ ਦੇ ਹਿਸਾਬ ਨਾਲ ਅਸੀਂ ਕੰਮ ਹੀ ਕਰ ਰਹੇ ਹਾਂ ਇੱਥੇ
ਮਤਲਬ ਕਿ ਜਿਹੜਾ ਕੰਮ ਵਿਦ ਇਨ ਅ ਈਅਰ ਖਤਮ ਹੋਣਾ ਚਾਹੀਦਾ ਸੀ ਆਲਮੋਸਟ ਉਹਨੂੰ ਦੁੱਗਣਾ ਟਾਈਮ ਲੱਗ ਚੁੱਕਿਆ
ਦੁੱਗਣਾ ਟਾਈਮ ਹੋ ਚੁੱਕਿਆ
ਔਰ ਉਸ ਤੋਂ ਬਾਅਦ ਵੀ ਤੁਸੀਂ ਕਿਸੇ ਸਿਰੇ ਲੱਗੇ ਨਹੀਂ ਹੋ
ਹਾਂਜੀ ਹਲੇ ਵੀ ਉਹ ਵੀ ਨੀਗਾ ਮੇਰਾ ਤੇ ਕੇਸ ਵੀ ਉਹ ਸੀਗਾ ਮੇਰਾ ਤਾਂ 8 ਸਬਜੈਕਟ ਹੋ ਚੁੱਕੇ ਆ ਪੂਰੇ ਹੋ ਚੁੱਕੇ ਆ ਮੇਰੇ ਦੇ
ਜੀ ਜੀ
ਮੇਰੇ ਮੇਰਾ ਮਤਲਬ ਕਿ ਮਹੀਨੇ ਤੋਂ ਉੱਪਰ ਹੋ ਗਿਆ ਮੇਰੀ ਲਾਸਟ ਅਸਾਈਨਮੈਂਟ ਨੂੰ ਸਬਮਿਟ ਕੀਤੀ ਨੂੰ ਤੇ ਉਹਦਾ ਰਿਜ਼ਲਟ ਨੀ ਮੈਨੂੰ ਦੇ ਰਿਹਾ ਸੀਗਾ ਇਹ ਮੈਂ ਐਨਜੀਟੀ ਨੂੰ ਈਮੇਲ ਪਾਈ ਆ ਉਹ ਕਹਿੰਦੇ ਕਿ ਸਾਨੂੰ ਇਹ ਤੁਹਾਡਾ ਰਿਜ਼ਲਟ ਦੇ ਦਿੱਤਾ ਕਾਈਟ ਕਾਲਜ ਨੇ ਪਰ ਤੁਹਾਡਾ ਅਸੀਂ ਰਿਜ਼ਲਟ ਤੁਹਾਨੂੰ ਨਹੀਂ ਦੇ ਸਕਦੇ ਰਿਵਿਊ ਕਰਾਂਗੇ ਸਿਰਫ ਇੱਕੋ ਅਸਾਈਨਮੈਂਟ ਦਾ ਰਿਵਿਊ ਕਰ ਲਈ ਉਹਨਾਂ ਨੇ ਮੇਰੇ ਕੋਲ ਇੰਨਾ ਟਾਈਮ ਦਿੱਤਾ ਹੋਇਆ ਮੈਨੂੰ 3-4 ਹਫ਼ਤਿਆਂ ਦਾ
ਕਿਉਂਕਿ ਇਹਦੇ ਚ ਅਸੀਂ ਪਹਿਲਾਂ ਇਹੋ ਡਿਸਕਸ਼ਨ ਕਰ ਰਹੇ ਸੀਗੇ ਕਿ ਬੇਸ਼ੱਕ ਪ੍ਰੋਪਰਲੀ ਕਰਨ ਕੰਮ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੇ ਕਾਲਜ ਹੈ ਸਹੀ ਤਰੀਕੇ ਨਾਲ ਸਹੀ ਐਜੂਕੇਸ਼ਨ ਪ੍ਰੋਵਾਈਡ ਕਰਨ ਪਰ ਜਦੋਂ ਇਸ ਤਰ੍ਹਾਂ ਦਾ ਕੁਛ ਹੁੰਦਾ ਉਹਦੇ ਵਿੱਚ ਇਹਨਾਂ ਦਾ ਇਹ ਵੀ ਰਿਸਪੋਨਸੀਬਿਲਿਟੀ ਉਹਨਾਂ ਦੀ ਬਣਦੀ ਹੈ ਕਿ ਸਟੂਡੈਂਟਸ ਜਿਹੜੇ ਆ ਉਹਨਾਂ ਦੇ ਚੰਗੀ ਤਰ੍ਹਾਂ ਉਹਨਾਂ ਨੂੰ ਡੀਲ ਕਰਨ ਉਹਨਾਂ ਦਾ ਧਿਆਨ ਰੱਖਣ ਬਿਨਾਂ ਵਜ੍ਹਾ ਜਿਹੜਾ ਕਿ ਟਾਈਮ ਔਰ ਪੈਸਾ ਸਰਮਾਇਆ ਖਰਾਬ ਨਾ ਕੀਤਾ ਜਾਵੇ ਸਟੂਡੈਂਟਸ ਦਾ ਸੋ ਸਟੂਡੈਂਟਸ ਦੀ ਪ੍ਰੋਪਰ ਕੇਅਰ ਹੋਣੀ ਚਾਹੀਦੀ ਹੈ ਇਹ ਸਾਰਾ ਜਦੋਂ ਇਸ ਤਰ੍ਹਾਂ ਹੁੰਦਾ
ਤੁਸੀਂ ਪੂਰੀ ਉਹਨਾਂ ਦੀ ਇਨਵੈਸਟੀਗੇਸ਼ਨ ਕਰਦੇ ਹੋ ਕਿ ਕਿੰਨੇ ਸਟੂਡੈਂਟ ਆ ਕਿੰਨੇ ਕੀ ਆ ਪਰ ਜੇ ਤੁਹਾਨੂੰ ਰਾਤੋ ਰਾਤ ਕਾਲਜ ਕਹਿ ਰਿਹਾ ਕਿ ਸਾਨੂੰ ਸਾਡੀ ਰਜਿਸਟ੍ਰੇਸ਼ਨ ਕੈਂਸਲ ਕਰ ਦੋ ਤੁਸੀਂ ਬਸ ਕੁਛ ਸੋਚਦੇ ਨੀ ਕੈਂਸਲ ਕਰ ਲੈ ਕਿ ਸਟੂਡੈਂਟਾਂ ਦੇ ਕੀ ਹੋਊਗਾ
ਬਿਲਕੁਲ
ਉਹਨਾਂ ਦੇ ਕੀ ਬੀਤੂਗੀ ਸਟੂਡੈਂਟ ਦੇ ਕੀ ਉਹਨਾਂ ਦੇ
ਜਾਰੀ ਰਹੇਗੀ ਜਦੋਂ ਤੱਕ ਸਟੂਡੈਂਟਸ ਨੂੰ ਜਿਹੜਾ ਕਿ ਇਨਸਾਫ ਨਹੀਂ ਮਿਲ ਜਾਂਦਾ ਸੋ ਮੈਂ ਤੁਹਾਨੂੰ ਔਰ ਬਾਕੀ ਸਾਰੇ ਵਿਦਿਆਰਥੀਆਂ ਨੂੰ ਇਹੋ ਹੀ ਰਿਕੁਐਸਟ ਕਰਾਂਗੀ ਕਿ ਡਟੇ ਰਹੋ ਬਣੇ ਰਹੋ ਹਿੰਮਤ ਨਹੀਂ ਹਾਰਨੀ ਤੋ ਇਹ ਗੱਲ ਜਿਹੜੀ ਹੈ ਕਿ ਇੱਕ ਸਿਰੇ ਲਗਾ ਕੇ ਇਨਸਾਫ ਲੈ ਕੇ ਜਸਟਿਸ ਲੈ ਕੇ ਫੇਰ ਹੀ ਆਪਾਂ ਇਹ ਕੈਂਪੇਨ ਨੂੰ ਓਵਰ ਡਿਕਲੇਅਰ ਕਰਾਂਗੇ ਸੋ ਬਹੁਤ ਬਹੁਤ ਸ਼ੁਕਰੀਆ ਸ਼ਿਵਰਾਜ ਸਾਡੇ ਨਾਲ ਜੁੜਨ ਲਈ ਧੰਨਵਾਦ
ਬਾਕੀ ਆਪਣੇ ਕਰਮ ਬਾਈ ਨੂੰ ਮਾਫੀ ਮੰਗਣਾ ਚਾਹਾਂਗੇ ਬਾਈ ਸਾਡੇ ਸਾਡੇ ਨਾਲ ਆਇਆ ਨਹੀਂ ਗਿਆ ਸਾਡੇ ਕੋਲ ਵੀ ਬਹੁਤ ਮਾਫੀ ਮੰਗਣਾ ਚਾਹੂੰਗਾ ਜੀ
ਨਹੀਂ ਨਹੀਂ ਕੋਈ ਗੱਲ
ਨਹੀਂ ਕੋਈ ਨਹੀਂ ਹਜੇ ਤੱਕ ਅਸੀਂ ਕਈ ਮੁਜ਼ਾਰੇ ਕਰਦੇ ਹਾਂ ਉਹ ਚ ਤੁਹਾਡੀ ਸੰਘਰਸ਼ ਮੁੱਕਿਆ ਨਹੀਂ ਹਜੇ ਤੱਕ
ਬਿਲਕੁਲ ਤੁਸੀਂ ਫੋਨ ਰਾਹੀਂ ਸਾਡੇ ਨਾਲ ਜੁੜ ਗਏ ਇਹਦੇ ਲਈ ਇਹ ਵੀ ਇੱਕ ਤਰ੍ਹਾਂ ਤੁਸੀਂ ਨਾਲ ਹੀ ਹੋ ਸਾਡੇ ਤੋ ਹਾਂ ਜਿਸ ਤਰ੍ਹਾਂ ਭਾਰਤੀ ਜੀ ਕਹਿ ਰਹੇ ਨੇ ਕਿ ਜਦੋਂ ਤੱਕ ਇਹ ਪੂਰਾ ਨਹੀਂ ਹੋ ਜਾਂਦਾ ਕੰਮ ਪਤਾ ਨਹੀਂ ਸ਼ਾਇਦ ਕਾਫੀ ਸਾਰੇ ਪ੍ਰੋਟੈਸਟ ਕਰਨੇ ਪੈਣ ਉਦੋਂ ਡੈਫੀਨੇਟਲੀ ਤੁਸੀਂ ਸਾਡੇ ਨਾਲ ਹੋਵੋਗੇ ਸਾਨੂੰ ਪੂਰਾ ਯਕੀਨ ਹੈ ਥੈਂਕ ਯੂ ਵੈਰੀ ਮੱਚ
ਥੈਂਕ
ਯੂ ਤੋ ਰਿਕੁਐਸਟ ਹੈ ਬਾਕੀ ਸਟੂਡੈਂਟਸ ਵੀ ਅਗਰ ਹੋਰ ਕੋਈ ਸਾਡੇ ਨਾਲ ਜੁੜਨਾ ਚਾਹੁੰਦਾ 15-20 ਮਿੰਟ ਬਾਕੀ ਨੇ ਸਾਡੇ ਪ੍ਰੋਗਰਾਮ ਦੇ ਤੋ ਉਹਦੇ ਵਿੱਚ ਅਸੀਂ ਥੋੜਾ ਜਿਹਾ ਮੇਰਾ ਖਿਆਲ ਹੈ ਸਾਰੀ ਗੱਲਬਾਤ ਨੂੰ ਸਮੇਟ ਹੋਰ ਕਾਲ ਆ ਰਹੀ ਹੈ ਤੋ ਦੇਖਦੇ ਹਾਂ ਕੌਣ ਹੈ ਸਾਡੇ ਨਾਲ Hello, welcome to Radio and Club.
Hello, Anji, Sashikal Ji.
Sashikal Ji, kaun bol rahe?
Anji, main Sukhraj bol rahe.
Sukhraj, tusi bhi mera khal kite the student ho?
Anji, Anji, main kite the student se ke aaj jo mainu pehla tusi do week pehla dassya siga.
Anji.
Bare utte us par ke oh mera mind thoda ja upset ja siga, oh dimag de vich us kitte ho gaya.
हां जी हां जी हां इस वक्त साडे सारे लिसनर्स तुहानू सुन रहे ने सो मैं चाहूंगी कि तुसी हां प्रॉपर्ली अपना एक्सपीरियंस शेयर करो कि ए जेड़ा कॉलेज बंद होया है और जेड़ियां मुसीबतें हुन इमिग्रेशन दा वखरा मसला है रिजल्ट तोड़ा आ नहीं रहा सो तुसी किस तरह महसूस कर रहे हो ए सारी गल बात
हां जी पहला मैं जी अपने अपने स्टडी 2018 जून दे विच स्टार्ट कीती सी
जी
ਆਪਣੇ ਦਸੰਬਰ ਦੇ ਵਿੱਚ ਸਾਨੂੰ ਐਨਜੀਓ ਵੱਲੋਂ ਆਏ ਸੀ ਕਿ ਤੁਹਾਡੀਆਂ ਜਿਹੜੀਆਂ ਅਸਾਈਨਮੈਂਟਸ ਅਪ ਟੂ ਲੈਵਲ ਨਹੀਂ ਹੈਗੀਆਂ ਤੁਹਾਨੂੰ ਦੁਆਤੀ ਫਿਰ ਰੀਡੂ ਦੇਣੀਆਂ ਪਵੇਗੀਆਂ
ਠੀਕ
ਤੇ ਅਸੀਂ ਉਹ ਆਪਣੀਆਂ ਅਸਾਈਨਮੈਂਟਾਂ ਰੀਡੂ ਫਿਰ ਸਬਮਿਟ ਕੀਤੀਆਂ ਅਸੀਂ ਸਾਰੀਆਂ ਅਸਾਈਨਮੈਂਟਾਂ ਦੇ ਵਿੱਚੋਂ ਮਤਲਬ ਮੈਂ 6 ਅਸਾਈਨਮੈਂਟ ਕੀਤੀਆਂ ਸੀਗੀਆਂ ਸਬਮਿਟ ਤੇ ਮੈਂ 6 ਦੇ ਵਿੱਚੋਂ ਹੀ ਕਲੀਅਰ ਹੋ ਗਿਆ ਸੀ ਤੇ ਹੁਣ ਮੇਰੀ ਜਿਹੜੀ ਲਾਸਟ ਟਰਮ ਸੀਗੀ ਇਹਦੇ ਵਿੱਚ ਮੈਂ 2 ਅਸਾਈਨਮੈਂਟ ਆਪਣੀਆਂ ਦਿੱਤੀਆਂ ਸੀਗੀਆਂ ਤੇ ਇਹਦੇ ਵਿੱਚੋਂ ਮੈਂ ਸਬਮਿਟ ਕਰ ਚੁੱਕਾ ਸੀਗਾ ਤੇ ਆਪਣਾ ਰਿਜ਼ਲਟ ਮੈਨੂੰ ਹਜੇ ਤੱਕ ਮਿਲਿਆ ਨਹੀਂ ਸੀਗਾ ਤੇ ਹੁਣ ਇੱਕ ਦਿਨ ਅੱਜ ਤੋਂ 2 ਵੀਕ ਪਹਿਲਾਂ ਐਨਜੀਓ ਦੀ ਮੇਲ ਆਈ ਸੀਗੀ ਤੇ ਕਾਇਟ ਕਾਲਜ ਸ਼ਟ ਡਾਊਨ ਹੋ ਰਿਹਾ ਤੇ ਜੇ ਤੁਸੀਂ ਫੇਲ ਵੀ ਹੋ ਰਹੇ ਹੋ ਤੇ ਤੁਹਾਨੂੰ ਹੋਰ ਕਾਲਜ ਲੈਣਾ ਪਊਗਾ ਕੋਈ ਰੀਸੈਟ ਨਹੀਂ ਮਿਲੂਗਾ ਬਾਕੀ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਜਿਹੜੀਆਂ ਸਾਡੀਆਂ ਹੁਣ 6 ਅਸਾਈਨਮੈਂਟਾਂ ਮੈਂ ਪਾਸ ਕਰ ਚੁੱਕਾ ਇਹ ਤੁਸੀਂ ਆਲਰੇਡੀ ਚੈੱਕ ਕੀਤੀਆਂ ਕਿ ਅਪ ਟੂ ਲੈਵਲ ਨੇ ਹਨਾ ਤੇ ਇਹ ਅਸਾਈਨਮੈਂਟਾਂ ਮੈਨੂੰ ਦੂਸਰੇ ਕਾਲਜ ਦੇ ਵਿੱਚ ਫਿਰ ਤੋਂ ਨਹੀਂ ਕਰਨੀਆਂ ਚਾਹੀਦੀਆਂ ਤੇ ਉਹਨਾਂ ਨੇ ਇਸ ਚੀਜ਼ ਬਾਰੇ ਕੋਈ ਗਰੰਟੀ ਨਹੀਂ ਲਈ ਕਿ ਅਸੀਂ ਇਹ ਚੀਜ਼ ਦੀ ਕੋਈ ਗਰੰਟੀ ਨਹੀਂ ਲੈਂਦੇ ਸਾਨੂੰ ਕਰਨੀਆਂ ਵੀ ਪੈ ਸਕਦੀਆਂ ਤੇ ਨਹੀਂ ਵੀ ਕਰਨੀਆਂ ਪੈ ਸਕਦੀਆਂ
ਠੀਕ ਠੀਕ ਹਾਂਜੀ ਹਾਂ ਮਤਲਬ ਕਿ ਇਸ ਵਕਤ ਸਬ ਕੁਛ ਅਨਸਰਟਨ ਹੈ ਤੁਹਾਨੂੰ ਕਿਸੇ ਵੀ ਚੀਜ਼ ਦੀ ਸ਼ੋਰਟੀ ਹੈ ਗਰੰਟੀ ਕੋਈ ਵੀ ਨਹੀਂ ਦੇ ਰਿਹਾ
ਹਾਂਜੀ ਕੋਈ ਵੀ ਗਰੰਟੀ ਨਹੀਂ ਹੈਗੀ ਮੇਰਾ ਦਾ ਮੇਰੇ ਕੋਲ ਵੀਜ਼ਾ 18 ਨਵੰਬਰ ਤੱਕ ਤੇ ਉਹ ਵੀ ਇੱਕ ਦਿਨ ਮੇਲ ਆਈ ਸੀ ਕਿ ਜਿਹੜਾ ਤੁਹਾਡਾ ਵੀਜ਼ਾ ਆ 30 ਸਪਤੰਬਰ ਤੱਕ ਓਨਲੀ ਵੈਲਿਡ ਆ ਤੇ ਇਸ ਤੋਂ ਪਹਿਲਾਂ ਤੁਹਾਨੂੰ ਵੀਜ਼ਾ ਹੋਰ ਪਾਉਣਾ ਪਏਗਾ ਤੇ ਫਿਰ ਤੋਂ ਫੀਸ ਭਰਨੀ ਪਏਗੀ
ਜੀ
ਇਸ ਕਰਕੇ ਹਲੇ ਕੋਈ ਅਸੀਂ ਸ਼ੋਰ ਨਹੀਂ ਹੈਗੇ ਕਿ ਸਾਨੂੰ ਵਰਕ ਅਲਾਓ ਹੋਊਗਾ ਕਿਉਂ ਜੇ ਸਾਡੇ ਕੋਲ ਵਰਕ ਨਹੀਂ ਲਾਊਗਾ ਹੈਗਾ ਤੇ ਸਾਡੇ ਲਿਵਿੰਗ
ਬਿਲਕੁਲ ਹਾਂਜੀ ਗੁਜ਼ਾਰਾ ਕਰਨਾ ਮੁਸ਼ਕਿਲ ਹੈ ਹਾਂਜੀ ਹਾਂ ਮੇਰੇ ਖਿਆਲ ਹਾਂ ਕਰਮ ਵੀ ਕੁਛ ਐਡ ਕਰਨਾ ਚਾਹੁੰਦਾ
ਮੰਡੇ ਨੂੰ ਜਦੋਂ ਮੀਟਿੰਗ ਹੋਈ ਸੀਗੀ ਉਹਨਾਂ ਨੇ ਸਾਨੂੰ ਉਸੇ ਦਿਨ ਦੱਸ ਦਿੱਤਾ ਸੀਗਾ ਕਿ ਜੋ ਤੁਹਾਡਾ ਵੀਜ਼ਾ ਹੈ ਉਹਨਾਂ ਨੇ ਜੋ ਸਪੈਸ਼ਲ U16 ਵੀਜ਼ਾ ਸੀਗਾ ਉਹਦੇ ਤੱਕ ਸਾਨੂੰ ਲਾਸਟ ਟਾਈਮ ਦਿੱਤਾ ਕਿ 30 ਸੈਪਟੈਂਬਰ ਤੱਕ ਤੁਹਾਨੂੰ ਅਪਲਾਈ ਕਰਨਾ ਪਵੇਗਾ ਤੇ ਜੋ ਤੁਹਾਡਾ ਕਾਲਜ ਆਲਰੇਡੀ ਜੋ ਕਿ ਸ਼ਟ ਡਾਊਨ ਹੋ ਚੁੱਕਾ ਲਿਕੁਇਡੇਸ਼ਨ ਵਿੱਚ ਕੰਪਨੀ ਬੰਦ ਹੋ ਚੁੱਕੀ ਹੈ ਤੋ ਉਸ ਕਰਕੇ ਸਾਨੂੰ ਸੀ ਕਿ ਵੀਜ਼ਾ ਕੰਡੀਸ਼ਨ ਸਾਨੂੰ ਚੇਂਜ ਕਰਵਾਉਣੀ ਪੈਣੀ ਹੈ ਜਦੋਂ ਸਾਡਾ ਵੀਜ਼ਾ ਐਕਸਪਾਇਰ ਹੋ ਰਿਹਾ ਉਹਦੇ ਤੋਂ ਪਹਿਲਾਂ ਤੇ ਮੈਂ ਇੱਥੇ ਇੱਕ ਜਿਹੜੀ ਮੈਨੂੰ ਪਰਸਨਲ ਅੱਜ ਇੱਕ ਮੇਰੀ ਫੋਨ ਤੇ ਕਰਨ ਦੇ ਨਾਲ ਵੀ ਗੱਲ ਹੋਈ ਸੀਗੀ ਤੇ ਮੈਨੂੰ ਕਾਫੀ ਸਟੂਡੈਂਟਸ ਨੇ ਇਹ ਕਿਹਾ ਸੀਗਾ ਕਿ ਉਹਨਾਂ ਨੂੰ ਦੁਬਾਰਾ ਆਈਸੀਐਲ ਕਾਲਜ 'ਚ ਜਾਣਾ ਪੈ ਰਿਹਾ 4 ਮੰਥਸ ਲਗਾਉਣੇ ਪੈਣਗੇ ਉੱਥੇ ਤੇ ਹਲੇ ਅਨਸ਼ੋਰ ਨੇ ਕਿ ਉਹਨਾਂ ਨੂੰ ਫੈਬ ਦੇ ਵਿੱਚ ਜੇ ਇਨਟੇਕ ਮਿਲਿਆ ਤੇ ਸਾਰੇ ਮਤਲਬ ਉੱਦਾਂ ਉਮੀਦ ਹਾਰ ਚੁੱਕੇ ਨੇ ਕਾਫੀ ਤਾਂ ਤੇ ਮੈਂ ਇੱਥੇ ਇੱਕ ਮੈਸੇਜ ਦੇਣਾ ਚਾਹੂੰਗਾ ਕਿ ਕਾਫੀ ਕਹਿ ਰਹੇ ਨੇ ਕਿ ਮਤਲਬ ਅਸੀਂ ਆਪਣੀ ਫੀਸ ਰੀਫੰਡ ਤੋਂ ਬਾਅਦ ਅਸੀਂ ਕੰਟਰੀ ਛੱਡ ਦੇਣੀ ਹੈ ਮੈਂ ਸਾਰਿਆਂ ਨੂੰ ਇੱਕ ਮੈਸੇਜ ਸਪੋਰਟ ਕਰਨਾ ਚਾਹੂੰਗਾ ਕਿਉਂਕਿ ਕਰਨ ਦੇ ਨਾਲ ਮੇਰੀ ਗੱਲ ਹੋਈ ਸੀਗੀ ਕਿ ਉਹਦੀ ਸਿਸਟਰ ਕਹਿ ਰਿਹਾ ਕਿ ਤੂੰ ਕਿਸੇ ਹੋਰ ਚਲਾ ਜਾ ਪਰ ਮੈਂ ਸਪੈਸ਼ਲੀ ਕਰਨ ਨੂੰ ਵੀ ਕਹਿਣਾ ਚਾਹੂੰਗਾ ਕਿ 4 ਮੰਥ ਸਪੈਂਡ ਕਰਨੇ ਪੈ ਸਕਦੇ ਆ ਪਰ ਉਹ ਤੋਂ ਬਾਅਦ ਤੈਨੂੰ ਬੈਨੀਫਿਟ ਆ ਕਿ ਤੇਰਾ 3 ਸਾਲ ਦਾ ਵਰਕ ਵੀਜ਼ਾ ਆਏਗਾ ਸਟਰਗਲ ਨਿਊਜ਼ੀਲੈਂਡ 'ਚ ਵੀ ਆ ਚਾਹੇ ਇੰਡੀਆ ਜਾਓ ਕਿਉਂਕਿ ਵਰਲਡ 'ਚ ਹਰ ਪਾਸੇ ਕੰਪੀਟੀਸ਼ਨ ਬਣਿਆ ਹੋਇਆ ਕਿਤੇ ਵੀ ਜਾਏਗਾ ਕੋਈ ਵੀ ਜਾਏਗਾ ਬੱਚਾ ਉਹਨੂੰ ਸਾਰਿਆਂ ਨੂੰ ਕੰਪੀਟੀਸ਼ਨ ਦੇ ਵਿੱਚ ਜਾਣਾ ਹੀ ਪੈਣਾ ਹੈ ਤੋ ਮੈਂ ਇਹੀ ਕਹੂੰਗਾ ਕਿ ਆਪਣਾ 3 ਸਾਲ ਦਾ ਵਰਕ ਵੀਜ਼ਾ ਲਓ ਸਟਰਗਲ ਕਰੋ ਫਾਈਟ ਕਰੋ ਇਸ ਵਾਸਤੇ ਆਪਣਾ ਸਪੋਰਟ ਕਰੋ ਜੇ ਪ੍ਰੋਟੈਸਟ ਵੀ ਕਰਨਾ ਪੈਂਦਾ ਹੈ ਜੇ ਸਾਨੂੰ ਸਟੈਪ ਬਾਏ ਸਟੈਪ ਪਲੈਨਿੰਗ ਦੇ ਥਰੂ ਵੀ ਜਾਣਾ ਪੈਂਦਾ ਹੈ ਸਪੋਰਟ ਕਰੋ ਸਾਰੇ ਜਣੇ ਸਾਰਿਆਂ ਨੂੰ ਤੇ ਉਹਦੇ ਨਾਲ ਹੀ ਆਪਾਂ ਨੂੰ ਪੋਜ਼ੀਟਿਵ ਰਿਜ਼ਲਟ ਮਿਲ ਸਕਦਾ ਹੈ ਤੇ ਜਦੋਂ ਤੁਹਾਨੂੰ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਮੈਂ ਕਾਫੀ ਇਸ ਤੋਂ ਪਹਿਲਾਂ ਵੀ ਕਾਫੀ ਸਟਰਗਲ ਆਪਣੀ ਲਾਈਫ 'ਚ ਦੇਖੇ ਹੋਏ ਮੈਂ ਪਰਸਨਲ ਐਕਸਪੀਰੀਅੰਸ ਨਾਲ ਕਹਿਣਾ ਚਾਹੂੰਗਾ ਜਿੱਦਣ ਤੁਹਾਨੂੰ ਪੋਜ਼ੀਟਿਵ ਨਿਊਜ਼ ਮਿਲੂਗੀ ਜਿੱਦਣ ਤੁਹਾਨੂੰ 3 ਸਾਲ ਦਾ ਵਰਕ ਵੀਜ਼ਾ ਮਿਲੂਗਾ ਨਾ ਤੁਹਾਨੂੰ ਆਪੇ ਖੁਸ਼ੀ ਹੋਊਗੀ ਕਿ ਤੁਸੀਂ ਅਸੀਂ ਉਦਣ ਸਟਰਗਲ ਕੀਤਾ ਸੀਗਾ ਤਾਂ ਕਰਕੇ ਅੱਜ ਅਸੀਂ ਇੱਥੇ ਹੈਗੇ ਆ ਕਿ ਅਸੀਂ ਲਾਈਫ ਦੇ ਵਿੱਚ ਕੁਛ ਕਰ ਰਹੇ ਹਾਂ।
ਜਿਹੜੇ ਜਿਹੜੇ ਸਰੋਤੇ ਸੁਣ ਰਹੇ ਨੇ ਵਿਦਿਆਰਥੀ ਵੀ ਆਨਲਾਈਨ ਨੇ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਵਿਦਿਆਰਥੀ ਡਿਪੋਰਟ ਹੋਏ ਸੀ 18 ਮਹੀਨੇ ਦਾ ਅਸੀਂ ਸੰਘਰਸ਼ ਲੜਿਆ ਔਰ ਉਹ ਬੜੇ ਲੰਬੇ ਸੰਘਰਸ਼ ਦੇ ਬਾਅਦ
3 ਸਾਲ
ਲੰਬਾ ਸੰਘਰਸ਼ ਲੜਿਆ ਔਰ ਸਾਡੀ ਬਿਲਕੁਲ ਜਿੱਤ ਹੋਈ ਆ ਉਹਦੇ ਵਿੱਚ। ਸੋ ਇਹ ਜਿਗਰਾ ਰੱਖੋ, ਬਿਲਕੁਲ ਪੱਕੀ ਗੱਲ ਤੁਹਾਡੀ ਜਿੱਤ ਹੋਊਗੀ ਔਰ ਤੁਹਾਡੇ ਨਾਲ ਜਿਹੜੀਆਂ ਇੱਥੇ ਦੀਆਂ ਜੁਝਾਰੂ ਯੂਨੀਅਨ ਤੁਹਾਡੇ ਨਾਲ ਨੇ ਹੋ ਹੀ ਨਹੀਂ ਸਕਦਾ।
ਬਿਲਕੁਲ ਹਾਂਜੀ, ਸ਼ੁਕਰੀਆ ਸੁਖਰਾਜ। ਸਾਡੇ ਨਾਲ ਇੱਕ ਕਾਲਰ ਹੋਰ ਨੇ, ਸਟੂਡੈਂਟ ਹੀ ਹੋਣਗੇ ਮੇਰਾ ਖਿਆਲ, ਅਸੀਂ ਉਹਨਾਂ ਨਾਲ ਗੱਲ ਕਰ ਰਹੀ ਹਾਂ। ਬਹੁਤ ਬਹੁਤ ਧੰਨਵਾਦ।
ਥੈਂਕ ਯੂ
ਜੀ। ਪਲੀਜ਼ ਦੁਬਾਰਾ ਟਰਾਈ ਕਰਨ। ਜਿਹੜੀ ਕਰਮ ਨੇ ਗੱਲ ਮੇਨ ਕਹੀ ਕਿ ਕੰਪੀਟੀਸ਼ਨ ਹਰ ਜਗ੍ਹਾ, ਮੇਰੇ ਖਿਆਲ ਇਹ ਇਹ ਕੁੰਡੀ ਹੈ ਸਾਰੀ ਗੱਲ ਦੀ ਕਿ ਜਿੱਥੇ ਵੀ ਅਸੀਂ ਜਾਵਾਂਗੇ ਇਸ ਧਰਤੀ ਤੇ, ਜਿਹੜੇ ਵੀ ਦੇਸ਼ ਚ ਜਾਵਾਂਗੇ ਉਹੋ ਹੀ ਫਾਈਟ ਪਈ ਹੈ ਹਰ ਜਗ੍ਹਾ ਤੇ, ਉਹੋ ਹੀ ਪ੍ਰੋਬਲਮਸ ਨੇ,
ਉਹੋ
ਹੀ ਪ੍ਰੋਬਲਮਸ ਨੇ।
ਇਹਨਾਂ ਜਿਵੇਂ ਪਿਛਲੀ ਵਾਰ ਜਿਹੜੀ 1000 ਸਟੂਡੈਂਟਸ ਦੀ ਵੀ ਗੱਲ ਕਰੀਏ ਨਾ, ਜਦੋਂ ਕਾਲਜ ਬੰਦ ਹੋਣਾ ਸੀਗਾ
ਜੀ
ਉਦੋਂ ਸਟੱਡੀ ਪੂਰੀ ਹੋਣ ਤੋਂ ਬਾਅਦ 1 ਸਾਲ ਦਾ ਵੀਜ਼ਾ ਮਿਲਦਾ ਹੁੰਦਾ ਸੀ।
ਹਾਂ ਹੁਣ ਡਿਫਰੈਂਟ
ਤੇ ਜਦੋਂ ਉਹਨਾਂ ਨੇ ਤੇ ਜਿਹੜਾ ਸੀ ਓਬਵੀਅਸਲੀ ਉਸ ਚੀਜ਼ ਦੇ ਵਿੱਚ ਵੀ ਓਪਨ, ਕਈਆਂ ਨੂੰ ਨਹੀਂ ਪਤਾ ਹੋਏਗਾ ਉਸ ਚੀਜ਼ ਦੇ ਵਿੱਚ ਸਾਡਾ ਕਿੰਨਾ ਸੰਘਰਸ਼ ਗਿਆ ਕਿ ਵੀਜ਼ੇ ਓਪਨ ਕਰਾਉਣ ਨੂੰ ਤੇ ਵੀਜ਼ੇ ਲੰਬੇ ਕਰਵਾਉਣ ਨੂੰ।
ਕਾਲਿਕ ਹੋ ਰਹੀ ਹੈ, ਮੈਂ ਸੋਰੀ ਤੁਹਾਡੀ ਗੱਲ ਕੱਟ ਰਹੀ ਹਾਂ। ਹੈਲੋ, ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨ ਕਲੱਬ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ?
ਐਕਚੁਅਲੀ ਮੈਂ ਆਪਦਾ ਨਾਮ ਨਹੀਂ ਦੱਸ ਸਕਦਾ ਜੀ।
ਠੀਕ ਹੈ ਠੀਕ ਹੈ, ਹਾਂਜੀ ਠੀਕ ਹੈ, ਤੁਸੀਂ ਪਰ ਆਪਣੀ ਗੱਲ ਰੱਖ ਸਕਦੇ ਹੋ ਜ਼ਰੂਰ।
ਹਾਂਜੀ, ਮੈਂ ਕਹਿਣਾ ਚਾਹੁੰਦਾ ਸੀਗਾ ਜੀ, ਜਿੱਦਾਂ ਮੈਂ ਨਾ 2015 ਦੇ ਵਿੱਚ ਆਇਆ ਸੀ ਇੰਡੀਆ ਤੋਂ ਜੀ, ਤੇ ਮੇਰਾ ਕੋਲੇ ਸੀ ਜਿੱਦਾਂ ICNZ ਸੀ ਪਹਿਲਾਂ।
ਹਾਂਜੀ,
ਤੇ ਉਸ ਤੋਂ ਬਾਅਦ ਜਿੱਦਾਂ ਮੈਂ ਉੱਥੇ ਆਪਦਾ ਨਾ ਜਿੱਦਾਂ ਲੈਵਲ 5 ਡਨ ਕਰ ਲਿਆ ਸੀਗਾ
ਜੀ,
ਤੇ ਉਸ ਤੋਂ ਬਾਅਦ ਜਿੱਦਾਂ 6 ਵੀ ਮੇਰਾ ਡਨ ਹੋ ਗਿਆ ਸੀ, ਜਿੱਦਾਂ ਰਿਜ਼ਲਟ ਰਹਿ ਗਿਆ ਸੀ ਸਿਰਫ।
ਠੀਕ,
ਤੇ ਐਨਜ਼ੈਡ ਕਿਉਂ ਨੇ ਉਹ ਜਿੱਦਾਂ ਉਹ ਕੋਲੇਜ ਬੰਦ ਕਰਦਾ ਜੀ, ਤੇ
ਹਾਂਜੀ
ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਮਤਲਬ ਵੀ ਕੁਛ ਪੁੱਛਿਆ, ਮਤਲਬ ਕਿ ਅਸੀਂ ਗਾਹ ਮਤਲਬ ਵੀ ਕਿੱਦਾਂ ਆਪਦਾ ਕੰਟੀਨਿਊ ਸਟੱਡੀ ਰੱਖ ਸਕਦੇ ਹਾਂ, ਉਹਨਾਂ ਨੇ ਉਸ ਤੋਂ ਬਾਅਦ ਮਤਲਬ ਵੀ ਸਾਨੂੰ ਗਾਈਡ ਦੇ ਮਤਲਬ ਕਿ ਗਾਈਡ ਦੇ ਵਿੱਚ ਜਾ ਸਕਦੇ ਹੋ
ਜੀ,
ਤੇ ਫਿਰ ਉਹ ਗਾਈਡ ਦੇ ਵਿੱਚ ਗਏ ਤਾਂ ਉਹਨਾਂ ਨੇ ਰਿਕੁਆਇਰਮੈਂਟ ਰੱਖਤੀ ਕਿ ਤੁਹਾਡੇ ਕੋਲ ਜਿੱਦਾਂ 6 ਬੈਂਡ ਹੋਣੇ ਚਾਹੀਦੇ ਆ
ਜੀ,
ਤੇ ਉਹਨਾਂ ਨੇ ਉਸ ਦੇ ਅਕੋਰਡਿੰਗ ਫਿਰ ਸਾਨੂੰ ਉੱਥੇ ਮਜਬੂਰੀ ਦੇ ਵਿੱਚ ਜਿੱਦਾਂ ਪਹਿਲਾਂ ਕਰਮ ਨੇ ਦੱਸਿਆ ਕਿ ਡੇਟ ਵਗੈਰਾ ਨਹੀਂ ਮਿਲੀ, ਫਿਰ ਸਾਨੂੰ ਲੈਵਲ 4 ਕਰਨਾ ਪਿਆ ਉੱਥੇ, ਤੇ ਉਸ ਤੋਂ ਬਾਅਦ ਮੁੜ ਕੇ ਲੈਵਲ 4 ਕਰਨ ਤੋਂ ਬਾਅਦ ਜਿੱਦਾਂ ਫਿਰ 6 ਦੇ ਵਿੱਚ ਗਏ, ਐਨਜ਼ੈਡ ਕਿਊ ਨੇ ਜਿੱਦਾਂ ਸਾਨੂੰ ਕਿਹਾ ਕਿ ਤੁਸੀਂ ਗਾਈਡ ਦੇ ਵਿੱਚ ਜਾ ਸਕਦੇ ਹੋ ਜਿੱਦਾਂ ਨਾ ਕਿ ਤੁਸੀਂ ਉੱਥੇ ਆਪਦਾ ਡਿਪਲੋਮਾ ਕੰਟੀਨਿਊ ਕਰ ਸਕਦੇ ਹੋ
ਜੀ ਜੀ,
ਤੇ ਉਹਨਾਂ ਨੇ ਪਹਿਲਾਂ ਮੰਨ ਲਓ ਕਿ ਉਹ ਕੋਲੇਜ ਸ਼ਟ ਡਾਊਨ ਕਰਤਾ, ਤੇ ਉਸ ਤੋਂ ਬਾਅਦ ਜਿੱਦਾਂ ਹੁਣ ਇਹ ਵੀ ਜਿੱਦਾਂ ਕਰ ਦਿੱਤਾ ਨਾ ਜੀ, ਤੇ ਕਿਉਂਕਿ ਆਪਦੀ ਜਿੱਦਾਂ ਇਹਨਾਂ ਨੇ ਕਿਹਾ ਕਿ ਤੁਸੀਂ ਉੱਥੇ ਜਾਓ, ਅਸੀਂ ਉੱਥੇ ਵੀ ਗਏ, ਹੁਣ ਉੱਥੇ ਵੀ ਹੁਣ ਬੰਦ ਹੋ ਗਿਆ ਜੀ
ਜੀ ਜੀ ਜੀ,
ਮੈਂ ਆਇਆ ਸੀ 2015 ਦੇ ਵਿੱਚ ਆਇਆ ਸੀ, ਹੁਣ 2019 ਹੋ ਗਿਆ ਜੀ,
4 ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ,
4 ਸਾਲ ਹੋ ਗਿਆ ਜੀ ਹਜੇ ਤੱਕ ਲੈਵਲ 6 ਨਹੀਂ ਕੰਪਲੀਟ ਹੋਇਆ ਜੀ।
ਹਾਂ, ਸੋ ਇਹ ਜਿੱਥੇ ਹੁਣ ਤੁਹਾਨੂੰ ਅੱਗੇ ਭੇਜ ਰਿਹਾ ਉਹਦੀ ਵੀ ਕੋਈ ਗਰੰਟੀ ਥੋੜਾ ਲੈਣਗੇ ਕਿ ਉਹ ਨਹੀਂ ਬੰਦ ਹੋਏਗਾ ਕੱਲ ਨੂੰ?
ਉਹਦੀ ਰਿਜ਼ਲਟ ਦੀ ਵੇਟ ਕਰ ਰਹੇ ਹਾਂ, ਜਿਹੜੀ ਅਸਾਈਨਮੈਂਟ ਰਹਿ ਗਈ ਸੀ ਉਹਦਾ ਰਿਜ਼ਲਟ ਨਹੀਂ ਦੇ ਰਹੇ, ਹੁਣ ਜਦੋਂ ਈਮੇਲ ਕਰਦੇ ਇਹਨਾਂ ਨੂੰ ਉਸ ਤੋਂ ਬਾਅਦ ਕਹਿ ਦਿੰਦੇ ਹੁਣ ਕਰਮ ਨੂੰ ਈਮੇਲ ਆਈ ਹੈ, ਕਹਿੰਦੇ ਵੀ 3-4 ਵੀਕ ਲੱਗਣਗੇ ਜੀ ਹੋਰ।
ਸੋ ਅੱਗੇ ਤੋਂ
ਇੱਕ ਅਸਾਈਨਮੈਂਟ ਆ ਉਸ ਨੂੰ ਇੰਨਾ ਵੀਕ ਲੱਗੂਗਾ ਤੇ ਫਿਰ ਮਤਲਬ ਕਿ ਕਿੱਧਰ ਜਾਵਾਂਗੇ ਜੀ?
ਬਿਲਕੁਲ ਬਿਲਕੁਲ, ਤੁਹਾਡੀ ਬਿਲਕੁਲ ਗੱਲ ਸਮਝਦੇ ਹਾਂ ਕਿ 4 ਸਾਲਾਂ ਚ ਅਗਰ ਲੈਵਲ 6 ਇਸ ਕਰਕੇ ਨੀ ਕੰਪਲੀਟ ਹੋ ਸਕਿਆ ਕਿ ਜਿਹੜੇ ਕਾਲਜ ਜਾਂਦੇ ਉਹ ਬੰਦ ਹੋ ਜਾਂਦਾ, ਤੁਹਾਨੂੰ ਕਦੀ ਕਿਤੇ ਭੇਜ ਦਿੰਦਾ ਕਿਤੇ ਭੇਜ ਦਿੱਤਾ ਜਾਂਦਾ, ਇਹਦਾ ਮਤਲਬ ਹੈ ਕਿ ਉਹ ਜਿਹੜਾ ਸਾਰਾ ਇਹਨਾਂ ਦਾ ਸਿਸਟਮ ਹੈ ਉਹਦੇ ਚ ਕੋਈ ਗੜਬੜ ਹੈ, ਨਾ ਕਿ ਸਾਡੇ ਵਿਦਿਆਰਥੀਆਂ ਚ ਕੋਈ ਪ੍ਰੋਬਲਮ।
ਇਹਨਾਂ ਨੂੰ ਚਾਹੀਦਾ ਕਿ ਇੱਕ ਵਾਰੀ ਆਪਦੇ ਜਿੰਨੇ ਕਾਲਜ ਹੈਗੇ ਸਾਰੇ ਇੱਕ ਵਾਰ ਬੰਦ ਕਰ ਦੋ ਇੱਕਦਮ, ਕਿ ਬੱਚਾ ਜਿਹੜਾ ਆਉਂਦਾ ਵਾਰੀ ਵਾਰ ਮਤਲਬ ਕਿ ਉਹਨੂੰ ਪਰੇਸ਼ਾਨੀ ਨਾ ਕਰਨੀ ਪਵੇ ਨਾ ਜੀ,
ਇੱਕ ਵਾਰੀ ਸਫਾਈ ਕਰ ਲੈਣ ਚੰਗੀ ਤਰ੍ਹਾਂ।
ਹਾਂਜੀ, ਇੱਕ ਵਾਰ ਸਾਰੀ ਸਫਾਈ ਕਰ ਦੋ, ਉਸ ਤੋਂ ਬਾਅਦ ਮਤਲਬ ਕਿ ਕਿਉਂਕਿ ਇਹ ਤਾਂ ਸ਼ਰੇਆਮ ਪਤਾ ਲੱਗਣ ਦੇ ਕਿ ਪੈਸੇ ਬਣਾ ਰਹੇ ਨੇ,
ਕੋਈ ਸ਼ੱਕ ਨਹੀਂ।
ਬਿਲਕੁਲ ਬਿਲਕੁਲ, ਉਹਦੇ ਵਿੱਚ ਪਿਸ ਰਹੇ ਨੇ ਵਿਦਿਆਰਥੀ ਜਿਹੜੇ ਭਾਰਤ ਤੋਂ ਆਉਂਦੇ ਨੇ ਹੋਰ ਦੇਸ਼ਾਂ ਤੋਂ ਆਉਂਦੇ ਨੇ,
ਜਿਆਦਾ ਇਹ ਹੈ ਕਿ ਇੰਡੀਅਨ ਸੀ ਹੈ ਜਿੱਦਾਂ।
ਬਿਲਕੁਲ ਬਿਲਕੁਲ, ਹਾਂ ਚਾਈਨਾ ਤੋਂ
ਉਹਨਾਂ ਨੂੰ ਜਿੱਦਾਂ ਜਿਆਦਾ ਪਰੇਸ਼ਾਨ ਕਰ ਰਹੇ ਆ, ਕਿਉਂਕਿ ਸਾਰੀ ਉਹਨਾਂ ਦੀਆਂ ਰਿਕੁਆਇਰਮੈਂਟ ਪੂਰੀਆਂ ਕਰੀ ਦੀਆਂ, ਉਸ ਤੋਂ ਬਾਵਜੂਦ ਵੀ ਸਾਨੂੰ ਇੰਨਾ ਸਟਰਗਲ ਕਰਨਾ ਪੈ ਰਿਹਾ
ਜੀ ਜੀ ਜੀ।
ਨਾਲ ਖੜੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਚੀਜ਼ ਦੇ।
ਨਹੀਂ ਜੀ ਬਸ ਤੁਹਾਡਾ ਜ਼ਿਆਦਾ ਧੰਨਵਾਦ ਕਿ ਤੁਸੀਂ ਜਿਹੜੀ ਇੰਨੀ ਬਹਾਦਰੀ ਕੀਤੀ ਹੈ ਕਿ ਅੱਗੇ ਆਏ ਹੋ ਮੀਡੀਆ 'ਚ ਤੁਹਾਡੇ ਨਾਂ ਚਿਹਰੇ ਸਾਰਿਆਂ ਦੇ ਨੇ ਸੋ ਅਗਰ ਤੁਸੀਂ ਅੱਗੇ ਨਹੀਂ ਆਉਂਦੇ ਅਸੀਂ ਵੀ ਕੋਈ ਸਪੋਰਟ ਨਹੀਂ ਕਰ ਸਕਦੇ ਫਿਰ
ਮੇਰੀ ਫੈਮਿਲੀ ਵਗੈਰਾ ਨੂੰ ਵੀ ਮਤਲਬ ਵੀ ਪਿੱਛੇ ਪਤਾ ਇੰਡੀਆ ਮਤਲਬ ਕੀ ਚੱਲ ਰਿਹਾ ਨਾ ਜੀ ਇੱਥੇ
ਜੀ ਜੀ ਬਿਲਕੁਲ ਜੀ ਹਾਂਜੀ ਸਾਡੇ ਪ੍ਰੋਗਰਾਮ ਦਾ ਸਮਾਂ ਬਿਲਕੁਲ ਥੋੜਾ ਜਿਹਾ ਰਹਿ ਗਿਆ ਸੋ ਇਸ ਲਈ ਮੈਂ ਤੁਹਾਨੂੰ ਥੈਂਕ ਯੂ ਕਹਿ ਕੇ ਤੁਹਾਡੀ ਕਾਲ ਕੱਟਣਾ ਚਾਹੂੰਗੀ ਕਿਉਂਕਿ ਅਸੀਂ ਫਿਰ ਵਾਈਂਡ ਅਪ ਵੀ ਕਰਨਾ ਬਹੁਤ ਬਹੁਤ ਸ਼ੁਕਰੀਆ
ਓਕੇ
ਥੈਂਕ ਯੂ ਜੀ ਹਾਂਜੀ
ਮੈਂ ਇੱਥੇ ਇੱਕ ਕੁਐਸਚਨ ਕਰਨਾ ਚਾਹੂੰਗਾ ਮੈਂ ਕਿਉਂਕਿ ਉਸ ਬਾਰੇ ਮੈਨੂੰ ਵੀ ਪ੍ਰੋਪਰ ਨੌਲੇਜ ਨਹੀਂ ਹੈਗੀ ਕਿ ਜਿੱਦਾਂ ਕਿ ਨੋਰਮਲੀ ਜੋ ਸਾਰੇ ਕਾਲਜ ਆਲਮੋਸਟ ਬੰਦ ਵੀ ਹੋਏ ਨੇ ਜਿੱਦਾਂ ਕਿ ਇਸ ਟਾਈਮ ਐਸਪਾਇਰ ਵੀ ਮੋਨੀਟਰਿੰਗ ਦੇ ਵਿੱਚ ਚੱਲ ਰਿਹਾ ਕਾਫੀ ਹੋਰ ਕਾਲਜਸ ਵੀ ਨੇ ਤੇ ਸਾਰਿਆਂ ਦੇ ਵਿੱਚ ਇੱਕ ਹੀ ਪ੍ਰੋਬਲਮ ਆ ਰਹੀ ਹੈ ਕਿ ਅਸਾਈਨਮੈਂਟਸ ਅਪ ਟੂ ਲੈਵਲ ਨਹੀਂ ਹੈਗੇ ਮਾਰਕਿੰਗ ਸਟੈਂਡਰਡ ਅਪ ਟੂ ਲੈਵਲ ਨਹੀਂ ਹੈਗਾ ਤੇ ਐਂਜਲ ਕਿਉਂ ਨਹੀਂ ਇਹਦੇ ਉੱਤੇ ਕੋਈ ਪ੍ਰੋਪਰ ਐਕਸ਼ਨ ਕਿਉਂ ਨਹੀਂ ਇੰਨੇ ਸਾਲਾਂ ਤੋਂ ਲਿਆ ਹੈਗਾ ਕਿ ਜੋ ਟਿਊਟਰ ਉੱਥੇ ਪੜਾਉਣ ਜਾ ਰਹੇ ਨੇ ਉਹ ਰਜਿਸਟਰ ਹੋਣੇ ਚਾਹੀਦੇ ਨੇ ਅੰਡਰ ਐਂਜਲ ਕਿ ਕੋਈ ਐਂਜਲ ਕਿ ਸਪੈਸ਼ਲ ਉਹਨਾਂ ਦੇ ਰਿਕੁਆਇਰਮੈਂਟ ਰੱਖੇ ਜਿੱਦਾਂ ਕਿ ਸਾਡੇ ਇੰਡੀਆ ਦੇ ਵਿੱਚ ਹੈ ਕਿ ਜੇ ਕੋਈ ਵੀ ਟੀਚਰ ਬਣਨਾ ਜਾਂਦਾ ਉਹਨੂੰ ਬੀ ਐਡ ਕਰਨੀ ਪੈਂਦੀ ਹੈ ਤੇ ਇਹਨਾਂ ਦਾ ਕੋਈ ਸਪੈਸ਼ਲ ਰਿਕੁਆਇਰਮੈਂਟ ਐਂਜਲ ਕਿ ਉਹਦੀ ਹੈ ਕਿ ਨਹੀਂ ਹੈ ਕਿ ਮਤਲਬ ਹਰ ਵਾਰ ਕਹਿ ਦਿੰਦੇ ਨੇ ਕਿ ਮਾਰਕਿੰਗ ਨਹੀਂ ਵਧੀਆ ਹੈ ਕਿਉਂਕਿ ਉਹ ਵੀ ਪੂਰੇ ਐਜੂਕੇਟਡ ਟਿਊਟਰ ਨੇ ਜੋ ਸਾਡੇ ਆਏ ਨੇ ਕਾਫੀ ਸਾਡੇ ਇਦਾਂ ਦੇ ਵੀ ਸੀਗੇ ਜਿਨ੍ਹਾਂ ਨੇ ਪੀ ਐਚ ਡੀ ਕੀਤੀ ਹੈ ਸਾਡਾ ਇੱਕ ਟਿਊਟਰ ਸੀਗਾ ਉਹ ਸਪੈਸ਼ਲੀ ਇਸ ਕੰਡੀਸ਼ਨ ਦੇ ਵਿੱਚ ਉਹਨੂੰ ਰਿਜ਼ਾਈਨ ਦੇਣਾ ਪੈ ਗਿਆ ਕਿ ਉਹ ਫਿਲੀਪੀਨ ਦੇ ਵਿੱਚ ਕਾਲਜ ਦਾ ਯੂਨੀਵਰਸਿਟੀ ਦਾ ਪ੍ਰਿੰਸੀਪਲ ਰਹਿ ਚੁੱਕਾ ਹੈ ਤੇ ਹੁਣ ਅਸੀਂ ਉਹਦੇ ਨੂੰ ਤਾਂ ਜੱਜ ਕਰ ਨਹੀਂ ਸਕਦੇ ਕਿ ਉਹ ਵੀ ਕੁਛ ਗਲਤ ਕਰ ਰਿਹਾ
ਕਰਮ ਜੇ ਤੁਹਾਡੀ ਗੱਲ ਦਾ ਜਵਾਬ ਸੰਖੇਪ ਦੇ ਵਿੱਚ ਦੇਣਾ ਹੋਵੇ ਨਾ ਅਸਲ ਦੇ ਵਿੱਚ ਜਿਹੜਾ ਗੋਰਖ ਧੰਦਾ ਸ਼ੁਰੂ ਹੋਇਆ ਨਾ ਕਾਲਜਾਂ ਦਾ ਉਹ ਸਰਕਾਰ ਨੇ ਅਲਾਓ ਕੀਤਾ ਉਹਨਾਂ ਨੇ ਤੁਹਾਡਾ ਖੂਨ ਚੋੜਨਾ ਸੀਗਾ ਪਹਿਲਾਂ ਤੇ ਤੁਹਾਨੂੰ ਇੱਥੇ ਲਿਆ ਕੇ ਤੁਹਾਡੇ ਕੋਲ ਫੀਸਾਂ ਲੈ ਕੇ ਤੁਹਾਡੀ ਲੁੱਟ ਸੁੱਟ ਕਰਨੀ ਸੀਗੀ ਤੇ ਫਿਰ ਤਿੰਨ ਤਿੰਨ ਦੋ ਦੋ ਚਾਰ ਚਾਰ ਡਾਲਰ ਤੇ ਕੰਮ ਕਰਾ ਕੇ ਤੁਹਾਡੀ ਦੂਸਰੀ ਲੁੱਟ ਸੁੱਟ ਕਰਨੀ ਸੀਗੀ ਹੁਣ ਜਦੋਂ ਉੱਪਰੋਂ ਜਦੋਂ ਹੁਣ ਸੰਘਰਸ਼ਾਂ ਕਰਕੇ ਜਦੋਂ ਪ੍ਰੈਸ਼ਰ ਪਿਆ ਜਦੋਂ ਪ੍ਰੈਸ਼ਰ ਪਿਆ ਸਰਕਾਰ ਤੋਂ ਐਨਜ਼ੈਡ ਕਿਊ ਤੇ ਪਿਆ ਉਹਨਾਂ ਤੇ ਕਾਲਜਾਂ ਦੇ ਉੱਪਰ ਪਾਇਆ ਆ ਕਾਲਜਾਂ ਨੇ ਆਪਣੀ ਜ਼ਿੰਮੇਵਾਰੀ ਚੱਕਣ ਦੀ ਬਜਾਏ ਉਹ ਸਾਰੇ ਦਾ ਸਾਰਾ ਪ੍ਰੈਸ਼ਰ ਸੀਗਾ ਨਾ ਉਹ ਤੁਹਾਡੇ ਤੇ ਸੁੱਟ
ਗਿਆ ਇਹ ਨਾਲੇ ਉਦੋਂ ਤੋਂ ਜ਼ਿਆਦਾ ਸ਼ੁਰੂ ਹੋਇਆ ਜਦੋਂ ਆਫਟਰ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਹੁਣ ਅਸੀਂ ਕੀ ਕਰਨਾ ਕਿ ਇਕਨੋਮੀ ਚ ਵਾਧਾ ਕਰਨ ਲਈ ਬਸ ਅਸੀਂ ਕਾਲਜ ਖੋਲ ਦੇਣੇ ਆ ਤੇ ਕੋਈ ਵੀ ਜਿੱਦਾਂ ਆਫਸ਼ੋਰ ਐਜੂਕੇਸ਼ਨ ਏਜੰਟਸੀ ਸੀ ਪਹਿਲੇ ਕਿੰਨੇ ਇਦਾਂ ਦੇ ਚੱਲਦੇ ਸੀਗੇ ਨੈਸ਼ਨਲ ਗਵਰਨਮੈਂਟ ਨੇ ਤਾਂ ਓਪਨਿੰਗ ਬਿਨਾਂ ਆਈਲੈਟਸ ਤੋਂ ਵੀ ਸ਼ੁਰੂ ਕੀਤੇ ਸੀ ਵਿੱਚ
ਐਗਜੈਕਟਲੀ
ਤੇ ਹੁਣ ਫਿਰ ਕੀ ਹੋਇਆ ਫਿਰ ਜਦੋਂ ਫਿਰ ਉਹ ਚੀਜ਼ ਨੂੰ ਹੁਣ ਲੇਬਰ ਗਵਰਨਮੈਂਟ ਜਦੋਂ ਆਈ ਆ ਉਸ ਤੇ ਵੀ ਹੁਣ ਹੌਲੀ ਹੌਲੀ ਅਸੀਂ ਬੰਦ ਕਰਦੀ ਆ ਵਿਦਾਊਟ ਜਿਹੜੀ ਵਰਕਰ ਜਿਹੜੇ ਸਟੂਡੈਂਟ ਓਲਡੀ ਹੈਗੇ ਵਿਚਾਰੇ ਉਹਨਾਂ ਨੂੰ ਉਹਨਾਂ ਨਾਲ ਧੱਕਾ ਹੋ ਰਿਹਾ ਉਸ ਚੀਜ਼ ਨੂੰ ਨੀ ਕੋਈ ਦੇਖ ਰਿਹਾ ਪਰ ਮੈਂ ਇੱਕ ਚੀਜ਼ ਥੋੜੀ ਜਿਹੀ ਮੈਂਸ਼ਨ ਕਰਨੀ ਸੀਗੀ
ਪਹਿਲਾਂ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਸੀ ਮੇਰਾ ਖਿਆਲ ਜਿਹੜਾ ਤਿੰਨ ਸਾਲ ਵਰਸਿਸ ਇੱਕ ਸਾਲ
ਕਿ ਜਿਹੜਾ ਅਸੀਂ ਉਸ ਚੀਜ਼ ਸ਼ੁਰੂ ਕੀਤੀ ਸੀ ਨਾ ਸਟੂਡੈਂਟਸ ਨੂੰ ਇਹ ਨਹੀਂ ਸੀ ਕਿ ਅਸੀਂ ਆਹ ਰਿਜ਼ਲਟ ਅਚੀਵ ਮਿਲੂਗਾ ਸਾਨੂੰ ਉਹਨਾਂ ਨੂੰ ਇਹ ਸੀਗਾ ਅਸੀਂ ਲੜਨਾ ਹੈ ਤੇ ਉਹ ਜਿਹੜਾ ਜਜ਼ਬਾ ਉਹ ਨੀ ਬੰਦੇ ਨੇ ਛੱਡਣਾ ਚਾਹੀਦਾ ਐਂਡ ਰਿਜ਼ਲਟ ਕੀ ਹੋਇਆ ਸੀ ਕਿੱਥੇ ਉਹਨਾਂ ਨੂੰ ਇੱਕ ਸਾਲ ਦਾ ਵੀਜ਼ਾ ਮਿਲਣਾ ਸੀ ਨਵੰਬਰ ਚ ਰੂਲ ਚੇਂਜ ਹੋਣ ਤੋਂ ਬਾਅਦ ਉਹਨਾਂ ਨੂੰ ਦਸੰਬਰ ਚ ਤਿੰਨ ਸਾਲ ਦਾ ਵੀਜ਼ਾ ਮਿਲਿਆ ਸੀ ਫਿਰ ਸਿੱਧਾ ਤੇ ਰਿਜ਼ਲਟ ਜਦੋਂ ਤੁਸੀਂ ਉਹ ਗੱਲ ਜਿੱਦਾਂ ਅਸੀਂ ਹਮੇਸ਼ਾ ਕਰਦੇ ਨੇ ਵੀ ਇੱਕ 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 ਸਹੀ ਦੇ ਚ ਚੱਲੋ ਇੱਕੋ ਮੈਸੇਜਿੰਗ ਚ ਚੱਲੋ ਤੇ ਇਕੱਠੇ ਚੱਲੋ ਅਲੱਗ ਅਲੱਗ ਬਿਖਰੋ ਨਾ ਹਨਾ ਉਹ ਚੀਜ਼ ਬਹੁਤ ਜ਼ਰੂਰੀ ਹੈਗੀ ਆ ਇਸ ਦੇ ਵਿੱਚ
ਉਹਦੇ ਵਿੱਚ ਐਡ ਕਰਦੀ ਹੈ ਜਿਹੜੇ ਵਿਦਿਆਰਥੀ ਵੀ ਸੁਣ ਰਹੇ ਨੇ ਕਿ ਮਿੱਤਰੋ ਅੱਜ ਤੱਕ ਜਿੰਨੇ ਸੰਘਰਸ਼ ਨਿਊਜ਼ੀਲੈਂਡ ਦੇ ਵਿੱਚ ਲੜੇ ਆ
ਕੋਈ ਹੋ ਜਾਂਦੀ ਹੈ ਜੋ ਇੰਡੀਵਿਜੁਅਲੀ ਤੁਹਾਨੂੰ ਆਪਣੇ ਲਈ ਫਾਈਟ ਕਰੀ ਜਾਂਦੇ ਜਿੱਦਾਂ ਜੋਬ ਦੇ ਵਿੱਚ ਮੈਂ ਐਕਸਪਲੋਇਟੇਸ਼ਨ ਦਾ ਕਾਫੀ ਹੱਦ ਤੱਕ ਸੁਣਿਆ ਕਿ ਇੰਪਲੋਇਰ ਨੂੰ ਇਨਵੋਲਵ ਹੁੰਦੇ ਨੇ ਪਰ ਕਾਫੀ ਹੱਦ ਤੱਕ ਐਜ਼ ਏ ਮੈਨੂੰ ਲੱਗਦਾ ਕਿ ਸਟੂਡੈਂਟ ਵੀ ਉੱਥੇ ਕਾਫੀ ਹੱਦ ਤੱਕ ਗਲਤੀ ਹੁੰਦੀ ਹੈ ਜੇ ਤੁਸੀਂ ਅਗਲਾ ਤੁਹਾਨੂੰ $12 ਜਾਂ $13 ਜਾਂ $10 $2 ਓਫਰ ਕਰ ਰਿਹਾ ਹੈ ਤੁਸੀਂ ਥੋੜਾ ਟਾਈਮ ਪਾ ਕੇ ਕੋਈ ਹੋਰ ਜੋਬ ਵੀ ਲੱਗ ਸਕਦੇ ਹੋ ਮੈਂ 4 ਸਾਲਾਂ ਦੇ ਤੱਕ ਅੱਜ ਤੱਕ ਮੈਂ ਕਿਸੇ ਵੀ ਇੰਡੀਅਨ ਦੇ ਨਾਲ ਕੰਮ ਕਰਕੇ ਰਾਜ਼ੀ ਨਹੀਂ ਹੈਗਾ ਕਿਉਂਕਿ ਜਦੋਂ ਮੈਨੂੰ ਆਫਰ ਕੱਟ ਕਰਦੇ ਮੈਂ ਸਪੈਸ਼ਲੀ ਨੋ ਕਰ
ਕਈ ਕਾਰਨ ਸੋ ਮੈਂ ਸਾਡੇ ਕੋਲ ਓਨਾ ਟਾਈਮ ਨਹੀਂ ਹੋਣਾ ਇਹਦੇ ਵਿੱਚ ਆਖਿਰ ਚ ਆਪਾਂ ਇਹ ਗੱਲ ਕਿ ਇਸ ਵਕਤ ਜਿੱਥੇ ਸਿਚੁਏਸ਼ਨ ਖੜੀ ਹੈ ਕਿ ICL ਕਾਲਜ ਚ ਆਫਰ ਕੀਤਾ ਗਿਆ ਕਿ ਜਿਨ੍ਹਾਂ ਨੇ ਰੀਸਿਟ ਦੀ ਲੋੜ ਪੈਂਦੀ ਹੈ ਜਿਨ੍ਹਾਂ ਨੂੰ ਉੱਥੇ ਟ੍ਰਾਂਸਫਰ ਕਰ ਸਕਦੇ ਨੇ ਪਰ ਉਹ ਵੀ ਇੱਕ ਲੰਬਾ ਪ੍ਰੋਸੀਜਰ ਹੈ ਜਦੋਂ ਤੱਕ ਪੂਰੇ ਰਿਜ਼ਲਟ ਨਹੀਂ ਆ ਜਾਂਦੇ ਉਦੋਂ ਤੱਕ ਪਤਾ ਨਹੀਂ ਹੈ ਔਰ ਜਦੋਂ ਜਿਨ੍ਹਾਂ ਦੇ ਪੂਰੇ ਰਿਜ਼ਲਟ ਆ ਵੀ ਗਏ ਨੇ ਉਹਨਾਂ ਨੂੰ ਉੱਥੇ ਅਗਰ ਇੱਕ ਪੇਪਰ ਦੁਬਾਰਾ ਕਰਨਾ ਸੋ ਆਈ ਸੀ ਐਲ ਕਾਲਜ ਦਾ ਅਗਰ ਉਹ ਕਾਈਟ ਦੇ ਨਾਲ ਮੈਚ ਨਹੀਂ ਕਰਦਾ ਉਹ ਪੇਪਰ ਸੋ ਸ਼ਾਇਦ ਦੋ ਜਾਂ ਤਿੰਨ ਪੇਪਰ ਦੁਬਾਰਾ ਕਰਨੇ ਪੈਣ ਸੋ ਉਹ ਵੀ ਇੱਕ ਧੱਕੇ ਵਾਲੀ ਗੱਲ ਹੋਏਗੀ ਕਿ ਇਹਨਾਂ ਦਾ ਕਸੂਰ ਨਹੀਂ ਹੈ ਅਗਰ ਕਾਲਜ ਬੰਦ ਹੋ ਗਿਆ ਅਗਰ ਇਹ ਕਾਲਜ ਖੁੱਲ੍ਹਾ ਰਹਿੰਦਾ ਉਸੇ ਕਾਲਜ 'ਚ ਇੱਕੋ ਹੀ ਪੇਪਰ ਦੁਬਾਰਾ ਦਿੰਦੇ ਹੋ ਔਰ ਜਿਹੜੀ ਇਮੀਗ੍ਰੇਸ਼ਨ ਦੀ ਸਿਚੁਏਸ਼ਨ ਹੈ ਵੀਜ਼ਾ ਸਟੇਟਸ ਇਹਨਾਂ ਦਾ ਉਹਦੇ ਲਈ ਅਸੀਂ ਮੰਗ ਪੱਤਰ ਰੱਖ ਚੁੱਕੇ ਹਾਂ ਸਰਕਾਰ ਦੇ ਨੁਮਾਇੰਦਿਆਂ ਕੋਲ ਕਿ ਇਹਨਾਂ ਨੂੰ ਜਿਹੜਾ ਫੌਰੀ ਤੌਰ ਤੇ ਵੀਜ਼ੇ ਜਿਹੜੇ ਇਸ਼ੂ ਕੀਤੇ ਜਾਣ ਤਾਂ ਕਿ ਅਗਰ ਕੋਈ ਫੇਲ ਨਹੀਂ ਵੀ ਹੈ ਕਿਸੇ ਚੀਜ਼ ਚੋਂ ਸਿਰਫ ਇਹ ਵੇਟ ਕਰ ਰਿਹਾ ਕਿ ਉਹਨੂੰ ਆਪਣਾ ਸਰਟੀਫਿਕੇਟ ਮਿਲ ਜਾਵੇ ਉਹਨੂੰ ਵੀ ਐਕਸਟੈਂਸ਼ਨ ਦੀ ਜ਼ਰੂਰਤ ਹੈ ਸੋ ਫੌਰੀ ਤੌਰ ਤੇ ਉਹ ਵੀਜ਼ਾ ਐਕਸਟੈਂਸ਼ਨ ਦਾ ਜਿਹੜਾ ਪ੍ਰੋਵੀਜ਼ਨ ਕੀਤਾ ਜਾਵੇ ਔਰ ਜਿਹੜੇ ਵੀ ਵੀਜ਼ਾ ਜਿਨ੍ਹਾਂ ਨੇ ਅਪਲਾਈ ਕਰਨੇ ਹੋ ਉਹਦੀ ਐਪਲੀਕੇਸ਼ਨ ਫੀ ਨਾ ਚਾਰਜ ਕੀਤੀ ਜਾਵੇ ਪਲੱਸ ਜਿਨ੍ਹਾਂ ਨੇ ਦੁਬਾਰਾ ਸਟੂਡੈਂਟ ਵੀਜ਼ਾ ਲੈਣਾ ਉਹਨਾਂ ਨੂੰ ਫੰਡਸ ਸ਼ੋਅ ਕਰਨੇ ਪੈਂਦੇ ਆ ਉਹ ਇਮੀਗ੍ਰੇਸ਼ਨ ਦੀ ਇੰਸਟਰਕਸ਼ਨ ਦੀ ਰਿਕੁਆਇਰਮੈਂਟ ਹੈ ਸੋ ਉਹ ਵੇਵ ਕੀਤਾ ਜਾਵੇ ਉਹ ਫੰਡਸ ਸ਼ੋਅ ਕਰਨ ਵਾਲਾ ਪਲੱਸ ਜਿਹੜਾ ਟਾਈਮ ਇਹਨਾਂ ਨੇ ਇੱਥੇ ਰਹਿਣਾ ਇਹਨਾਂ ਨੂੰ ਵਰਕ ਰਾਈਟਸ ਦਿੱਤੇ ਜਾਣ ਕਿਉਂਕਿ ਬਿਨਾਂ ਕੰਮ ਕੀਤਿਆਂ ਇੱਥੇ ਗੁਜ਼ਾਰਾ ਕਰਨਾ ਮੁਸ਼ਕਲ ਹੈ ਜਿਹੜੇ ਅਸੀਂ ਪਰਮਾਨੈਂਟ ਰੈਜ਼ੀਡੈਂਟ ਹਾਂ ਜਾਂ ਸਿਟੀਜ਼ਨ ਹਾਂ ਜਿਹੜੇ ਸਧਾਰਨ ਜੋਬਸ ਕਰਦੇ ਹਾਂ ਸਾਨੂੰ ਗੁਜ਼ਾਰਾ ਕਰਨਾ ਮੁਸ਼ਕਲ ਹੈ ਕਿਉਂਕਿ ਇੰਨਾ ਮਹਿੰਗਾ ਸ਼ਹਿਰ ਹੈ ਆਕਲੈਂਡ ਤੋ ਇਹ ਜਿਹੜੇ ਸਟੂਡੈਂਟਸ ਇਹਨਾਂ ਨੂੰ ਵਰਕ ਰਾਈਟਸ ਵੀ ਦਿੱਤੇ ਜਾਣ ਸੋ ਉਹ ਜਿਹੜੀ ਸਾਡੀ ਗੱਲ ਹੈ ਸਿਲਸਿਲੇਵਾਰ ਅੱਜ ਤੋਂ ਸ਼ੁਰੂ ਹੋਈ ਹੈ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ ਜਿਹੜੇ ਭਾਰਤੀ ਮੂਲ ਦੇ ਐਮ ਪੀ ਨੇ ਲੇਬਰ ਚ ਪ੍ਰਿਯੰਕਾ ਰਾਧਾ ਕ੍ਰਿਸ਼ਨਨ ਉਹ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਜ਼ਰੂਰ ਲੈਣਗੇ ਉਹਨਾਂ ਨੇ ਸਾਡੀ ਰਿਕੁਐਸਟ ਅਕਨੋਲੇਜ ਕਰ ਦਿੱਤੀ ਹੈ ਸੋ ਆਸ ਹੈ ਕਿ ਉਸ ਤੋਂ ਅੱਗੇ ਵੀ ਗੱਲ ਬੜੀ ਸਪੀਡ ਤੇਜ਼ੀ ਨਾਲ ਚੱਲੇਗੀ ਤੋ ਅਗਰ ਨਹੀਂ ਕਿਸੇ ਪਾਸੇ ਗੱਲ ਜਾਂਦੀ ਤਾਂ ਫਿਰ ਉਹ ਜਿਹੜਾ ਆਖਰੀ ਸਾਡੇ ਕੋਲ ਇੱਕ ਸਾਡਾ ਡੈਮੋਕਰੈਟਿਕ ਰਾਈਟ ਹੈ ਪ੍ਰੋਟੈਸਟ ਦਾ ਉਹ ਤਾਂ ਫਿਰ ਹੈਗਾ ਹੀ ਹੈ ਪਰ ਅਸੀਂ ਆਸਵੰਦ ਹਾਂ ਕਿ ਸ਼ਾਇਦ ਉਸ ਤੋਂ ਉਰੇ ਉਰੇ ਜਿਹੜਾ ਨਾ ਇਹ ਡਿਸੀਜਨ ਇਹਨਾਂ ਦੇ ਹੱਕ ਵਿੱਚ ਸਟੂਡੈਂਟਸ ਦੇ ਹੱਕ ਵਿੱਚ ਆ ਜਾਵੇ ਤੋ ਸਾਡੇ ਪ੍ਰੋਗਰਾਮ ਦਾ ਵੀ ਸਮਾਂ ਕਰੀਬ ਕਰੀਬ ਸਮਾਪਤੀ ਹੈ ਭਾਰਤੀ ਜੀ
ਹਾਂਜੀ ਬਿਲਕੁਲ ਜੇ ਆਪਾਂ ਆਪਣੇ ਕੋਲ ਸਮਾਂ ਬਹੁਤ ਘੱਟ ਹੈ
ਹਾਂਜੀ
ਜੇ ਆਪਾਂ ਸਕਾਈ ਸਿਟੀ ਦੀ ਗੱਲ ਥੋੜੀ ਜਿਹੀ
ਹਾਂ ਬਿਲਕੁਲ ਫਾਸਟ ਕਰਨੀ ਪਏਗੀ ਬੀਤੇ ਵੀਕਐਂਡ ਸੈਟਰਡੇ ਸ਼ਾਮ 5 ਵਜੇ ਤੋਂ ਅੱਜ ਸਵੇਰ ਮੇਰੇ ਖਿਆਲ 8 ਵਜੇ ਤੱਕ ਸੀਗਾ ਸਟ੍ਰਾਈਕ ਨੋਟਿਸ ਸੀਗਾ ਜਿਹੜੇ ਯੂਨਾਈਟ ਯੂਨੀਅਨ ਦੇ ਮੈਂਬਰਸ ਨੇ ਸਕਾਈ ਸਿਟੀ ਕਸੀਨੋ ਵਰਕਰਸ ਉਹਨਾਂ ਨੇ ਨੋਟਿਸ ਇਸ਼ੂ ਕੀਤਾ ਹੋਇਆ ਸੀਗਾ ਤੋ ਅਸੀਂ ਵੀ ਜਿੰਨਾ ਕੁ ਵਲੰਟਰੀ ਕਰ ਸਕਦੇ ਸੀਗੇ ਉੱਥੇ ਪਾਰਟੀਸਪੇਸ਼ਨ ਕੀਤੀ ਤੋ ਸਾਰਿਆਂ ਨੂੰ ਰਿਕੁਐਸਟ ਹੈ ਕਿ ਉਹ ਸਾਥ ਦਿੱਤਾ ਜਾਵੇ ਉਹਨਾਂ ਦਾ ਜਿਹੜੇ ਲੋਕ ਸਕਾਈ ਸਿਟੀ ਦੇ ਵਰਕਰ ਨਹੀਂ ਹਨ ਜਾਂ ਯੂਨਾਈਟ ਮੈਂਬਰ ਨਹੀਂ ਯੂਨਾਈਟ ਯੂਨੀਅਨ ਦੇ ਮੈਂਬਰ ਨਹੀਂ ਨੇ ਉਹ ਇਸ ਤਰ੍ਹਾਂ ਸਪੋਰਟ ਕਰ ਸਕਦੇ ਨੇ ਕਿ ਅਗਰ ਮੈਂ ਤਾਂ ਵੈਸੇ ਉੱਥੇ ਅੰਦਰ ਕਦੀ ਜਾਂਦੀ ਨਹੀਂ ਹੈ ਉਹ ਸਾਡੇ ਮਤਲਬ ਦਾ ਕੰਮ ਨਹੀਂ ਹੈ ਪਰ ਅਗਰ ਤੁਸੀਂ ਸਕਾਈ ਸਿਟੀ ਕਸੀਨੋ ਜਾਂ ਅੰਦਰ ਜਾਂਦੇ ਹੋ ਤੁਸੀਂ ਬਾਇਕਾਟ ਕਰ ਸਕਦੇ ਹੋ ਜਦੋਂ ਸਟ੍ਰਾਈਕ ਚੱਲ ਰਹੀ ਹੁੰਦੀ ਹੈ ਇਹ ਇੱਕ ਤਰੀਕਾ ਸਮਰਥਨ ਦਾ ਸਾਡੇ ਭਾਈਚਾਰੇ ਚੋਂ ਕਾਫੀ ਸਾਰੇ ਟੈਕਸੀ ਡਰਾਈਵਰਸ ਨੇ ਉੱਥੇ ਵੀ ਅਸੀਂ ਦੇਖੇ ਤੁਸੀਂ ਅਗਰ ਥੋੜਾ ਜਿਹਾ ਕੁਰਬਾਨੀ ਕਰੋ ਤੁਸੀਂ ਰਿਫਿਊਜ਼ ਕਰ ਸਕਦੇ ਹੋ ਪੈਸੰਜਰਸ ਨੂੰ ਉੱਥੋਂ ਪਿੱਕ ਕਰਨਾ ਡਰੋਪ ਕਰਨਾ ਸਕਾਈ ਸਿਟੀ ਤੋਂ ਇਹ ਵੀ ਇੱਕ ਤਰੀਕਾ ਹੋ ਸਕਦਾ ਸਪੋਰਟ ਕਰਨ ਦਾ ਸੋ ਅਗਰ ਕਿਸੇ ਨੇ ਕਰਨਾ ਹੋਵੇ ਕਈ ਤਰੀਕੇ ਨੇ ਤੋ ਸਟ੍ਰਾਈਕ ਕੀਤੀ ਕਿਉਂ ਗਈ ਇਹ ਵੀ ਦੱਸਦੀ ਹੈ ਉਹਨਾਂ ਦਾ ਸ਼ਿਫਟ ਵਰਕ ਹੈ ਵੀਕਐਂਡ ਵਰਕ ਹੈ ਜਿਹੜਾ ਕਿ ਉਹ ਕਰਨਾ ਪੈਂਦਾ ਕਿਉਂਕਿ 24/7 ਚੱਲਦਾ ਹੈ ਸਕਾਈ ਸਿਟੀ ਦਾ ਕੰਮ ਤੋ ਜਿਹੜੇ ਉਹ ਔਡ ਸ਼ਿਫਟਸ ਨੇ ਵੀਕਐਂਡ ਦਾ ਕੰਮ ਹੈ ਉਹਦੇ ਲਈ ਉਹਨਾਂ ਨੂੰ ਵੱਧ ਨਹੀਂ ਪੇ ਕੀਤਾ ਜਾਂਦਾ ਹਾਲਾਂਕਿ ਵਰਕਰਸ ਨੂੰ ਵੱਧ ਆਊਟਲੇ ਕਰਨਾ ਪੈਂਦਾ ਕਿਉਂਕਿ ਮਿਡਲ ਆਫ ਦਾ ਨਾਈਟ ਕੋਈ ਪਬਲਿਕ ਟਰਾਂਸਪੋਰਟ ਅਵੇਲੇਬਲ ਨਹੀਂ ਹੁੰਦੀ ਇੰਨਾ ਮਹਿੰਗਾ ਪੈਟਰੋਲ ਹੈ ਇੱਥੇ ਉਹ ਲਾ ਕੇ ਜਾਂਦੇ ਨੇ ਫੈਮਿਲੀ ਟਾਈਮ ਗਵਾਉਂਦੇ ਨੇ ਸੋ ਉਹਨਾਂ ਦੀ ਡਿਮਾਂਡ ਇਹ ਸੀਗੀ ਕਿ ਟਾਈਮ ਐਂਡ ਹਾਫ ਸਾਨੂੰ ਪੇ ਕੀਤਾ ਜਾਵੇ ਸ਼ਿਫਟ ਵਰਕ ਦਾ ਔਰ ਵੀਕਐਂਡ ਦਾ ਜਿਹੜਾ ਰੇਟ ਹੈ ਇੰਨੀ ਕੁ ਡਿਮਾਂਡ ਹੈ ਉਹਨਾਂ ਦੀ ਔਰ ਸਕਾਈ ਸਿਟੀ ਦਾ ਮੁਨਾਫਾ ਵੀ ਮੈਨੂੰ ਹੁਣ ਫਿਗਰ ਭੁੱਲ ਗਿਆ ਬਿਲੀਅਨ ਡਾਲਰ ਦੇ ਲਾਗੇ ਛੱਗ ਗਿਆ ਕਿ ਸਾਢੇ ਮੈਂ ਕਿਹਾ $450 million ਉਹਨਾਂ ਨੇ ਪ੍ਰੋਫਿਟ ਹੀ ਪ੍ਰੋਫਿਟ ਦਿਖਾਇਆ ਪਿਛਲੇ ਸਾਲ ਦਾ ਸੋ ਅਗਰ ਉਹ ਇੰਨਾ ਪ੍ਰੋਫਿਟ ਕਮਾ ਸਕਦੇ ਆ ਵਰਕਰਸ ਨੂੰ ਵੀ ਥੋੜਾ ਜਿਹਾ ਦੇ ਸਕਦੇ ਫਿਰ ਵੀ ਉਹਨਾਂ ਦਾ ਪ੍ਰੋਫਿਟ ਕੋਈ ਘਟਣਾ ਨਹੀਂ ਖਾਸ ਥੋੜਾ ਜਿਹਾ ਘਟੇਗਾ
ਜਿਹਦੇ ਵਿੱਚ ਖਾਸ ਜਿਹੜੀ ਗੱਲ ਮੁਜ਼ਾਰੇ ਚ ਇਹ ਹੋਈ ਸੀ ਕਿ ਘੱਟੋ ਘੱਟ 1 ਘੰਟੇ ਵਾਸਤੇ ਜਿੰਨੇ ਉਹਦੇ ਗੇਟ ਸੀਗੇ ਅਸੀਂ ਬੰਦ ਕੀਤੇ ਆ ਤੇ ਘੱਟੋ ਘੱਟ ਜਿੰਨਾ ਅਸੀਂ ਇਕਨੋਮਿਕਲੀ ਕਰੀ ਕਿਉਂਕਿ ਸਟ੍ਰਾਈਕ ਦਾ ਮਤਲਬ ਇਕੱਲਾ ਰੌਲਾ ਪਾਉਣਾ ਨਹੀਂ ਇਕਨੋਮਿਕਲੀ ਇਹ
ਜਿਹੜੀ ਭਾਸ਼ਾ ਸਮਝਦੇ ਆ ਉਹਦੇ ਚ ਉਹਨਾਂ ਨੂੰ
ਦੱਸਣਾ ਉਹੀ ਭਾਸ਼ਾ ਸੋ ਇੱਕ ਬਹੁਤ ਵਧੀਆ ਸਕਸੈਸਫੁਲ
ਮੈਸੇਜ ਇਹ ਜਾਂਦਾ ਕਿ ਜਿਹੜੇ ਵਰਕਰ ਤੁਹਾਨੂੰ ਬਣਾਉਂਦੇ ਹੈਨਾ ਤੇ ਜੇ ਤੁਸੀਂ ਉਹਨਾਂ ਨੂੰ ਲੁੱਕ ਆਊਟ ਨਹੀਂ ਕਰਦੇ ਤਾਂ ਉਹ 1 ਘੰਟੇ ਨਾਲ ਤੁਹਾਨੂੰ ਕਿੰਨੀ ਡੈਮੇਜ ਹੁੰਦੀ
ਬਿਲਕੁਲ ਐਬਸੋਲੂਟਲੀ ਤੁਸੀਂ ਇਸ ਗੱਲ ਨੂੰ ਮੇਰਾ ਕਾਫੀ ਸਮਝਦੇ ਹੋ ਬੀਂਗ ਅ ਟ੍ਰੇਡ ਯੂਨੀਅਨਿਸਟ ਸੋ ਆਉਂਦੇ ਸਮੇਂ ਚ ਮੇਰਾ ਖਿਆਲ ਉਹਨਾਂ ਦੀਆਂ ਕਮਿੰਗ ਫਰਾਈਡੇ ਟਾਕਸ ਨੇ ਯੂਨੀਅਨ ਮੈਂਬਰਸ ਦੀਆਂ ਔਰ ਸਕਾਈ ਸਿਟੀ ਦੀਆਂ ਅਗਰ ਰਿਜ਼ੋਲਵ ਨਹੀਂ ਹੋਏਗਾ ਦ ਸਟ੍ਰਾਈਕਸ ਵਿਲ ਕੰਟੀਨਿਊ ਜਿਸ ਤਰ੍ਹਾਂ ਰੈਸਟੋਰੈਂਟ ਬ੍ਰਾਂਡਸ ਦੀ ਅਸੀਂ ਰਿਟੇਲ ਸੈਕਟਰ ਚ ਵੀ ਦੇਖੀਆਂ ਨੇ ਬਹੁਤ ਸਾਰੀਆਂ ਸਟ੍ਰਾਈਕਸ ਫਸਟ ਯੂਨੀਅਨ ਦੇ ਮੈਂਬਰਸ ਜਿਹੜੇ ਲੀਡ ਕਰਦੇ ਨੇ ਸੋ ਇਹ ਇੱਕ ਵੀ ਰਿਕੁਐਸਟ ਹੈ ਸਾਡੇ ਲਿਸਨਰਸ ਨੂੰ ਅਗਰ ਤੁਸੀਂ ਆਪਣੇ ਲਾਈਨ ਆਫ ਵਰਕ ਦੇ ਯੂਨੀਅਨ ਦੇ ਮੈਂਬਰ ਨਹੀਂ ਹੋ
you should seriously consider ke join karo kyunki ode cho tonu personal level te fayda hona hi hona ek tode work conditions better hunde ne baki tode jehde colleagues ne ohna nu vi fayda hunda hai sirf ek tode union join karan nal to assi mera khala hun goodbye kahiye sama samapt hai agle somvar dobara milange ji alvida aur sade speakers jehde aj guests san aur vidyarthi khas karke jinna ne join kita studio ch aur phone line to ohna da khas main shukriya ada kardi ha ke tusi himmat karke agge aaye तो अगले सोमवार दोबारा मिलेंगे जी धन्यवाद
जिंदाबाद
रेडियो इनकलाब हर सोमवार शाम 5 बजे प्लैनेट 104.6 एफएम ते या फिर ऑनलाइन किसी भी वक्त planetaudio.org.nz/radioinkilab